ਕਰਕੇ ਹੀ ਅਸੀਂ ਆਪਣੇ ਜੀਵਨ ਦੇ ਇਸ ਬੰਧ ਨੂੰ ਸੌਖਾ ਬਣਾ ਸਕਦੇ
ਹਾਂ।
ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ, ਸ਼ੁਕਰਾਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਕਿ ਆਪਾਂ ਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਸਰਵਣ ਕਰੀਏ ਜੀ, ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮਤਿ ਜਪੀਏ ਲਾਇ ਧਿਆਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
वाहिगुरु जी सतनाम श्री वाहिगुरु गुरु गरीब निवाज गुरु ग्रंथ साहिब जीओ महाराज सजनड़ा मेरा सजनड़ा निकट खलोएड़ा मेरा सजनड़ा जानियड़ा हर जानियड़ा नैन खलोएड़ा हर जानी नैन लोया कट कट सोया अत अमृत प्रिय गूड़ा नाल हो वंदा लहना सकंदा सो आओ न जाने मूड़ा माया मदमत होची बाता मिलन न जाई परम तड़ा कहो नानक गुर बिन नहीं सूझे हर साजन सब के निकट खड़ा हर साजन सब के निकट निकट खड़ा आओ जी सारे रल के कुछ समा गुरबाणी कीर्तन करिए किन्ने जे समझ आ जाए अकल आ जाए ते घट घट विच वसिया अपने घट विच वसिया परमात्मा फील होवे महसूस हो सकता है उहदी एग्जिस्टेंस होंद हर जगह हर थां हरेक विच है ते आ जिहड़ा शब्द है इहदा सीधा अर्थ है मैं बलिहारे जावां तेरी होंद तो नाम दा अर्थ है नाम नाम मीन्स होंद एग्जिस्टेंस गुरबाणी विच नाम दा अर्थ परमात्मा भी उहदी होंद ते नाम दा अर्थ ज्ञान भी है जिवें नाम के तारे सगले जन नाम के तारे खंड ब्रह्मंड सारा कुछ कहिंदे नाम ने बनाया उहदी होंद ने होंद एग्जिस्टेंस हर जगह है ताई सारा कुछ चल रहा बन रहा सो नाम दा अर्थ परमात्मा भी है होंद इहनू आपां थोड़ा जिहा बाद विच खोल लवांगे इस टॉपिक नू पर आओ पहला जिहड़ा ये बलिहार जाना है ना तेरे नाम तो इहदा अर्थ है तेरी होंद तो हावारी हावार हावार ਹਾਰੀ ਹਾਰਨ ਕੁਰਬਾਨ ਤੇਰੇ ਨਾਵਨੋ ਕੁਰਬਾਨ ਤੇਰੇ ਨਾ ਸ਼ਬਦ ਜਦੋਂ ਸਮਝਾਂਗੇ ਤੇ ਇਦਾਂ ਪਤਾ ਲੱਗ ਜਾਣਾ ਵੀ ਜੋਗੀਆਂ ਚ ਵੀ ਤੂੰ ਹੀ ਹੈ, ਭੋਗੀਆਂ ਚ ਵੀ ਤੂੰ ਹੀ ਹੈ, ਹਰੇਕ ਚ ਤੂੰ ਹੀ ਹੈ। ਹੋਂਦ ਨੂੰ ਕਿਹਾ ਗਿਆ ਇੱਥੇ ਨਾ ਹਾਰੀ ਹਾਰਨ ਹਾਰੀ ਹਾਰ
ਆਹ पहाड़े जापदा ਸਤਿਗੁਰ ਬਾਦ ਨਾ ਪਾਇਓ ਸਭ ਮੋਹੀ ਮਾਇਆ ਜਲ ਜੀਓ ਸਤਿਗੁਰ ਕਾ ਬਲ ਜਾਈਏ ਜਿਤ ਮਿਲੇ ਪਰਮ ਗਤ ਪਾਈਏ ਸੁਰ ਨਰ ਮਨ ਜਨ ਲੋਚਨੇ ਸੋ ਸਤਿਗੁਰ ਦੀਆ ਬੁਝਾਏ ਦਿਓ ਸਤ ਸੰਗਤ
ਤੇਰੇ ਨਾਮ ਵਾਹਿਗੁਰੂ। Oh,
ਸਾਂਝ ਕਰੀਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਅੱਜ ਆਪਾਂ ਸਾਰੇ ਦੂਸਰੇ ਦੀਵਾਨ ਵਿੱਚ ਹਾਜ਼ਰ ਹੋਏ ਹਾਂ। ਬਹੁਤ ਠਕਾ ਨਾਲ ਬੜੀ ਸ਼ਾਂਤੀ ਨਾਲ ਇੱਥੇ ਕੱਲ ਆਪ ਜੀ ਨੇ ਹਾਜ਼ਰੀ ਭਰੀ ਔਰ ਉਸੇ ਹਿਸਾਬ ਨਾਲ ਆਪਾਂ ਅੱਜ ਕੋਸ਼ਿਸ਼ ਕਰੀਏ ਵੀ ਇੱਦਾਂ ਹੀ ਜਿਵੇਂ ਕੱਲ੍ਹ ਆਪਾਂ ਬੈਠੇ ਰਹੇ, ਟਿਕਾ ਬਣਾ ਕੇ ਰੱਖਿਆ, ਅੱਜ ਵੀ ਉੱਦਾਂ ਹੀ ਟਿਕਾ ਬਣਾ ਕੇ ਰੱਖੀਏ। ਬੱਚਿਆਂ ਦਾ ਖਿਆਲ ਰੱਖਣਾ, ਜੇ ਕੋਈ ਬੱਚਾ ਜ਼ਿਆਦਾ ਰੋਵੇ ਜਾਂ ਰੌਲਾ ਪਵੇ ਤਾਂ ਭੈਣਾਂ ਖਿਆਲ ਰੱਖਣ, ਕਿਉਂਕਿ ਇੱਦਾਂ ਦਾ ਜਦੋਂ ਮਾਹੌਲ ਹੁੰਦਾ ਨਾ, ਜਦੋਂ ਇੱਦਾਂ ਸਾਰੇ ਸੁਣ ਰਹੇ ਹੁੰਦੇ ਹੈ ਤਾਂ ਮਾਫ਼ ਕਰਨਾ। ਜਿੱਦਾਂ ਜੇ ਮੈਂ ਬੜੀ ਉੱਚੀ ਉੱਚੀ ਢਾਡੀ ਸਟਾਈਲ ਵਾਂਗੂ ਕੋਸ਼ਿਸ਼ ਕਰਾਂ ਤਾਂ ਉਪਰਾ ਜਿਹਾ ਲੱਗਦਾ, ਕਿਉਂਕਿ ਇੱਥੇ ਸਾਰੇ ਜਿਹੜੇ ਆ ਸਮਝਦੇ ਵੀ ਹੈ, ਧਿਆਨ ਨਾਲ ਸੁਣਦੇ ਵੀ ਹੈ, ਤਾਂ ਕਰਕੇ ਕੋਸ਼ਿਸ਼ ਕਰਦਾ ਕਿ ਅਸੀਂ ਉਹ ਗੱਲਾਂ ਸਮਝਣ ਦੀ ਕੋਸ਼ਿਸ਼ ਕਰੀਏ ਜਿਹੜੀਆਂ ਬੜੀ ਜ਼ਰੂਰੀ ਹਨ। ਹੁਣ ਮੈਂ ਸ਼ੁਰੂ ਵਿੱਚ ਜਿਹੜੀ ਬੇਨਤੀ ਕਰ ਰਿਹਾ ਸੀ ਨਾ ਕਿ ਜਿਹੜਾ ਨਾਮ ਹੈ ਇਹਦਾ ਅਰਥ ਹੈ ਨਾ, ਜਿਹੜਾ ਗੁਰਬਾਣੀ ਦੇ ਵਿੱਚ ਮਾਲਕ ਦੀ ਪਰਮਾਤਮਾ ਦੀ ਹੋਂਦ ਦੇ ਵਿੱਚ ਵੀ ਆਇਆ, ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾ ਹੀ ਕੋ ਥਾਉ। ਨਾਮ ਬਿਨਾ ਕੋਈ ਥਾਂ ਨਹੀਂ। ਨਾਮ ਦਾ ਅਰਥ ਹੈ ਹੋਂਦ, ਫਿਰ ਕਹਿੰਦਾ ਐਗਜਿਸਟੈਂਸ। ਪਰਮਾਤਮਾ ਦੀ ਹੋਂਦ ਹਰ ਜਗ੍ਹਾ ਹਰ ਸਮੇਂ ਹੈ। ਤੇ ਇੱਕ ਗੱਲ ਨਾ ਚੇਤਾ ਭੁੱਲਿਓ, ਆਪਣੇ ਆਪ ਨੂੰ ਬਾਹਰ ਨਾ ਕੱਢਿਓ, ਇਹਦਾ ਮਤਲਬ ਸਾਡੇ ਵਿੱਚ ਵੀ ਹੈ। ਸਾਡੀ ਵੱਡੀ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਬਾਹਰ ਕੱਢ ਦਿੰਦੇ, ਇਹ ਚੇਤਾ ਰੱਖੀਏ ਕਿ ਪਰਮਾਤਮਾ ਦੀ ਹੋਂਦ ਸਭ ਘੱਟ ਵਿੱਚ ਹੈ ਅਤੇ ਮੈਂ ਵੀ ਉਹਦੇ ਵਿੱਚ ਹੀ ਆਉਂਦਾ। ਸਾਨੂੰ ਇੱਦਾਂ ਲੱਗਦਾ ਹੈ ਵੀ ਗੁਰੂ ਸਾਹਿਬ ਇਹ ਇਸ਼ਾਰਾ ਕਰਦੇ ਹੈ ਕਿ ਪਰਮਾਤਮਾ ਤੇਰੇ ਵਿੱਚ ਹੈ ਅਤੇ ਤੂੰ ਆਪਣੇ ਆਪ ਨੂੰ ਲੱਭ ਲੈ, ਆਪਣੇ ਆਪ ਨੂੰ ਪਛਾਣ ਲੈ। ਇਹੀ ਪਰਮਾਤਮਾ ਨੂੰ ਲੱਭਣਾ, ਪਰਮਾਤਮਾ ਨੂੰ ਪਛਾਣਨਾ ਹੈ। ਆਪਣੇ ਆਪ ਨੂੰ ਸਮਝ, ਆਪਣੀ ਸ਼ਮਤਾ ਕਿੰਨੀ ਕੁ ਹੈ, ਸਾਡੀ ਤਾਕਤ ਕਿੰਨੀ ਕੁ ਹੈ ਉਹਨੂੰ ਵੇਖ। ਜਿਹੜਾ ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਾਂ ਪੜ੍ਹਦੇ ਨਾ ਪੰਕਤੀ ਇੱਕ ਵਾਰ ਬੋਲ ਕੇ ਸੁਣੋ।
ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾ।
ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿੰਨੇ ਵੀ ਧਰਮ ਨੇ ਉਹ ਪਰਮਾਤਮਾ ਨੂੰ ਮੰਨਦੇ ਆ, ਰੱਬ ਨੂੰ ਮੰਨਦੇ ਆ। ਅਤੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਵੀ ਧਰਮ ਦਾ ਬੜਾ ਵੱਡਾ ਬੋਲਬਾਲਾ ਹੈ। ਅਤੇ ਜਦੋਂ ਗੁਰੂ ਸਾਹਿਬ ਆਏ ਆ, ਜਾਂ ਜਿੰਨੇ ਇਹ 35 ਜਿਹੜੇ ਬੈਠੇ ਆ, ਇਹ ਜਦੋਂ ਆਏ ਆ, ਇਹਨਾਂ ਨੇ ਵੀ ਕਿਹਾ ਵੀ ਅਸੀਂ ਰੱਬ ਨੂੰ ਮੰਨਦੇ ਹਾਂ, ਮੰਨਦੇ ਹਾਂ ਰੱਬ ਹੈ, ਪਰਮਾਤਮਾ ਹੈ। ਪਰ ਇਹ ਨਾਲ ਚੇਤਾ ਨਾ ਭੁੱਲਿਓ, ਗੁਰੂ ਸਾਹਿਬ ਕਹਿੰਦੇ ਰੱਬ ਹੈ ਪਰ ਬਲਿਹਾਰੀ ਕੁਦਰਤ
ਵਸਿਆ,
ਕੁਦਰਤ 'ਚ ਵਸਿਆ। ਅਤੇ ਕੁਦਰਤ ਵਿੱਚ ਤਾਂ ਫਿਰ ਮੈਂ ਵੀ ਆ ਜਾਂਦਾ, ਮਤਲਬ ਮੇਰੇ ਵਿੱਚ ਹੈ। ਕੁਦਰਤ ਦੇ ਵਿੱਚ ਆਪਾਂ ਸਾਰੇ ਆਉਂਦੇ ਹਾਂ, ਕੋਈ ਵੀ ਬੰਦਾ ਕੁਦਰਤ ਤੋਂ ਬਾਹਰ ਨਹੀਂ, ਭਾਵ ਕਿ ਪਰਮਾਤਮਾ ਤੋਂ ਕੋਈ ਬਾਹਰ ਨਹੀਂ। ਇੱਕ ਦਾ ਹੀ ਸਾਰਾ ਪਸਾਰਾ ਹੈ, ਇੱਕ ਹੀ ਫੈਲਿਆ ਹੋਇਆ, ਇੱਕ ਦਾ ਹੀ ਵਿਸਥਾਰ ਹੋਇਆ ਹੋਇਆ। ਉਹ ਜਿੰਨੀ ਐਨਰਜੀ ਹੈ, ਰੁੱਖ ਮਨੁੱਖ ਜਿੰਨੇ ਬ੍ਰਹਿਮੰਡ ਨੇ ਸਾਰਿਆਂ ਨੂੰ ਮਿਲਾਓ ਅਤੇ ਇੱਕ ਪਰਮਾਤਮਾ ਸਭ ਪਾਸੇ ਫੈਲਿਆ ਹੋਇਆ। ਇਹ ਜੱਗ ਸੱਚੇ ਕੀ ਹੈ,
ਕੋਠੜੀ
ਸੱਚੇ ਕਾ
ਵਾਸ,
ਉਹਦਾ ਵਾਸ ਵਿੱਚ ਹੀ ਹੈ। ਤਾਂ ਕਰਕੇ ਅਸੀਂ ਸਾਰੇ ਪਰਮਾਤਮਾ ਤੋਂ ਬਾਹਰ ਨਹੀਂ। ਫਰੀਦਾ ਖਾਲਕ ਖਲਕ ਮੈਂ,
ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀ।
ਕਹਿੰਦੇ ਜੋ ਵੀ ਦਿਸਦਾ ਉਹੀ ਹੈ, ਉਹਦੇ ਬਿਨਾਂ ਇੱਥੇ ਕੁਛ ਵੀ ਨਹੀਂ। ਜਾਂ ਤਿਸ ਬਿਨ ਕੋਈ ਨਾਹੀ, ਰੱਬ ਹੀ ਹੈ ਕਹਿੰਦੇ ਸਾਰੇ ਪਾਸੇ। ਫਿਰ ਇੱਦਾਂ ਨਹੀਂ ਲੱਗਦਾ ਵੀ ਸਾਨੂੰ ਭੁਲੇਖਾ ਪਿਆ, ਅਸੀਂ ਆਪਣੇ ਆਪ ਨੂੰ ਲੱਭਣਾ ਸੀ ਜਦੋਂ ਰੱਬ ਸਾਡੇ ਵਿੱਚ ਸੀ। ਇਹ ਨਹੀਂ ਲੱਗਦਾ ਵੀ ਸਾਡੀ ਯਾਤਰਾ ਬਾਹਰ ਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋਣ ਦੀ ਸੀ। ਇੱਦਾਂ ਨਹੀਂ ਲੱਗਦਾ ਵੀ ਆਪਣੇ ਆਪ ਵੱਲ ਆਉਣਾ ਸੀ। ਗੁਰੂ ਗ੍ਰੰਥ ਸਾਹਿਬ ਸਾਨੂੰ ਸਾਡੇ ਨਾਲ ਨਹੀਂ ਜੋੜ ਰਹੇ, ਕੁਦਰਤ ਵਿੱਚ ਰੱਬ ਵਸਿਆ ਅਤੇ ਰੱਬ ਸਾਡੇ ਵਿੱਚ ਹੈ। ਮੈਂ ਕੁਦਰਤ ਵਿੱਚ ਆਉਂਦਾ, ਤੁਸੀਂ ਕੁਦਰਤ 'ਚ ਆਉਂਦੇ ਹੋ ਸਾਰੇ। ਸਾਡੇ ਗੁਰੂ ਸਾਹਿਬ ਸਾਨੂੰ ਸਾਡੇ ਨਾਲ ਜੋੜਦੇ ਹੈ, ਆਪਣੇ ਨਾਲ ਜੋੜ। ਆਪਣੇ ਆਪ ਨੂੰ ਵੇਖ, ਆਪਣੀ ਤਾਕਤ ਨੂੰ ਪਛਾਣ। ਤੇਰੇ 'ਚ ਬਹੁਤ ਕੁਛ ਹੈ ਜਿਹੜਾ ਤੂੰ ਕੱਢ ਸਕਦਾ ਹੈ, ਤੇਰੇ ਵਿੱਚ ਉਹਦੀ ਐਨਰਜੀ ਉਹਦੀ ਸ਼ਕਤੀ ਵਰਤਦੀ ਹੈ। ਫਿਰ ਸਾਨੂੰ ਬਾਹਰ ਰੱਬ ਲੱਭਣ ਦੀ ਲੋੜ ਨਹੀਂ, ਆਪਣੇ ਆਪ ਨੂੰ ਲੱਭ। ਮੈਂ ਫਿਰ ਬੇਨਤੀ ਕਰਦਾ, ਰੱਬ ਲੱਭਣ ਤੁਰ ਪਓ, ਲੱਭੋਗੇ ਇੱਕ ਨਾ ਇੱਕ ਦਿਨ ਤੁਸੀਂ ਕਹੋਗੇ ਤੇ ਮੈਂ ਆਪਣੇ ਆਪ ਨੂੰ ਲੱਭਿਆ, ਕਿਉਂਕਿ ਰੱਬ ਲੱਭਣ ਤੁਰੇ ਸੀ ਲੱਭਿਆ ਆਪਣਾ ਆਪ। ਆਪਣੇ ਆਪ ਨੂੰ ਲੱਭਣ ਤੁਰ ਪਓਗੇ ਤੁਹਾਨੂੰ ਰੱਬ ਲੱਭਦਾ ਹੈ, ਰੱਬ ਲੱਭਦੇ ਹੋ ਤੇ ਆਪਣਾ ਆਪ ਲੱਭਦਾ, ਕਿਉਂਕਿ ਅਸੀਂ ਤੇ ਰੱਬ ਅੱਡ ਅੱਡ ਨਹੀਂ ਆ, ਇੱਕੋ ਹੀ ਚੀਜ਼ ਹੈ। ਪਰਮਾਤਮਾ ਸਾਡੇ ਵਿੱਚ ਵਸਿਆ ਹੈ, ਸਾਡੇ ਤੋਂ ਵੱਖਰਾ ਨਹੀਂ, ਅਸੀਂ ਉਹਦਾ ਰੂਪ ਹਾਂ, ਉਹ ਸਾਡੇ ਵਿੱਚ ਹੈ। ਅਤੇ ਆਪਣੀ ਆਪਣੇ ਅੰਦਰ ਆਪਣੀ ਕੁਆਲਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਪਛਾਣਨਾ, ਸਾਡੇ ਵਿੱਚ ਹੀ ਹੈ। ਹੁਣ ਨਿਰਵੈਰਤਾ ਬਾਹਰੋਂ ਥੋੜ੍ਹਾ ਆਉਣੀ, ਤੇਰੇ ਵਿੱਚ ਹੈ ਪਰ ਤੂੰ ਲੁਕੋਈ ਬੈਠਾ। ਨਿਰਭਉ ਹੈ ਤੂੰ, ਤੇਰੇ ਵਿੱਚ ਹੈ, ਤੂੰ ਲੁਕੋਈ ਬੈਠਾ। ਜਿੰਨੇ ਗੁਣ ਨੇ ਇੱਕ ਓੰਕਾਰ, ਇੱਕ ਦਾ ਪਸਾਰਾ, ਉਹ ਐਨਰਜੀ ਤੇਰੇ ਵਿੱਚ ਵੀ ਕੰਮ ਕਰਦੀ ਹੈ। ਹੋਂਦ ਵਾਲਾ ਹੈ ਤੂੰ, ਸਤਨਾਮ, ਤੇਰੀ ਹੋਂਦ ਕਦੇ ਖਤਮ ਨਹੀਂ ਹੋਣੀ। ਮੇਰੀ ਗੱਲ ਧਿਆਨ ਨਾਲ ਸੁਣਿਓ ਵੀਰੋ, ਇੱਧਰ ਇੱਧਰ ਹਾਜ਼ਰ ਰਹੋ। ਇੱਕ ਬੂੰਦ ਹੈ ਨਾ ਜਿਹੜੀ ਪਾਣੀ ਦੀ, ਉਹ ਵੀ ਖਤਮ ਨਹੀਂ ਹੁੰਦੀ ਇੱਥੇ। ਪਾਣੀ ਦੀ ਬੂੰਦ ਖਤਮ ਕਰਕੇ ਵਿਖਾਓ, ਪਾਣੀ ਦੀ ਬੂੰਦ ਭਾਫ ਬਣ ਕੇ ਉੱਡ ਜਾਏਗੀ, ਖਤਮ ਨਹੀਂ ਹੋ ਸਕਦੀ। ਤੁਸੀਂ ਇਹ ਰੁਮਾਲ ਮੇਰੇ ਹੱਥ ਵਿੱਚ ਹੈ, ਇਹਨੂੰ ਤੁਸੀਂ ਸਾੜ ਦਿਓ, ਇਹਨੂੰ ਖਤਮ ਕਰਕੇ ਵਿਖਾਓ। ਇਹਨੂੰ ਕਦੇ ਖਤਮ ਨਹੀਂ ਕਰ ਸਕਦੇ, ਇਹਨੂੰ ਖਤਮ ਕਰਾਂਗੇ ਅੱਗ ਲਾ ਦਿਆਂਗੇ, ਸਵਾਹ ਬਣ ਜਾਏਗਾ, ਬਰੀਕ ਤੋਂ ਬਰੀਕ ਕਿਣਕੇ ਤਿਨਕੇ ਬਣ ਕੇ ਉੱਡ ਜਾਏਗਾ, ਪਰ ਖਤਮ ਨਹੀਂ ਹੋਇਆ, ਰੂਪ ਬਦਲੇਗਾ। ਜਿਵੇਂ ਹੁਣ ਕਿਰਪਾ ਕਰਕੇ ਸਮਝਿਓ, ਇੱਕ ਅਨਰ ਇੱਕ ਓਅੰਕਾਰ ਦਾ ਮਤਲਬ ਕੀ ਹੈ? ਅਸੀਂ ਤੇ ਤਾਂ ਅਰਥ ਕਰਦੇ ਹਾਂ ਵੀ ਇੱਕ ਓਅੰਕਾਰ ਦਾ ਅਰਥ ਹੈ ਇੱਕ ਰੱਬ, ਇੱਕ ਰੱਬ, ਇੱਕ ਰੱਬ ਹੈ। ਇਹ ਤੇ ਮੁਸਲਮਾਨ ਵੀ ਕਹਿੰਦੇ ਨੇ ਵੀ ਇੱਕ ਖੁਦਾ ਹੈ, ਉਹ ਵੀ ਕਿਹੜਾ ਦੋ ਮੁਸਲਮਾਨ ਦੋ ਰੱਬ ਮੰਨਦੇ ਆ ਕਿ ਇੱਕ? ਬੋਲੋ ਜੀ,
ਇੱਕ।
ਹਿੰਦੂ ਕਹਿੰਦੇ 33 ਕਰੋੜ, ਮੁਸਲਮਾਨ ਕਹਿੰਦੇ ਇੱਕ ਰੱਬ। ਪਰ ਸਾਡੀ ਫਿਲੋਸਫੀ ਇੱਕ ਰੱਬ ਦੀ ਨਹੀਂ, ਸਾਡੀ ਫਿਲੋਸਫੀ ਹੈ ਸਾਰਾ ਕੁਛ ਰੱਬ, ਜੋ ਦਿਸਦਾ ਜੋ ਅਣਦਿਸਦਾ ਉਹ ਰੱਬ। ਫਿਰ ਸੁਣੋ, ਵੇਖੋ ਭਗਤ ਕਬੀਰ ਜੀ ਦਾ ਸ਼ਬਦ ਹੈ, ਜੋਗੀ ਗੋਰਖ ਗੋਰਖ ਕਰੇ, ਜੋਗੀ ਜਿਹੜੇ ਨੇ ਗੁਰ ਗੁਰ ਕਰਦੇ, ਹਿੰਦੂ ਰਾਮ ਨਾਮ ਉਚਰੇ, ਹਿੰਦੂ ਰਾਮ ਦਾ ਨਾਮ ਉਚਾਰਦੇ, ਮੁਸਲਮਾਨ ਕਾ ਏਕ ਖੁਦਾ ਏ, ਮੁਸਲਮਾਨ ਕਹਿੰਦੇ ਇੱਕ ਖੁਦਾ, ਮੁਸਲਮਾਨ ਕਾ ਏਕ ਖੁਦਾ ਏ, ਪਰ ਕਬੀਰ ਕਾ ਸਵਾਮੀ ਰਹਿਆ ਸਮਾਏ, ਮੇਰਾ ਰੱਬ ਉਹ ਹੈ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ। ਇੱਥੇ ਜਦੋਂ ਆਹ ਇਸ਼ਾਰਾ ਹੈ ਨਾ, ਇਹ ਇਸ਼ਾਰਾ ਇਹ ਹੈ ਵੀ ਤੂੰ ਬਹੁਤ ਵੱਡੀ ਤਾਕਤ ਹੈ। ਅਲੱਗ ਤਾਕਤ ਮੰਨਦੇ ਨੇ ਮੁਸਲਮਾਨ, ਉਹ ਕਹਿੰਦੇ ਏਕ ਖੁਦਾ ਏ। ਪਰ ਜਿਹੜਾ ਆਹ ਹੈ ਨਾ ਵੀ ਇੱਕ, ਤੇ ਹੁਣ ਮੁਸਲਮਾਨਾਂ ਨੂੰ ਸਾਇੰਟਿਸਟ ਪੁੱਛਣਗੇ ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ, ਕਿੱਥੇ ਹੈ ਤੁਹਾਡਾ ਰੱਬ ਵਿਖਾਓ। ਹਿੰਦੂਆਂ ਨੂੰ ਪੁੱਛਣਗੇ, ਮੁਸਲਮਾਨਾਂ ਨੂੰ ਪੁੱਛਣਗੇ, ਜਿੰਨੇ ਲੋਕੀ ਰੱਬ ਨੂੰ ਅਲੱਗ ਮੰਨਦੇ ਆ। ਪਰ ਜਿਹੜੇ ਕਹਿੰਦੇ ਆ ਘੱਟ ਘੱਟ ਵਿੱਚ ਵਸਿਆ ਹੋਇਆ, ਮਤਲਬ ਲਾਅ ਆਫ ਨੇਚਰ ਇੱਕ ਐਨਰਜੀ ਸਾਰੇ ਪਾਸੇ ਹੈ, ਮੈਂ ਉਹਨੂੰ ਮੰਨਦਾ, ਇਹਦੇ 'ਤੇ ਇਸ ਰੱਬ 'ਤੇ ਕੌਣ ਡਾਊਟ ਕਰ ਸਕਦਾ, ਇਹਦੇ 'ਤੇ ਕੌਣ ਸ਼ੰਕਾ ਕਰ ਸਕਦਾ, ਕਿਹੜੀ ਸਾਇੰਸ ਹੈ ਜਿਹੜੀ ਇਹਨੂੰ ਨਹੀਂ ਮੰਨੇਗੀ, ਕਿਹੜਾ ਤਰਕਵਾਦੀ ਲਿਆਓ ਗੱਲ ਕਰੀਏ ਜਿਹੜਾ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ। ਪਰ ਜਿਹੜਾ ਗੁਰੂ ਨਾਨਕ ਨੇ ਦੱਸਿਆ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਬੰਦੇ ਤੋਂ ਵੱਖਰੀ ਜਿਹੜੀ ਸ਼ਕਤੀ ਮੰਨ ਕੇ ਬੈਠੇ ਹਾਂ, ਉਹਦੇ 'ਤੇ ਬੜੇ ਸਵਾਲ ਨੇ ਵੀ ਇੱਦਾਂ ਕਿਉਂ ਹੋ ਰਿਹਾ, ਦੁਨੀਆ ਕਿਉਂ ਮਰ ਰਹੀ ਹੈ, ਇੱਦਾਂ ਭੁਚਾਲ ਆ ਗਏ, ਇੰਨੀ ਦੁਨੀਆ ਖਤਮ ਹੋ ਗਈ, ਉਹਦੇ ਉੱਤੇ ਤਾਂ ਬੜੇ ਸਵਾਲ ਨੇ ਜਿਹੜਾ ਬੰਦੇ ਨਾਲੋਂ ਵੱਖ ਬੈਠਾ। ਪਰ ਗੁਰੂ ਨਾਨਕ ਸਾਹਿਬ ਨੇ ਜਦੋਂ ਇੱਕ ਓਅੰਕਾਰ ਕਿਹਾ, ਸਭ ਵਿੱਚ ਵਸਿਆ ਸਣੇ ਮੇਰੇ ਰੱਬ, ਉਹ ਇੱਕ ਐਨਰਜੀ ਕਹਿ ਲਓ, ਉਹਨੂੰ ਐਟਮਸ ਕਹਿ ਲਓ, ਉਹਨੂੰ ਤੁਸੀਂ ਨਿਯਮ ਕਹਿ ਲਓ, ਉਹਨੂੰ ਰੱਬ ਵੀ ਕਹਿ ਸਕਦੇ ਹੋ, ਇੱਕ ਹੀ ਐਨਰਜੀ ਹੈ ਸਾਰੇ ਪਾਸੇ, ਜਿਹਨੂੰ ਅਸੀਂ ਪਰਮਾਤਮਾ ਕਹਿ ਸਕਦੇ ਹਾਂ, ਰੱਬ ਕਹਿ ਸਕਦੇ, ਧਾਰਮਿਕ ਭਾਸ਼ਾ ਹੈ ਸਾਡੀ। ਤੇ ਗੁਰੂ ਸਾਹਿਬ ਨੇ ਜਦੋਂ ਇਹ ਗੱਲ ਕੀਤੀ ਹੈ ਨਾ ਵੀ ਰੱਬ ਸਾਡੇ ਵਿੱਚ ਹੈ, ਮੈਂ ਮਹਾਰਾਜ ਕਹਿੰਦੇ ਰੱਬ ਮੰਨਦਾ ਪਰ ਸਾਡੇ ਵਿੱਚ ਹੈ, ਇੱਥੇ ਕਹਿਣ ਦਾ ਇਸ਼ਾਰਾ ਵੀ ਸਾਡੇ ਵਿੱਚ ਹੈ, ਮਤਲਬ ਰੱਬ ਲੱਭੋ ਫਿਰ ਭਾਈ, ਉਹ ਬੜਾ ਬੇਅੰਤ ਹੈ, ਬੜਾ ਕਮਾਲ ਦਾ ਹੈ, ਬੜਾ ਵੱਡਾ ਹੈ, ਅਤੇ ਮੁੜ ਕੇ ਕਿਤੇ ਕਿਤੇ ਕਹਿ ਜਾਂਦੇ ਆ ਤੇਰੇ ਵਿੱਚ ਹੈ, ਮਤਲਬ ਤੂੰ ਬਹੁਤ ਕਮਾਲ ਦਾ, ਜੇ ਆਪਣੇ ਆਪ ਨੂੰ ਖੋਜ ਲੈ, ਤੂੰ ਬਹੁਤ ਕਮਾਲ ਦੀ ਚੀਜ਼ ਹੈ। ਸਾਡੇ ਗੁਰੂ ਸਾਹਿਬ ਦਾ ਇਹ ਢੰਗ ਵੇਖੋ ਕਮਾਲ ਦਾ। ਮੈਂ ਮੈਨੂੰ ਇਹ ਲੱਗਦਾ ਹੈ ਜਿਵੇਂ ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਗਿਆਨੀ ਦੇ ਹੱਥ ਵਿੱਚ ਜਦੋਂ ਪੰਜ, ਜਿਨ੍ਹਾਂ ਨੂੰ ਅਸੀਂ ਔਗਣ ਕਹਿੰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਗਿਆਨੀ ਲਈ ਗੁਣ, ਅਗਿਆਨੀ ਲਈ ਔਗਣ। ਗਿਆਨੀ ਲਈ ਇਹ ਪੰਜੇ ਔਗਣ ਤੇ ਗਿਆਨੀ ਲਈ ਗੁਣ, ਮੂਰਖ ਲਈ ਇਹ ਪੰਜੇ ਔਗਣ ਤੇ ਸਿਆਣੇ ਲਈ ਇਹ ਪੰਜੇ ਗੁਣ। ਧਿਆਨ ਨਾਲ ਸੁਣਨਾ ਜੀ, ਰੱਬ ਦਾ ਕੌਨਸੈਪਟ ਬੰਦੇ ਨੂੰ ਨਿਕੰਮਾ ਬਣਾ ਰਿਹਾ ਸੀ, ਰੱਬ ਦਾ ਕੌਨਸੈਪਟ ਬੰਦੇ ਨੂੰ ਬੁੱਧੂ ਬਣਾ ਰਿਹਾ ਸੀ, ਰੱਬ ਦਾ ਕੌਨਸੈਪਟ ਬੰਦੇ ਨੂੰ ਵਿਹਲੜ ਕਰਦਾ ਸੀ ਵੀ ਕੋਈ ਸ਼ਕਤੀ ਹੈ ਵੱਖਰੀ ਹੈ। ਪਰ ਗੁਰੂ ਨਾਨਕ ਦੇ ਹੱਥ ਜਦੋਂ ਰੱਬ ਦਾ ਕੌਨਸੈਪਟ ਆਇਆ, ਉਹਨਾਂ ਨੇ ਕਹਿ ਦਿੱਤਾ ਤੇਰੇ 'ਚ ਹੈ, ਉਹੀ ਰੱਬ ਦਾ ਕੌਨਸੈਪਟ ਜ਼ਿੰਮੇਵਾਰ ਬਣਾਉਣ ਲੱਗ ਗਿਆ, ਰਿਸਪੋਂਸੀਬਲ ਬਣਾਉਣ ਲੱਗ ਪਿਆ ਬੰਦੇ ਨੂੰ। ਕੌਨਸੈਪਟ ਉਹੀ ਹੈ ਧਰਮ ਦਾ, ਰੱਬ ਦਾ। ਪਰ ਗੁਰੂ ਸਾਹਿਬ ਵਾਲਾ ਜਦੋਂ ਰੱਬ ਸਮਝਦੇ ਆ ਵੀ ਮੇਰੇ 'ਚ ਹੈ, ਇਹਦਾ ਮਤਲਬ ਮੈਂ ਕਰਨਾ, ਆਹ ਕੰਮ ਰੱਬ ਮੇਰੇ 'ਚ ਹੀ ਹੈ, ਸਾਰਿਆਂ 'ਚ ਮੇਰੇ 'ਚ ਹੈ, ਇਹਦਾ ਮਤਲਬ ਫਿਰ ਉਹ ਕਾਰਜ ਮੈਂ ਕਰਨਾ ਜੋ ਮੈਂ ਰੱਬ ਤੋਂ ਕਰਾਉਣਾ ਚਾਹੁੰਦਾ, ਮਤਲਬ ਰੱਬ ਮੇਰੇ 'ਚ ਹੈ, ਇਹਦਾ ਮਤਲਬ ਉਹ ਕੰਮ ਫਿਰ ਮੈਨੂੰ ਕਰਨਾ ਪੈਣਾ ਜੋ ਮੈਂ ਕਰਾਉਣਾ ਚਾਹੁੰਦਾ, ਸਾਡੇ 'ਚ ਹੈ ਸਾਰਿਆਂ 'ਚ। ਹੁਣ ਇੱਕ ਇਹਨੂੰ ਸੁਣਿਓ, ਇੰਡੀਆ ਵਾਲੇ ਇੱਦਾਂ ਸੋਚਦੇ ਹੈ ਵੀ ਕਦੇ ਇੰਡੀਆ ਅਮਰੀਕਾ ਬਣ ਜੇ ਅਤੇ ਸਾਡਾ ਇਤਿਹਾਸਾ ਨਿਕਲ ਆਉਂਦਾ ਵੀ ਇੱਦਾਂ ਕਿਵੇਂ ਹੋ ਸਕਦਾ, ਹੋ ਹੀ ਨਹੀਂ ਸਕਦਾ। ਹੁਣ ਇੱਕ ਗੱਲ ਸਮਝਿਓ, ਇੰਡੀਆ ਵਾਲਿਆਂ ਨੂੰ ਇੱਕ ਤਾਂ ਕੋਨਸੈਪਟ ਦੇ ਦਿਓ ਪੁਜਾਰੀ ਵਾਲਾ ਵੀ ਇੱਕ ਰੱਬ ਹੈ, ਤੁਸੀਂ ਅਰਦਾਸਾਂ ਕਰੋ ਦਿਨ ਰਾਤ ਇੰਡੀਆ ਅਮਰੀਕਾ ਬਣ ਜਾਏ, ਇੰਡੀਆ ਅਮਰੀਕਾ ਬਣ ਜਾਏ, ਇੰਡੀਆ ਅਮਰੀਕਾ ਬਣ ਜਾਏ। ਇੱਕ ਉਹ ਹੈ, ਉਹ ਅਰਦਾਸਾਂ ਕਰੀ ਜਾਣ ਭਾਵੇਂ 500 ਸਾਲ ਕਰੀ ਜਾਣ, ਇੱਦਾਂ ਨਹੀਂ ਹੋਣਾ। ਪਰ ਜੇ ਆਹ ਕੋਨਸੈਪਟ ਸਮਝ ਲੈਣ ਵੀ ਗੁਰੂ ਨਾਨਕ ਕਹਿੰਦੇ ਆ ਰੱਬ ਸਾਰਿਆਂ 'ਚ, ਇੰਡੀਆ ਵਾਲੇ ਕਹਿਣ ਰੱਬ ਸਾਡੇ 'ਚ, ਹਾਂ ਸਾਡੇ 'ਚ ਸਾਰਿਆਂ 'ਚ, ਹਾਂ ਮਤਲਬ ਰੱਬ, ਅਸੀਂ ਕੀ ਚਾਹੁੰਦੇ ਹਾਂ ਰੱਬ ਤੋਂ ਵੀ ਰੱਬ 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 ਜੀ ਇੰਡੀਆ ਅਮਰੀਕਾ ਬਣ ਜਾਏ, ਉਹ ਕਹਿਣਗੇ ਰੱਬ ਸਾਡੇ ਵਿੱਚ ਹੈ, ਚਲੋ ਫਿਰ ਹੁਣ ਇੰਡੀਆ ਨੂੰ ਹੌਲੀ ਹੌਲੀ ਕੋਸ਼ਿਸ਼ ਕਰੀਏ ਵੀ ਅਮਰੀਕਾ ਬਣੇ। ਉਹੀ ਰੱਬ ਦਾ ਕੋਨਸੈਪਟ ਰਿਸਪੋਂਸੀਬਲ ਬਣਾ ਗਿਆ, ਜ਼ਿੰਮੇਵਾਰ ਬਣਾ ਗਿਆ, ਮੇਰੇ 'ਚ ਫਿਰ ਮੈਂ ਕਰਨਾ। ਕਿੱਥੇ ਅਸੀਂ ਦੂਜੇ ਨੇ ਕਰਨਾ ਇਹ ਕਹਿ ਰਹੇ ਸੀ, ਉਸੇ ਰੱਬ ਦੇ ਕੋਨਸੈਪਟ ਨੇ ਰਿਸਪੋਂਸੀਬਲ ਬਣਾ ਦਿੱਤਾ। ਮੇਰੀ ਗੱਲ ਨੂੰ ਧਿਆਨ ਨਾਲ ਸਮਝਿਓ, ਗੁਰੂ ਨਾਨਕ ਦਾ ਦੱਸਿਆ ਰੱਬ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਰਿਹਾ, ਅਤੇ ਜਿਹੜੇ ਬਾਕੀ ਦੱਸਦੇ ਸੀ ਵੱਖਰੀ ਸ਼ਕਤੀ ਹੈ ਉਹ ਨਿਕੰਮੇ ਅਤੇ ਵਿਹਲੜ ਬਣਾ ਰਿਹਾ ਵੀ ਉਹ ਕਰੇਗਾ ਉਹਦੇ 'ਤੇ ਛੱਡ ਦਿਓ। ਸਾਡੇ ਗੁਰੂ ਸਾਹਿਬ ਜਦੋਂ ਕਹਿੰਦੇ ਕਿਰਤ ਕਰੋ, ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਕਿਰਤ ਕਰੋ ਸਾਨੂੰ ਕਿਉਂ ਕਿਹਾ? ਇੱਦਾਂ ਕਹਿੰਦੇ ਰੱਬ ਦਾ ਨਾਮ ਜਪ ਲਓ, ਕੰਮ ਤੁਹਾਡੇ ਆਪੇ ਹੋ ਜਾਣਗੇ। ਸਾਨੂੰ ਕਹਿੰਦੇ ਤੁਸੀਂ ਰੱਬ ਰੱਬ ਕਰਿਓ, ਤੁਹਾਨੂੰ ਕੰਮ ਕਰਨ ਦੀ ਕੀ ਲੋੜ ਹੈ, ਰੱਬ ਰੱਬ ਕਰਿਓ ਆਪੇ ਸਾਰਾ ਕੁਝ ਹੋਊ। ਜਦੋਂ ਕਹਿੰਦੇ ਕਿਰਤ ਕਰੋ ਮਤਲਬ ਤੂੰ ਕਰ, ਇਹਦਾ ਮਤਲਬ ਤੇਰੇ 'ਚ ਰੱਬ ਹੈ ਅਤੇ ਜੋ ਰੱਬ ਤੋਂ ਚਾਹੁੰਦਾ ਉਹ ਤੂੰ ਕਰ। ਅਤੇ ਪ੍ਰੈਕਟੀਕਲ ਗੱਲ ਇਹੋ ਹੀ ਹੈ ਜੀ, ਮੰਨੋ ਚਾਹੇ ਨਾ ਮੰਨੋ, ਇਹੀ ਗੱਲ ਪ੍ਰੈਕਟੀਕਲ ਹੋਣੀ ਹੈ। ਮੈਂ ਕਿੰਨੀ ਵਾਰੀ ਇੰਡੀਆ 'ਚ ਵੀ ਪੁੱਛ ਬੈਠਾ, ਉੱਦਾਂ ਵੀ ਗੱਲ ਹੋ ਚੁੱਕੀ ਹੈ ਬਈ ਆਪਣੇ ਬਜ਼ੁਰਗਾਂ ਦੇ ਪੁਰਾਣੇ ਜਿਹੜੇ ਆਏ ਆ ਕਈ, ਇੰਡੀਆ ਦੇ ਵਿੱਚ 10-10 ਨਿਆਣੇ ਵੀ ਹੁੰਦੇ ਸੀ ਨਾ ਜੀ, ਦੱਸਿਓ ਪਿਆਰੇ, ਉਹ 10-10 ਬੱਚੇ ਹੁੰਦੇ ਸੀ, ਹਮ ਦੋ ਹਮਾਰੇ 12 ਹੁੰਦੇ ਸੀ ਨਾ। ਅੱਜ ਕੱਲ੍ਹ ਹੀ ਇਹ ਨਾਰਾ ਵੀ ਹਮ ਦੋ ਹਮਾਰੇ 2, ਇਹ ਜਿਹੜਾ ਇੱਡੇ ਇੱਡੇ ਵੱਡੇ ਫੈਸਲੇ ਨੇ ਇਹ ਬੰਦੇ ਨੇ ਲਏ ਨੇ, ਮਨੁੱਖ ਨੇ ਲਏ ਨੇ। 12 ਦਾ ਫੈਸਲਾ ਵੀ ਬੰਦੇ ਦਾ ਸੀ ਅਤੇ ਅੱਜ 2 ਦਾ ਫੈਸਲਾ ਵੀ ਬੰਦੇ ਦਾ। ਇਹ ਜ਼ਿੰਮੇਵਾਰੀ, ਸਾਨੂੰ ਪਤਾ ਵੀ ਸਮਾਜ ਦਾ ਫੈਸਲਾ ਸੀ ਕਦੇ 10-10 ਨਿਆਣਿਆਂ ਦਾ ਅਤੇ ਅੱਜ ਸਮਾਜ ਦਾ ਫੈਸਲਾ 2-2 ਦਾ। ਇਹ ਬੰਦੇ ਦੇ ਫੈਸਲੇ ਆ, 2 ਬੱਚੇ ਚਾਹੀਦੇ ਆ ਕਿ 10 ਬੱਚੇ ਚਾਹੀਦੇ ਆ। ਇਹ ਹੈ ਰਿਸਪੋਂਸੀਬਲ ਹੋ ਆਪਣੇ ਸਮਾਜ ਨੂੰ। ਇਹ ਐਡੇ ਐਡੇ ਵੱਡੇ ਪ੍ਰੈਕਟੀਕਲ ਗੱਲ ਇਹੀ ਹੈ ਵੀ ਬੰਦੇ ਨੂੰ ਸੋਚਣਾ ਪੈਂਦਾ, ਸਮਝਣਾ ਪੈਂਦਾ, ਕਰਨਾ ਪੈਂਦਾ, ਬੰਦੇ ਦੇ ਕੀਤਿਆਂ ਹੀ ਹੁੰਦਾ ਕਿਉਂਕਿ ਬੰਦੇ ਦੇ ਵਿੱਚ ਰੱਬ ਹੈ। ਪਾਪੂਲੇਸ਼ਨ ਕੰਟਰੋਲ ਬੰਦੇ ਨੇ ਕੀਤੀ ਹੈ ਅਤੇ ਹੋਈ ਹੈ, ਅਤੇ ਇੰਡੀਆ ਕਦੇ ਭਾਰਤ ਬਣੇਗਾ ਅਤੇ ਬੰਦੇ ਨੂੰ ਕਰਨਾ ਪੈਣਾ ਕਿਉਂਕਿ ਉਹਦੇ ਵਿੱਚ ਰੱਬ ਹੈ। ਗੁਰੂ ਸਾਹਿਬ ਨੇ ਉਹ ਐਨਰਜੀ ਤੁਹਾਡੇ 'ਚ ਹੀ ਦੱਸੀ ਸੀ, ਵੱਖਰੀ ਨਹੀਂ ਦੱਸੀ। ਸਭੈ ਘੱਟ ਰਾਮ ਬੋਲੇ ਰਾਮਾ ਬੋਲੇ ਦਾ ਅਰਥ ਇਹ ਸੀ, ਉਹੀ ਰੱਬ ਦਾ ਕੋਨਸੈਪਟ ਚੁੱਕਿਆ ਅਤੇ ਕਮਾਲ ਕਰਤੀ। ਮੈਂ ਕਹਿੰਦਾ ਗਿਆਨੀ ਦੇ ਹੱਥ 'ਚ ਆਇਆ ਰੱਬ, ਬਾਬੇ ਨਾਨਕ ਦੇ ਹੱਥ 'ਚ ਜਦੋਂ ਰੱਬ ਆਇਆ ਅਤੇ ਉਹਨਾਂ ਨੇ ਉਸੇ ਰੱਬ ਨੂੰ ਸਾਹਮਣੇ ਲਿਆ ਕੇ ਅਤੇ ਬੰਦੇ ਨੂੰ ਰੱਬ ਕਹਿ ਕੇ ਸਾਰੀ ਜ਼ਿੰਮੇਵਾਰੀ ਬੰਦੇ 'ਤੇ ਸਿੱਟਦੀ, ਤੈਨੂੰ ਕਰਨਾ ਪੈਣਾ।
ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਮੇਰਾ ਮੰਨਣਾ ਇਹ ਹੈ, ਜਿੰਨੇ ਸਾਡੇ ਲੈਕਚਰ ਹੋ ਰਹੇ, ਜਿੰਨੀਆਂ ਸਿੱਖਾਂ ਦੀਆਂ ਕਿਤਾਬਾਂ ਛਪ ਰਹੀਆਂ, ਜਿੰਨੇ ਵਿਦਵਾਨ ਬੋਲ ਰਹੇ ਹੈ, ਉਹਨਾਂ ਨੂੰ ਮੂਲ ਪਛਾਣਨ 'ਤੇ ਲੈਕਚਰ ਦੇਣੇ ਚਾਹੀਦੇ ਹੈ। ਬਾਹਰ ਰੱਬ ਲੱਭਣ ਵਾਲੇ ਪਾਸੇ ਲੈਕਚਰ ਬੰਦ ਕਰਨੇ ਚਾਹੀਦੇ, ਬਾਹਰਲੇ ਰੱਬ ਨੂੰ ਖੁਸ਼ ਕਰਨ ਲਈ ਲੈਕਚਰ ਬੰਦ ਕਰਕੇ ਆਪਣੇ ਆਪ ਦੀ ਤਿਆਰੀ ਲਈ ਜਿਹੜੇ ਕਾਰਜ ਕਰਨੇ ਨੇ ਲੈਕਚਰ ਇਹ ਦੇਣੇ ਚਾਹੀਦੇ। ਬੰਦੇ ਨੂੰ ਜ਼ਿੰਮੇਵਾਰ ਕਿਵੇਂ ਬਣਾਇਆ ਜਾਵੇ, ਉਹ ਮੂਲ ਪਛਾਣਨ ਦੀ ਗੱਲ ਕਰਨੀ ਚਾਹੀਦੀ ਸੀ। ਹਰ ਲੈਕਚਰ ਅੰਦਰ ਨੂੰ ਜਾਣਾ ਚਾਹੀਦਾ, ਤੇਰੀ ਤਿਆਰੀ ਕਿਵੇਂ ਹੋ ਗਈ। ਮੂਲ ਪਛਾਣਨ ਦਾ ਅਰਥ ਕੀ ਹੈ, ਤਿਆਰੀ ਕਰਾਓ ਬੰਦੇ ਦੀ, ਉਹਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਓ, ਉਹਨੂੰ ਫਰਜ਼ਾਂ ਦਾ ਅਹਿਸਾਸ ਕਰਾਓ, ਸਮਾਜ ਸੋਹਣਾ ਬਣੇਗਾ। ਬਾਹਰ ਬਾਹਰ ਮੁੱਖ ਬਾਹਰ ਕਿਸੇ ਚੀਜ਼ ਨਾਲ ਕਿਉਂ ਜੋੜਦੇ ਹੋ, ਬੰਦੇ ਨੂੰ ਬੰਦੇ ਨਾਲ ਹੀ ਜੋੜੋ, ਉਹਨੂੰ ਕਹੋ ਇਹਨਾਂ ਕੰਟਰੀਆਂ ਨੇ ਤੁਹਾਨੂੰ ਤੁਹਾਡੇ ਨਾਲ ਹੀ ਜੋੜ ਕੇ ਤੁਹਾਨੂੰ ਹੀ ਫਰਜ਼ ਪਛਾਣਨ ਵਾਲੇ ਬਣਾ ਕੇ ਐਂ ਸਿੱਧੇ ਕਰ ਲਿਆ। ਬੰਦੇ ਤਾਂ ਆਪਾਂ ਉਹੀ ਸੀ ਇੰਡੀਆ ਤੋਂ ਆਏ, ਉੱਥੇ ਟੇਢੀ ਮੇਢੀ ਗੱਡੀ ਚਲਾਉਂਦੇ ਆਏ ਹਾਂ, ਇੱਥੇ ਲੈਣਾ ਚਲਾ ਲਿਆ ਅਗਲਿਆਂ ਨੇ, ਸਿੱਧੇ ਕਰ ਲਏ। ਏਅਰਪੋਰਟ 'ਤੇ ਆ ਕੇ ਕੋਈ ਲਾਈਨ 'ਚ ਲੱਗਣਾ ਥੋੜ੍ਹਾ ਦੱਸਦਾ, ਬੰਦਾ ਆਪਣੇ ਆਪ ਹੀ ਲੱਗ ਜਾਂਦਾ। ਇੱਥੇ ਗੱਡੀਆਂ ਸਿੱਧੀਆਂ, ਹੁਣ ਇੱਥੇ ਜਿਹੜੇ ਬੰਦੇ ਐਂ ਆਰਾਮ ਨਾਲ ਚਲਾਉਂਦੇ ਆ ਦਿੱਲੀ ਜਾ ਕੇ, ਘੱਟ ਘੱਟ ਇੱਧਰ ਦੀ ਘੱਟ ਉਹਦੀ ਬਦਲ ਜਾਂਦਾ, ਉੱਥੇ ਜਾ ਕੇ ਸਾਰਾ ਕੁਛ ਹੀ ਚੇਂਜ ਹੋ ਜਾਂਦਾ। ਸੋ ਗੁਰੂ ਸਾਹਿਬ ਨੇ ਬਲਿਹਾਰੇ ਜਾਣ ਨੂੰ ਜੀ ਨਹੀਂ ਕਰਦਾ। ਮੈਂ ਜਦੋਂ ਤੋਂ ਇਹ ਗੱਲ ਸਮਝਦਾ, ਮੇਰਾ ਤਾਂ ਸਦਕੇ ਜਾਣ ਨੂੰ ਜੀ ਕਰਦਾ ਵੀ ਸਾਡੇ ਗੁਰੂ ਸਾਹਿਬ ਨੇ ਕੈਸੀ ਕਮਾਲ ਕੀਤੀ ਹੈ ਉਸ ਕੋਨਸੈਪਟ ਨੂੰ, ਕਿੰਨੇ ਸੋਹਣੇ ਢੰਗ ਨਾਲ ਸਾਡੇ ਸਾਹਮਣੇ ਲਿਆਂਦਾ। ਲਹੁਣ ਮਨ ਤੂੰ ਜੋਤ ਪੜ੍ਹਤ ਲਈ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਦੀ ਤੇਰੇ ਨਾਲ ਹੈ, ਮਨ ਹਰ ਦੀ ਤੇਰੇ ਨਾਲ ਹੈ, ਮਨ ਹਰ ਦੀ ਤੇਰੇ ਨਾਲ ਹੈ, ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਸਰੂਪ ਹੈ ਆਪਣਾ ਮੂਲ ਪਛਾਣ ਜੀ, ਮਨ
ਬਸ ਜਿੱਦਣ ਤੋਂ ਅਸੀਂ ਨਾ ਹੋਸ਼ ਸੰਭਾਲੀਏ, ਧਾਰਮਿਕ ਢਾਂਚਾ ਸਾਨੂੰ ਨਾ ਮੂਲ ਪਛਾਣਨ ਦੇ ਟੌਪਿਕ ਤੇ ਗੱਲ ਕਰਦਾ। ਜੇ ਕੋਈ ਦਰਖਤ ਪੈਦਾ ਹੋਇਆ ਉਹ ਆਪਣੀ ਨੇਚਰ ਦੇ ਵਿੱਚ ਕੁਦਰਤ ਦੇ ਵਿੱਚ ਜ਼ਿੰਮੇਵਾਰੀ ਨਿਭਾ ਰਿਹਾ, ਆਕਸੀਜਨ ਦੇ ਰਿਹਾ, ਅੰਬ ਦਾ ਦਰਖਤ ਅੰਬ ਦੇ ਰਿਹਾ, ਸੇਬ ਦਾ ਦਰਖਤ ਸੇਬ ਦੇ ਰਿਹਾ, ਆਕਸੀਜਨ ਦੇ ਰਿਹਾ, ਸੂਰਜ ਰੋਸ਼ਨੀ ਦੇ ਰਿਹਾ, ਹਵਾ ਆਪਣਾ ਕੰਮ ਕਰੀ ਜਾਂਦੀ ਹੈ, ਪਾਣੀ ਆਪਣਾ ਕੰਮ ਕਰੀ ਜਾਂਦਾ, ਅਤੇ ਤੂੰ ਜੋ ਪੈਦਾ ਹੋਇਆ ਆਪਣੀਆਂ ਜ਼ਿੰਮੇਵਾਰੀਆਂ ਚੁੱਕ ਲਈ, ਫਰਜ਼ ਪਛਾਣ ਲਈ, ਇਹ ਸਾਨੂੰ ਸਮਝਾ ਦਿੰਦਾ। ਕੋਈ ਮੂਲ ਪਛਾਣਨਾ ਕੀ ਹੈ? ਫਰਜ਼ ਰਿਸਪੋਂਸੀਬਿਲਿਟੀ, ਜ਼ਿੰਮੇਵਾਰੀ ਤੇ। ਇਹ ਨਹੀਂ ਵੀ ਮੈਂ ਰੱਬ ਹਾਂ ਹੁਣ ਆਕੜ ਕੇ ਤੁਰੇਗਾ ਤੂੰ ਮੇਰੇ ਵਿੱਚ, ਮੈਂ ਰੱਬ ਬਣ ਗਿਆ ਨਾ। ਐਸਕਲੇਡ ਗੱਡੀ ਬਹੁਤ ਵੱਡੀ ਹੈ, ਉਹਨੂੰ ਲੱਗਿਆ ਟਾਇਰ ਆਕੜ ਨਾ ਕਰੇ ਵੀ ਮੈਂ ਐਸਕਲੇਡ ਦਾ ਟਾਇਰ ਹਾਂ, ਨਹੀਂ ਭਾਈ, ਇਹਦਾ ਮਤਲਬ ਤੇਰੀ ਜ਼ਿੰਮੇਵਾਰੀ ਵੀ ਤੇ ਫਿਰ ਉਹਨੀ ਹੀ ਵੱਧ ਗਈ, ਭਾਰੀ ਗੱਡੀ ਹੈ ਗੱਡੀ, ਆਕੜ ਨਾ ਕਰੀ, ਜ਼ਿੰਮੇਵਾਰ ਬਣ। ਜੇ ਤੂੰ ਰੱਬ ਦੀ ਅੰਸ਼ ਹੈ ਇਹਦਾ ਮਤਲਬ ਤੈਨੂੰ ਕੰਮ ਵੀ ਫਿਰ ਉਹੀ ਕਰਨੇ ਪੈਣਗੇ ਜੋ ਰੱਬ ਕਰਦਾ ਹੈ, ਉੱਦਾਂ ਦੇ ਵੀ ਰੱਬ ਦਾ ਕੀਤਾ ਹੋਇਆ ਕਾਰਜ ਹੋਵੇ, ਇਹੋ ਜਿਹਾ ਮੰਨ ਲਓ ਵੀ ਜਿੱਦਾਂ ਦੇ ਰੱਬ ਕੰਮ ਕਰਦਾ ਉੱਦਾਂ ਦਾ ਬਣ ਕੇ ਵਿਖਾ। ਇਹਦਾ ਮਤਲਬ ਆਕੜ ਨਹੀਂ ਵੀ ਹੰਕਾਰ ਕਰ ਲਿਆ ਵੀ ਮੈਂ ਰੱਬ ਹਾਂ, ਜਿਵੇਂ ਕਹਿੰਦੇ ਹਰਨਾਕਸ਼ ਨੂੰ ਹੰਕਾਰ ਹੋ ਗਿਆ ਸੀ ਵੀ ਮੈਂ ਹੀ ਰੱਬ ਹਾਂ, ਹੋਰ ਕੋਈ ਰੱਬ ਹੈ ਹੀ ਨਹੀਂ। ਮਤਲਬ ਜੇ ਮੈਂ ਇੱਕ ਪਾਰਟ ਹਾਂ ਪਰਮਾਤਮਾ ਦਾ, ਪਰਮਾਤਮਾ ਦਾ ਇੱਕ ਮੈਂ ਪਾਰਟ ਆ, ਹਿੱਸਾ ਆ ਰੱਬ ਦਾ, ਅਤੇ ਇਹਦਾ ਮਤਲਬ ਮੈਨੂੰ ਹੁਣ ਇੱਥੇ ਆਪਣੀ ਡਿਊਟੀ ਪੂਰੀ ਕਰਨੀ ਪੈਣੀ ਹੈ। ਹੁਣ ਆ ਵਾਜਾ ਵੱਜਦਾ, ਇਹਦੇ ਵਿੱਚ ਕਿੰਨੀਆਂ ਸੁਰਾਂ ਹੈ ਦੇਖੋ, ਪਰ ਜੇ ਇੱਕ ਆਪਣੀ ਜ਼ਿੰਮੇਵਾਰੀ ਨਾ ਨਿਭਾਵੇ, ਇੱਕ ਖਰਾਬ ਹੋ ਜਾਵੇ ਅਤੇ ਵਾਜੇ ਦਾ ਸੱਤਿਆਨਾਸ਼ ਹੋ ਜਾਂਦਾ। ਇੱਕ ਸੁਰ ਖਰਾਬ ਹੋ ਜਾਵੇ, ਮਤਲਬ ਸਾਰੀਆਂ ਸੁਰਾਂ ਸਹੀ ਹੈ ਅਤੇ ਤਾਂ ਹੀ ਹੈ ਨਾ ਤਾਂ ਗੱਲ ਬਣਦੀ। ਅਸੀਂ ਜਿਹੜੀ ਸੋਰਾਂ, ਮੈਂ ਆਪਣਾ ਫਰਜ਼ ਨਿਭਾਵਾਂ, ਮੈਂ ਇੱਥੇ ਪਾਠ ਆਪਣਾ ਰੋਲ ਜਿਹੜਾ ਹੈ ਉਹ ਸਹੀ ਨਿਭਾਵਾਂ, ਜ਼ਿੰਮੇਵਾਰ ਬਣਾ। ਜੇ ਮੈਂ ਰੱਬ ਦਾ ਹਿੱਸਾ ਹਾਂ ਤਾਂ ਮੈਂ ਆਪਣਾ ਪਾਠ ਪੂਰਾ ਵਧੀਆ ਨਿਭਾਉਣਾ, ਫਰਜ਼ ਪਛਾਣਨੇ ਨੇ। ਮੂਲ ਦਾ ਅਰਥ ਇਹ ਹੈ ਆਪਣੀ ਜ਼ਿੰਮੇਵਾਰੀ, ਆਪਣੇ ਫਰਜ਼। ਪਰ ਪ੍ਰੋਬਲਮ ਸਾਡੇ ਇਹ ਹੋਈ ਹੈ ਕਿ ਬਾਹਰ ਰੱਬ ਲੱਭ, ਦੋ ਸਾਡੇ ਅੱਜ ਦੋ ਰੱਬ ਮੰਨਦੇ ਹੈ, ਇੱਕ ਰੱਬ ਉਹ ਜਿਹੜਾ ਸਾਡੇ 'ਚ ਵਸਿਆ ਅਤੇ ਇੱਕ ਕਿਤੇ ਬਾਹਰ ਹੈ, ਦੋ ਹੈ। ਗੁਰੂ ਸਾਹਿਬ ਨੇ ਸਾਨੂੰ ਸਾਡੇ 'ਚ ਰੱਬ ਕਹਿ ਕੇ ਬਾਹਰ ਵਾਲਾ ਢਾਂਚਾ ਰਿਜੈਕਟ ਕਰਤਾ, ਪੁਜਾਰੀ ਵਾਲਾ ਸਿਸਟਮ, ਤੇ ਆਪਣੇ ਆਪ ਨੂੰ ਜ਼ਿੰਮੇਵਾਰ ਬਣਾ ਦਿੱਤਾ, ਆਹ ਕਾਰਜ ਜੇ ਕਰਨਾ ਤੇ ਕਰ ਫਿਰ। ਤੇ ਬੰਦਾ ਕੀ ਕਰ ਸਕਦਾ? ਮੈਂ ਜਦੋਂ ਏਡੀ ਵੱਡੀ ਗੱਲ ਕਹਿ ਕਿ ਪਾਪੂਲੇਸ਼ਨ ਬੰਦੇ ਵਾਲੀ, ਬੰਦੇ ਬਣਾਉਣ ਦੀ ਗੱਲ ਹੈ, ਜਿਹੜੀ ਪਾਪੂਲੇਸ਼ਨ ਕੰਟਰੋਲ ਜੇ ਬੰਦਾ ਕਰ ਰਿਹਾ, ਏਡੀ ਵੱਡੀ ਗੱਲ ਜੇ ਬੰਦਾ ਕਰ ਰਿਹਾ। ਅਮਰੀਕਾ ਬੰਦਿਆਂ ਨੇ ਬਣਾਇਆ, ਸੋਹਣਾ ਬੰਦਿਆਂ ਨੇ ਬਣਾਇਆ, ਤੇ ਜੋ ਕਰਨਾ ਬੰਦੇ ਨੂੰ ਕਰਨਾ ਪੈਣਾ, ਕਿਉਂਕਿ ਬੰਦੇ ਦੇ ਵਿੱਚ ਰੱਬ ਹੈ, ਉਹਦੀ ਤਾਕਤ ਕੰਮ ਕਰੇਗੀ। ਜਦੋਂ ਤੂੰ ਕੰਮ ਕਰੇਗਾ, ਸਾਰਾ ਬ੍ਰਹਿਮੰਡ ਤੇਰੇ ਨਾਲ ਹੋ ਜਾਏਗਾ। ਜਦੋਂ ਤੂੰ ਕਰੇਗਾ, ਪਰਮਾਤਮਾ ਦੀ ਹੁਣ ਸਾਰੀ ਤਾਕਤ ਤੇਰੇ ਵਿੱਚ ਹੀ ਹੈ। ਤੇ ਫਰਜ਼ ਨਿਭਾਉਣ ਨੂੰ ਹੀ ਗੁਣ ਗਾਉਣਾ ਕਹਿੰਦੇ। ਹੁਣ ਵੇਖੋ, ਇੱਥੇ ਹੁਣ ਆਪਾਂ ਕਹਿੰਦੇ ਸਾਰੇ ਗੁਣ ਗਾਓ ਜੀ, ਤੇ ਆ ਬਾਣੀ 'ਚ ਤੇ ਲਿਖਿਆ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ। ਕਹਿੰਦੇ ਅੱਗ ਵੀ ਗਾਉਂਦੀ ਹੈ, ਹਵਾ ਵੀ ਗਾਉਂਦੀ ਹੈ, ਪਾਣੀ ਵੀ ਗਾਉਂਦਾ। ਹੁਣ ਤੁਸੀਂ ਕਹੋਗੇ ਪਾਣੀ ਦੇ ਕਿਹੜਾ ਜੀਵ ਲੱਗੀ ਹੈ, ਪਾਣੀ ਦੱਸੋ ਕਿਵੇਂ ਗਾਉਂਦਾ, ਅੱਗ ਦੱਸੋ ਕਿਵੇਂ ਗਾਉਂਦੀ ਹੈ, ਹਵਾ ਦੱਸੋ ਕਿਵੇਂ ਗਾਉਂਦੀ ਹੈ। ਇਹ ਕਾਮ ਭਾਸ਼ਾ ਹੈ, ਤੇ ਇਸ਼ਾਰਾ ਕੀ ਹੈ, ਬਈ ਆਪਣੀਆਂ ਡਿਊਟੀਆਂ ਨਿਭਾ ਰਹੇ ਹੈ, ਆਪਣੇ ਫਰਜ਼ ਨਿਭਾ ਰਹੇ ਹੈ। ਸੂਰਜ ਵੀ ਗਾ ਰਿਹਾ, ਕਿਉਂਕਿ ਸੂਰਜ ਤਪਸ਼ ਦੇਣ ਲਈ ਬਣਾਇਆ ਕੁਦਰਤ ਨੇ, ਤੇ ਤਪਸ਼ ਦੇ ਰਿਹਾ, ਉਹ ਵੀ ਗਾ ਰਿਹਾ, ਡਿਊਟੀ ਕਰਦਾ ਆਪਣੀ, ਆਪਣੀ ਜ਼ਿੰਮੇਵਾਰੀ। ਸੂਰਜ ਕਿੰਨੇ ਕਰੋੜਾਂ ਸਾਲਾਂ ਤੋਂ ਨਿਭਾ ਰਿਹਾ ਤੇ ਅੱਜ ਵੀ ਚੱਲ ਰਹੀ ਹੈ। ਪਾਣੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ, ਜਿਹਨੂੰ ਮਰਜ਼ੀ ਲੈ ਜਾਓ ਡੋਬੇਗਾ, ਪਾਣੀ ਦਾ ਕੰਮ ਹੈ ਨਾ ਡੋਬਣਾ, ਚਾਹੇ ਮੈਨੂੰ ਲੈ ਜਾਓ ਚਾਹੇ ਜਿਸੇ ਨੂੰ ਮਰਜ਼ੀ ਲੈ ਜਾਓ, ਪਾਣੀ ਨੇ ਡੋਬ ਦੇਣਾ। ਅੱਗ ਦਾ ਕੰਮ ਹੈ ਸਾੜਨਾ, ਡਿਊਟੀ ਆਪਣੇ ਫਰਜ਼ ਸਾੜ ਰਹੀ ਹੈ, ਇਹ ਅੱਗ ਦਾ ਗਾਉਣਾ ਹੈ। ਪਾਣੀ ਆਪਣੀ ਪਿਆਸ ਬੁਝਾਉਂਦਾ ਸਾਰਿਆਂ ਦੀ, ਇਹ ਪਾਣੀ ਦਾ ਗਾਉਣਾ ਹੈ। ਸੂਰਜ ਤਪਸ਼ ਦੇ ਰਿਹਾ, ਇਹ ਸੂਰਜ ਦਾ ਗਾਉਣਾ ਹੈ। ਅਤੇ ਜਦੋਂ ਅਸੀਂ ਆਪਣੇ ਰਿਸਪੋਂਸੀਬਲ ਹੁੰਦੇ, ਆਪਣੇ ਫਰਜ਼ ਪਛਾਣ ਲੈਂਦੇ, ਇਹ ਸਾਡਾ ਗਾਉਣਾ ਹੋ ਜਾਣਾ ਸੀ। ਇਨਸਾਨ ਇਨਸਾਨ ਬਣੇ, ਹਿਊਮਨ ਬੀਂਗ ਕਹਿੰਦੇ, ਐਸਾ ਇਨਸਾਨ ਚੰਗਾ ਸੁਭਾਅ, ਆਲਾ ਦੁਆਲਾ ਜਿਸ ਕੁੱਖ ਤੋਂ ਜੰਮਿਆ ਉਹਦੇ ਪ੍ਰਤੀ ਫਰਜ਼, ਜਿਸ ਪਿਓ ਦੇ ਜ਼ਰੀਏ ਆਇਆ ਉਸ ਪਿਓ ਪ੍ਰਤੀ ਫਰਜ਼, ਜਿਸ ਏਰੀਏ 'ਚ ਆਇਆ ਉੱਥੇ ਫਰਜ਼, ਜਿਸ ਕੰਟਰੀ 'ਚ ਜੰਮਿਆ ਉਸ ਕੰਟਰੀ ਪ੍ਰਤੀ ਫਰਜ਼, ਜਿਸ ਕਮਿਊਨਿਟੀ 'ਚ ਜੰਮਿਆ ਉਸ ਕਮਿਊਨਿਟੀ ਪ੍ਰਤੀ ਫਰਜ਼। ਜਿੱਦਾਂ ਦਾ ਬਣਾਇਆ ਬਣ ਕੇ ਰਹੋ, ਇਹੀ ਰੱਬ ਦੇ ਗੁਣ ਗਾਉਣੇ ਆ। ਹੁਣ ਅੱਗ ਜਿਵੇਂ ਗਾਉਂਦੀ ਹੈ ਐਂਗਾ, ਭਾਵ ਜਿੱਦਾਂ ਦਾ ਬਣਾਇਆ ਉਹ ਜਿਹਾ ਬਣ ਕੇ ਰਹਿ। ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ, ਓੜ ਹੀਰਾ ਕਿਸਕਾ ਬੱਪਰਾ ਪੁਜੈ ਨਾ ਰਤਨ ਕਰੋੜ। ਮਾਂ ਦੇ ਢਿੱਡ ਵਿੱਚ ਕਹਿੰਦੇ ਤੂੰ ਸਿੱਧਾ ਸੀ, ਸਹੀ ਸੀ। ਮਾਂ ਦੇ ਢਿੱਡ 'ਚ ਬੱਚਾ ਕਹਿੰਦੇ ਸਿਮਰਨ ਕਰ ਰਿਹਾ ਸੀ, ਜਿਵੇਂ ਅੱਗ ਨਹੀਂ ਨਾਮ ਅੱਗ ਗੁਣ ਗਾਉਂਦੀ ਹੈ, ਜਿਵੇਂ ਪਾਣੀ ਗੁਣ ਗਾਉਂਦਾ। ਵੀਰੋ ਇੱਧਰ ਧਿਆਨ ਨਾਲ ਸੁਣਿਓ ਆ ਗੱਲ, ਜਿਵੇਂ ਅੱਗ ਗਾਉਂਦੀ ਹੈ ਪਾਣੀ ਗਾਉਂਦਾ ਹੈ, ਕਹਿੰਦੇ ਬੱਚਾ ਵੀ ਮਾਂ ਦੇ ਉਧਰ ਵਿੱਚ ਸਿਮਰਨ ਕਰਦਾ। ਹੁਣ ਦੱਸੋ ਮਾਂ ਦੇ ਢਿੱਡ ਵਿੱਚ ਸਿਮਰਨ, ਆ ਸਾਡੇ ਵਾਲੇ ਤੇ ਗੱਲ ਪੈਂਦੇ ਹੈ ਵੀ ਮਾਂ ਦੇ ਢਿੱਡ 'ਚ ਬੱਚਾ ਵਾਹਿਗੁਰੂ ਵਾਹਿਗੁਰੂ ਕਰਦਾ, ਸਿੱਖਾਂ ਦਾ ਬੱਚਾ ਤੇ ਵਾਹਿਗੁਰੂ ਵਾਹਿਗੁਰੂ ਕਰਦਾ, ਤੇ ਮੁਸਲਮਾਨਾਂ ਦਾ ਅੱਲਾ ਅੱਲਾ ਕਰਦਾ ਹੋਣਾ, ਹਿੰਦੂਆਂ ਦਾ ਬੱਚਾ ਮਾਂ ਦੇ ਢਿੱਡ 'ਚ ਕੀ ਕਰਦਾ, ਰਾਮ ਰਾਮ, ਇਹਨਾਂ ਦਾ ਈਸਾਈਆਂ ਦਾ ਬੱਚਾ ਕੀ ਕਰਦਾ। ਮਾਂ ਦੇ ਢਿੱਡ 'ਚ ਗੁਣ ਗਾਉਣ ਦਾ ਅਰਥ ਕੀ ਹੋਇਆ, ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਕਹਿੰਦੇ ਮਾਂ ਦੇ ਢਿੱਡ ਵਿੱਚ ਰੱਬਾ ਤੂੰ ਆਪਣਾ ਸਿਮਰਨ ਦਿੱਤਾ, ਬਚਾਇਆ। ਹੁਣ ਸਿਮਰਨ ਬੱਚਾ ਮਾਂ ਦੇ ਢਿੱਡ 'ਚ ਕੀ ਕਰਦਾ, ਮਾਂ ਦੇ ਢਿੱਡ ਵਿੱਚ ਸਿਮਰਨ ਕਰਨ ਦਾ ਅਰਥ ਹੈ ਨਿਯਮਾਂ ਵਿੱਚ, ਲਾਅ ਆਫ ਨੇਚਰ, ਜੋ ਮਾਂ ਦੇ ਢਿੱਡ ਵਿੱਚ ਕੁਦਰਤੀ ਨਿਯਮ ਬਣੇ ਹੈ ਉੱਥੇ ਫਿੱਟ ਸੀ, ਨਿਯਮ ਤੋੜ ਨਹੀਂ ਸੀ ਰਿਹਾ, ਹੁਕਮ 'ਚ ਚੱਲਦਾ ਸੀ, ਨਿਯਮ 'ਚ ਚੱਲਦਾ ਸੀ, ਇਹੀ ਮਾਂ ਦੇ ਢਿੱਡ 'ਚ ਗਾਉਣਾ। ਕਿਉਂਕਿ ਉਲਟ ਚੱਲ ਹੀ ਨਹੀਂ ਸਕਦਾ, ਮਾਂ ਦੇ ਢਿੱਡ 'ਚ ਕੀ ਕਰਦਾ, ਇੱਕ ਬੰਨਿਆ ਸੀ ਜਿਹੜੇ ਨਿਯਮਾਂ 'ਚ, ਉਹ ਨਿਯਮਾਂ ਦੇ ਵਿੱਚ ਕੈਦ ਸੀ, ਆਪਣੇ ਆਪ ਨੂੰ ਨਿਯਮਾਂ 'ਚ ਰੱਖਣਾ ਇਹੀ ਰੱਬ ਦਾ ਸਿਮਰਨ, ਲਾਅ ਆਫ ਨੇਚਰ, ਕੁਦਰਤ ਦਾ ਲਾਅ ਕੀ ਹੈ, ਉਹ ਤੁਹਾਨੂੰ ਕਿੱਦਾਂ ਦਾ ਬਣਾਇਆ ਉੱਦਾਂ ਦਾ ਰਹੀ। ਮਾਂ ਦੇ ਢਿੱਡ 'ਚ ਵੀ ਸਿਮਰਨ ਕਰ ਰਿਹਾ ਸੀ, ਜਦੋਂ ਜੰਮਿਆ ਆਪਣੇ ਸਾਰੇ ਫਰਜ਼ ਡਿਊਟੀਆਂ ਨਿਭਾਈ ਚੱਲੀ, ਤੂੰ ਬਾਹਰ ਵੀ ਸਿਮਰਨ ਕਰ ਰਿਹਾ। ਨਿਯਮਾਂ ਨਾਲੋਂ ਟੁੱਟ ਜਾਣਾ, ਜ਼ਿੰਮੇਵਾਰੀਆਂ ਤੋਂ ਭਗੌੜਾ ਬੰਦਾ ਸਿਮਰਨ ਤੋਂ ਦੂਰ ਹੋ ਗਿਆ, ਰੱਬ ਤੋਂ ਦੂਰ ਹੋ ਗਿਆ, ਫਰਜ਼ ਛੱਡ ਗਿਆ, ਜਿਹੜਾ ਆਪਣੀਆਂ ਜ਼ਿੰਮੇਵਾਰੀਆਂ ਛੱਡ ਗਿਆ। ਇਹਨੂੰ ਕਹਿੰਦੇ ਆ ਜੀ ਗੁਣ ਗਾਵਾਂ ਦਿਨ ਰਾਤ। ਆਹ ਜਿਹੜੇ ਹੁਣ ਏਦਾਂ ਗੁਣ ਗਾ ਰਹੇ ਹਾਂ, ਤਾਂ ਆਪਾਂ 2 ਘੰਟੇ ਬਾਅਦ ਕੰਮ ਖਤਮ, 8 ਵੱਜ ਗਏ ਹੈ, ਅੱਧਾ ਘੰਟਾ ਹੋਰ ਲਾ ਲਾਂਗੇ ਆਪਾਂ। ਇਹ ਦਿਨ ਰਾਤ ਗੁਣ ਥੋੜ੍ਹਾ ਆ, ਦਿਨ ਰਾਤ ਗੁਣ ਗਾਉਣਾ ਕੀ ਹੈ, ਉਹਦੇ ਆਪਣੀ ਡਿਊਟੀ ਕਰਨੀ, ਫਰਜ਼ ਨਿਭਾਉਣਾ। ਇਹਨਾਂ ਕੰਟਰੀਆਂ ਵਿੱਚ ਡਿਊਟੀਆਂ ਭਾਵੇਂ ਡੰਡੇ ਨਾਲ ਕਰਾਈਆਂ ਜਾਂਦੀਆਂ, ਅਤੇ ਤਾਂ ਹੀ ਇਹ ਕੰਟਰੀਆਂ ਸੋਹਣੀਆਂ ਨੇ। ਹਰ ਆਫਿਸਰ ਜਿਹੜਾ ਡਿਊਟੀ 'ਤੇ ਖੜ੍ਹਾ ਹੈ ਬੈਠਾ ਹੈ ਆਪਣਾ ਫਰਜ਼ ਜਿਹੜਾ ਸਹੀ ਨਿਭਾਏਗਾ ਉੱਥੇ ਚਮਕਦਾ ਹੈ ਸਾਰਾ ਕੁਛ। ਆ ਤੁਹਾਡੇ ਇੱਥੇ ਰਿਪੋਰਟਾਂ 'ਤੇ ਆਈਦਾ ਅਤੇ ਕਈ ਆਫਿਸਰ ਜਿਹੜੇ ਆ ਖੜ੍ਹੇ ਹੀ ਵੇਖੀਦੇ ਆ, ਜਿੱਦਾਂ ਉਹ ਕਹਿੰਦੇ ਬੈਠਣਾ ਨਹੀਂ ਖੜ੍ਹੇ ਹੀ ਰਹਿਣਾ। ਕਈ ਵੱਡੀਆਂ ਵੱਡੀਆਂ ਮੀਟਿੰਗਾਂ ਵੀ ਖੜ੍ਹਿਆਂ ਦੀ ਹੁੰਦੀਆਂ ਅਤੇ ਸਾਡੇ ਵਾਲੇ ਜਦੋਂ ਇਮੀਗ੍ਰੇਸ਼ਨ ਸਾਡੇ ਵਾਲਾ ਦੇਖ ਲਓ ਸਿਸਟਮ ਜਿਹੜਾ ਜਦੋਂ ਇੰਡੀਆ ਤੋਂ ਤੁਰੀ ਗਈ ਉਹ ਗਲ ਪੈਂਦੇ ਸਾਡੇ ਅਤੇ ਇੱਥੇ ਵਾਲੇ ਖੜ੍ਹੇ ਕਿੰਨੇ ਰਿਸਪੈਕਟ ਨਾਲ ਜ਼ਿੰਮੇਵਾਰੀ, ਦਸ ਦਸ ਘੰਟੇ ਬੰਦਾ ਖੜ੍ਹਾ ਹੀ ਰਹਿੰਦਾ, ਕੁਰਸੀ ਹੈ ਨਹੀਂ ਬੈਠਣ ਵਾਸਤੇ। ਹੈ ਫਰਜ਼ ਨਿਭਾਓ ਆਪਣੇ, ਜਿੰਨੀ ਜ਼ਿੰਮੇਵਾਰੀ ਹੈ ਜਿੰਨੀ ਰਿਸਪੋਂਸੀਬਿਲਟੀ ਜਿਹੜੀ ਹੈ ਬਸ ਇਹੀ ਹੈ, ਬਸ ਇਹੀ ਪ੍ਰਗਟ ਕਰਨਾ, ਇਹਦੇ ਵੱਲ ਲੋੜ ਸੀ। ਕੁਦਰਤ ਵਿੱਚ ਰੱਬ ਕਹਿ ਕੇ, ਤੇਰੇ 'ਚ ਰੱਬ ਕਹਿ ਕੇ ਗੁਰੂ ਸਾਹਿਬ ਨੇ ਤੈਨੂੰ ਰੱਬ ਵਾਲੇ ਫਰਜ਼ ਨਿਭਾਉਣ ਨੂੰ ਕਿਹਾ। ਆਕੜ ਆਕੜ ਕੇ ਨਾ ਤੁਰ ਵੀ ਮੈਂ ਰੱਬ ਹੋ ਗਿਆ। ਕੁਦਰਤ 'ਚ ਰੱਬ ਕਹਿ ਕੇ ਤੇਰੇ 'ਚ ਰੱਬ ਕਹਿ ਦਿੱਤਾ। ਤੇਰੇ 'ਚ ਰੱਬ ਕਹਿਣ ਦਾ ਮਤਲਬ ਹੈ ਉਹ ਫਰਜ਼ ਨਿਭਾ ਜਿੱਦਾਂ ਰੱਬ ਨਿਭਾਉਂਦਾ, ਜਿਹੜਾ ਤੇਰੀ ਜ਼ਿੰਮੇਵਾਰੀ ਸੀ ਉਹ ਨਿਭਾ। ਕੈਸਾ ਗੁਰੂ ਸਾਹਿਬ ਨੇ ਕੋਨਸੈਪਟ ਦਿੱਤਾ, ਲੈ ਅਸੀਂ ਕਿੱਧਰ ਨੂੰ ਗਏ, ਬਣ ਕੀ ਗਿਆ ਅੱਜ ਸਾਰੇ ਦਾ ਸਾਰਾ ਢਾਂਚਾ ਪੁੱਠਾ, ਪੁਜਾਰੀ ਵਾਲਾ ਢਾਂਚਾ ਨਾਲ ਲੈ ਕੇ ਤੁਰੇ ਹੋਏ ਹਨ। ਮੰਨੋ ਭਾਵੇਂ ਨਾ ਮੰਨੋ ਪਰ ਪ੍ਰੈਕਟੀਕਲ ਇਹੀ ਗੱਲ ਆਉਣੀ ਹੈ, ਪ੍ਰੈਕਟੀਕਲ ਜਿਹੜੀ ਹੈ ਜਿਹਦੇ 'ਚ ਸੈਂਸ ਬਣੇਗੀ, ਜੋ ਲੌਜਿਕ ਹੋਏਗਾ, ਜਿਹਨੂੰ ਕੋਈ ਨਹੀਂ ਦੁਨੀਆਂ ਦਾ ਬੰਦਾ ਚੈਲੇਂਜ ਕਰ ਸਕਦਾ ਵੀ ਆਹ ਤਾਂ ਗੱਲ ਨਹੀਂ ਮੰਨ, ਆਹ ਕੋਈ ਨਹੀਂ ਕਰ ਸਕਦਾ ਦੁਨੀਆਂ 'ਚ। ਕੋਈ ਬੰਦਾ ਕਹੇ ਮੈਂ ਰੱਬ ਨੂੰ ਨਹੀਂ ਮੰਨਦਾ, ਪਰ ਗੁਰੂ ਨਾਨਕ ਦਾ ਦੱਸਿਆ ਘੱਟ ਘੱਟ ਵਿੱਚ ਇਹ ਸਾਰੇ ਰੱਬ ਦਾ ਪਾਰਟ ਆ, ਸਾਰੇ ਰੱਬ ਦਾ ਹਿੱਸਾ ਆ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਕਿਸੇ ਵੀ ਬੰਦੇ ਨਾਲ ਗੱਲ ਕਰਿਓ, ਰੱਬ ਅਸੀਂ ਨਹੀਂ ਜੀ ਰੱਬ ਮੰਨਦੇ, ਬਾਹਰ ਨਹੀਂ ਮੰਨਦੇ। ਅੱਛਾ ਜੀ ਕਿਉਂ ਕਿਵੇਂ ਮੰਨਦੇ ਹੋ? ਹਾਂ ਤੇਰੇ 'ਚ ਰੱਬ, ਮੇਰੇ 'ਚ ਰੱਬ, ਸਾਰਿਆਂ 'ਚ ਰੱਬ। ਉਹ ਕਹੂਗਾ ਇਹਦੇ ਤੋਂ ਤਾਂ ਕੋਈ ਨਹੀਂ ਮੁਨਕਰ ਹੋ ਸਕਦਾ, ਤੇ ਠੀਕ ਹੈ।
ਘੱਟ ਘੱਟ ਮੈਂ ਹਰ ਜੋ ਬਸੇ, ਘੱਟ ਘੱਟ ਮੈਂ ਹਰ ਜੋ ਬਸੇ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇਹ ਭਜ ਮਨਾ, ਪੌਣ ਦੀ ਉਤਰੇ ਪਾਰ, ਪੌਣ ਦੀ ਉਤਰੇ ਪਾਰ।
ਜਸ ਇਹ ਕਿਤੇ ਸਾਡੀ ਸੁਰਤ 'ਚ ਵੱਸ ਜਾਂਦੀ ਨਾ ਗੱਲ, ਅਤੇ ਆਹ ਇੱਦਾਂ ਦੇ ਹਾਲਾਤ ਬਣਨੇ, ਇਹਨੇ ਕਰਨਾ ਸੀ ਸਾਨੂੰ ਸਿੱਖ ਵੱਖਰੀ ਕੌਮ, ਇਹਨੇ ਵੱਖਰਾ ਕਰ ਦੇਣਾ ਸੀ ਸਾਨੂੰ ਵੱਖਰੀ। ਤਾਂ ਬੰਦਾ ਸੋਚ ਕਰਕੇ ਹੁੰਦਾ, ਮੰਨਦੇ ਕਿੱਦਾਂ? ਅਗਲਾ ਕਹਿੰਦਾ ਦਾੜੀ ਕੇਸ ਪੱਗਾਂ, ਪਰ ਮੰਨਦਾ ਤਾਂ ਉਵੇਂ ਹੀ ਹੈ ਜਿਵੇਂ ਬਾਕੀ ਕਮਿਊਨਿਟੀਆਂ ਮੰਨਦੀਆਂ। ਤੇਰੀ ਮਨੌਤ ਤਾਂ ਸੇਮ ਹੀ ਹੈ, ਮੰਨਦਾ ਤਾਂ ਤੂੰ ਵੀ ਉਵੇਂ ਹੀ ਹੈ ਜਿਵੇਂ ਬਾਕੀ ਮੰਨੀ ਜਾਂਦੀ, ਤੇਰੀ ਮਨੌਤ ਡਿਫਰੈਂਟ। ਇਸ ਕਰਕੇ ਸੀ ਸਿੱਖ ਵੱਖਰੀ ਕੌਮ, ਇਸ ਕਰਕੇ ਸੀ ਕਿ ਸਿੱਖ ਮੰਨਦਾ ਹੋਰ ਟਾਈਪ ਸੀ। ਗੁਰੂ ਗ੍ਰੰਥ ਸਾਹਿਬ ਵੱਖਰੇ ਤਰੀਕੇ ਨਾਲ ਮੰਨਦੇ ਆ ਰੱਬ ਨੂੰ, ਰੱਬ ਨੂੰ ਰੱਬ ਨੂੰ ਬੰਦੇ ਦੇ ਵਿੱਚ ਕਹਿ ਕੇ ਗੁਰੂ ਸਾਹਿਬ ਕਮਾਲ ਦੀ ਇਹ ਫਿਲੋਸਫੀ ਦਿੰਦੇ ਆ। ਕੁਦਰਤ ਵਿੱਚ ਵਸਿਆ ਕਹਿ ਕੇ ਮੈਂ ਕਹਿੰਦੇ ਰੱਬ ਨੂੰ ਮੰਨਦਾ, ਰੱਬ ਬਹੁਤ ਵੱਡਾ, ਬਹੁਤ ਕਮਾਲ ਦਾ, ਇੱਦਾਂ ਸ਼ਬਦ ਆਈ ਜਾਂਦੇ ਪਰ ਸ਼ੁਰੂਆਤ ਕਿੱਥੋਂ ਹੁੰਦੀ? ਹਰ ਰਾਗ ਦੇ ਉੱਤੇ ਗੁਰੂ ਸਾਹਿਬ ਨੇ ਮੂਲ ਮੰਤਰ ਲਾਇਆ ਵੀ ਇਹ ਨਾ ਭੁੱਲ ਜੀ ਇੱਕ ਓਅੰਕਾਰ ਹੈ, ਅਤੇ ਇੱਕ 'ਚ ਤੂੰ, ਇੱਕ ਓਅੰਕਾਰ 'ਚ ਇੱਕ ਦੇ ਪਸਾਰੇ 'ਚ ਤੂੰ ਆਉਂਦਾ ਹੈ, ਇਹ ਨਾ ਭੁੱਲ ਜੀ। ਹਰ ਰਾਗ ਦੇ ਉੱਤੇ ਮੂਲ ਮੰਤਰ ਲਾਇਆ ਸੀ, ਹਰੇਕ ਮੂਲ ਮੰਤਰ ਹਰੇਕ ਰਾਗ 'ਤੇ ਲੱਗਿਆ, ਮਤਲਬ ਹਰੇਕ ਸ਼ਬਦ ਦੇ ਉੱਤੇ ਲੱਗਦਾ, ਅਤੇ ਸ਼ਬਦ ਦੇ ਉੱਤੇ ਮੂਲ ਮੰਤਰ ਲੱਗਣ ਦਾ ਅਰਥ ਕੀ ਹੈ? ਜਦੋਂ ਤੁਸੀਂ ਇੱਕ ਓਅੰਕਾਰ ਕਹਿ ਕੇ ਸ਼ਬਦ ਨੂੰ ਪੜ੍ਹੋ, ਜਿਹੜਾ ਵੀ ਸ਼ਬਦ ਪੜ੍ਹਨਾ ਪਹਿਲਾਂ ਇਹ ਮੰਨ ਲੈ ਵੀ ਇੱਕ ਓਅੰਕਾਰ, ਹੁਣ ਸ਼ਬਦ ਪੜ੍ਹੋ, ਮੇਰਾ ਮਨ ਲੋਚੈ ਗੁਰਦਰ ਰੱਬ ਦੇ ਦਰਸ਼ਨ ਕਰਨ ਨੂੰ ਜੀ ਕਰਦਾ, ਪਰ ਮੰਨਦਾ ਕਿੱਦਾਂ? ਹੁਣ ਅਗਲੀ ਤੇਰੀ ਮਨੌਤ ਕੀ ਹੈ? ਰੱਬ ਕਿੱਥੇ ਹੈ ਭਲਾ? ਬੋਲੋ ਜੀ, ਸਾਰਿਆਂ 'ਚ ਹੈ ਨਾ, ਸਾਡੇ 'ਚ ਹੈ ਕਿ ਵੱਖਰਾ? ਅਤੇ ਦਰਸ਼ਨ ਕਿਹਦੇ ਕਰਨੇ ਨੇ? ਫਿਰ ਆਪਣੇ ਆਪ ਦੇ ਲੱਭਣਾ, ਆਪਣੇ ਆਪ ਖੋਜਣਾ, ਆਪਣੇ ਆਪ ਤੂੰ ਆਪਣਾ ਆਪਾ ਵੇਖ ਪਰਮਾਤਮਾ। ਪਹਿਲਾਂ ਇੱਕ ਓਅੰਕਾਰ ਨੂੰ ਲਾਓ ਅਤੇ ਫਿਰ ਸ਼ਬਦ ਵਿਚਾਰੋ, ਜਿਹੜਾ ਵੀ ਸ਼ਬਦ, ਜਿਹੜਾ ਰਾਗ। ਗੁਰੂ ਸਾਹਿਬ ਨੇ ਲਾਇਆ ਕਿਉਂ ਮੂਲ ਮੰਤਰ ਹਰੇਕ ਵਾਰੀ? ਵੀ ਮੂਲ ਮੰਤਰ ਨਾ ਭੁੱਲ ਜੀ, ਤੂੰ ਤੂੰ ਇਹ ਨਾ ਭੁੱਲ ਜੀ ਵੀ ਇੱਕ ਓਅੰਕਾਰ ਹੈ, ਇੱਕ ਦਾ ਪਸਾਰਾ ਹੈ ਸਾਰੇ ਪਾਸੇ, ਇਹ ਨਾ ਭੁੱਲ ਜੀ। ਇੱਥੇ ਫਿਰ ਐਸਾ ਕਲੀਅਰ ਹੋਣਾ ਸੀ ਨਾ ਜੀ, ਅਤੇ ਦਿਨ ਰਾਤ ਆਪਣੇ ਫਰਜ਼ ਨਿਭਾਉਂਦੇ ਇਹੀ ਗੁਣ ਗਾਉਣਾ ਸੀ। ਕੱਲ੍ਹ ਆਪਾਂ ਪੜ੍ਹਦੇ ਸੀ ਨਾ, ਲਓ ਅੱਜ ਆਪਾਂ ਫੇਰ ਪੜ੍ਹਦੇ ਹਾਂ। ਇਹ ਹੈ ਆਪਣੀ ਜ਼ਿੰਮੇਵਾਰੀ ਪਛਾਣਨੀ। ਵਿਸਰ ਨਾਹੀ ਦਾਤਾ, ਪਰ ਇੱਕ ਗੱਲ ਚੇਤਾ ਰੱਖਿਓ ਜੀ, ਆਹ ਜਿਹੜੀ ਮੈਂ ਗੱਲ ਕਹਿ ਰਿਹਾ, ਫਿਲੋਸਫੀ ਜਿਹੜੀ ਮੈਂ ਦੱਸ ਰਿਹਾ, ਇਹ ਜਿਹੜੀ ਹੈ ਹਜ਼ਮ ਨਹੀਂ ਕਿਸੇ ਦੇ ਹੋਣੀ। ਸਾਡੇ ਜਿੰਨੇ ਅੱਜ ਵਿਦਵਾਨ ਹੈ, ਜਿੰਨੇ ਸਾਡੇ ਪੜ੍ਹੇ ਲਿਖੇ ਵੀ ਹੈ, ਭਾਵੇਂ ਇੱਕ ਤਾਂ ਬਾਬਿਆਂ ਵਾਲਾ ਲਾਣਾ, ਇੱਕ ਸੁਚੇਤ ਵਰਗ ਵੀ ਹੈ ਸਾਡੇ 'ਚ, ਪਰ ਸੁਚੇਤ ਵਰਗ ਵੀ ਕਿਤੇ ਨਾ ਕਿਤੇ ਆਪਣੀਆਂ ਗੱਲਾਂ ਨੂੰ ਰੱਦ ਨਹੀਂ ਕਰ ਸਕਦਾ। ਪਰ ਜੇ ਤੁਸੀਂ ਇਸ ਤਰੀਕੇ ਸਿਰ ਸਮਝਣਾ ਹੈ ਤਾਂ ਉਹਨਾਂ ਨੂੰ ਆਪਣੀ ਫਿਲੋਸਫੀ ਰੱਦ ਕਰਨੀ ਪੈਣੀ, ਇਹਦੇ ਲਈ ਅਸੀਂ ਤਿਆਰ ਨਹੀਂ। ਪਰ ਜਿੰਨਾ ਚਿਰ ਅਸੀਂ ਤਿਆਰ ਨਹੀਂ ਹੁੰਦੇ, ਉਹਨਾਂ ਚਿਰ ਸਿੱਖ ਵੱਖਰੀ ਕੌਮ ਕਿਵੇਂ ਆ? ਸਿੱਖ ਮਨੌਤ ਤਾਂ ਸਾਡੀ ਉਹ ਵੀ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਮਨੌਤ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਲਿਆਉਣੀ ਪੈਣੀ। ਸਾਨੂੰ ਇੱਕ ਓਅੰਕਾਰ ਨੂੰ ਸਮਝਣਾ ਪੈਣਾ ਵੀ ਇੱਕ 'ਚ ਮੈਂ ਉਹਨਾਂ ਕਿ ਨਹੀਂ ਆਉਂਦਾ। ਜੇ ਇੱਕ ਦਾ ਪਸਾਰਾ ਹੈ ਤਾਂ ਇੱਕ 'ਚ ਤਾਂ ਅਸੀਂ ਵੀ ਆ ਜਾਂਦੇ ਹਾਂ। ਸਾਰੀ ਰਿਸਪੋਂਸੀਬਿਲਟੀ ਸਾਡੀ, ਸਾਰੀ ਜ਼ਿੰਮੇਵਾਰੀ ਸਾਡੀ, ਇਹ ਸਮਝਣਾ ਪੈਣਾ। ਇਹ ਨਹੀਂ ਹੈ ਕਿ ਹੁਣ ਵਿਛੂਰਜ ਵੀ ਤੂੰ ਚੜ੍ਹੇਗਾ ਅਤੇ ਦਰਿਆ ਵੀ ਤੂੰ ਸਮੁੰਦਰ, ਇਹ ਨਹੀਂ। ਜਿੰਨਾ ਤੇਰੀ ਜਿੰਨੀ ਤੇਰੀ ਤਾਕਤ ਹੈ, ਜੋ ਤੂੰ ਕਰ ਸਕਦਾ ਸੀ ਉਹ ਤੂੰ ਹੀ ਕਰਨਾ, ਤੇਰਾ ਕਾਰਜ ਖੇਤਰ ਕੀ ਹੈ ਉਹ ਤੈਨੂੰ ਕਰਨਾ ਪੈਣਾ। ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ, ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ,
ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ, ਵਿਸਰਨਾ ਹੀ
ਚੱਲ ਰਹੇ ਆ, ਇਹ ਗੁਣ ਗਾ ਰਹੇ ਆ ਸਾਰੇ, ਬਾਹਰ ਨਹੀਂ ਨਾ ਚੱਲਦੇ। ਜਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਉਸੇ ਤਰ੍ਹਾਂ ਦੇ ਹੀ ਹੈ। ਅੱਗ ਜਿੱਦਾਂ ਦੀ ਚਾਹੀਦੀ ਹੈ ਉੱਦਾਂ ਦੀ ਹੋਈ ਹੈ, ਪਾਣੀ ਜਿੱਦਾਂ ਦਾ ਚਾਹੀਦਾ ਉੱਦਾਂ ਦਾ ਹੀ ਹੈ, ਪਰ ਬੰਦਾ ਜਿੱਦਾਂ ਦਾ ਚਾਹੀਦਾ ਸੀ ਉੱਦਾਂ ਦਾ ਹੈ ਨਹੀਂ। ਬਸ ਜੇ ਬੰਦਾ ਬੰਦੇ ਵਰਗਾ ਹੀ ਹੁੰਦਾ ਜਿੱਦਾਂ ਦਾ ਹੋਣਾ ਚਾਹੀਦਾ ਸੀ ਬਸ ਫਿਰ ਤੇ ਗੱਲ ਹੀ ਨਹੀਂ ਸੀ ਕੋਈ ਪਰ ਹੋ ਕੀ ਗਿਆ ਕਹਿੰਦੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਧਰੈ ਸੁਣਤੇ ਉਧਰੈ ਬਿਨਸੈ ਪਾਪ ਹਨੇਰੇ ਜੇ ਕਹਿੰਦੇ ਉਹਨੂੰ ਗਾਉਂਦਾ ਤੇ ਪਰ ਹੋਇਆ ਕੀ ਗਿਆਨ ਨਾਲੋਂ ਟੁੱਟ ਕੇ ਅਕਲ ਨਾਲੋਂ ਟੁੱਟ ਕੇ ਸਮਝ ਨਾਲੋਂ ਟੁੱਟ ਕੇ ਫਿਰ ਅਗਲੀਆਂ ਪੰਕਤੀਆਂ ਕੀ ਪੜੋ
ਪਸ਼ੂ ਪਰੇ ਤੂੰ ਮੁਗਤ ਕੋ ਤਾਰੇ ਪਾਹਰ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਹਾਰੇ
ਸੂਰਜ ਚੋਂ ਸੂਰਜ ਵਾਲੇ ਗੁਣ ਦਿਸਦੇ ਆ ਹਵਾ ਚ ਹਵਾ ਵਾਲੇ ਗੁਣ ਹੈ ਪਾਣੀ ਚ ਪਾਣੀ ਵਾਲੇ ਗੁਣ ਹੈ ਪਰ ਬੰਦੇ ਚ ਬੰਦੇ ਵਾਲੇ ਗੁਣ ਹੈ ਮਰਚ ਖਰੀਦੋ ਕੌੜੀ ਨਾ ਹੋਵੇ ਕਿਵੇਂ ਲੱਗਦਾ ਆਪਾਂ ਨੂੰ ਵੀ ਹੈ ਨਹੀਂ ਗੱਲ ਗੰਨਾ ਵੇਖੋ ਮਿੱਠਾ ਨਾ ਹੋਵੇ ਹੈ ਨਹੀਂ ਗੱਲ ਕਿ ਜਿੱਦਾਂ ਦਾ ਕੁਦਰਤ ਨੇ ਬਣਾਇਆ ਇਹਦੇ ਚੋਂ ਟੇਸਟ ਹੈ ਨਹੀਂ ਪਰ ਬੰਦੇ ਵਿੱਚ ਜਦੋਂ ਇਨਸਾਨ ਚੋਂ ਇਨਸਾਨੀ ਟੇਸਟ ਖਤਮ ਹੋ ਜਾਂਦਾ ਇਹ ਪ੍ਰੋਬਲਮ ਹੈ ਤੇ ਬੰਦਾ ਬਣਿਆ ਕੀ ਫਿਰਦਾ ਹੈ ਕਹਿੰਦੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਤੇਰੇ ਗੁਣਾਂ ਦਾ ਅੰਤ ਕੋਈ ਜਿਹੜਾ ਤੇਰੇ ਨਾਲ ਜੁੜ ਗਿਆ ਤੇਰੇ ਨਿਯਮਾਂ ਨਾਲ ਜੁੜ ਗਿਆ ਤੈਨੂੰ ਸਮਝ ਕੇ ਆਪਣੇ ਫਰਜ਼ ਪਛਾਣ ਗਿਆ ਵੀ ਤੂੰ ਕਮਾਲ ਦਾ ਤੇ ਮੈਂ ਕਮਾਲ ਦਾ ਬਣਨਾ ਹੈ ਤੂੰ ਬੜਾ ਵੱਡਾ ਮੈਂ ਵੱਡਾ ਹੋਣਾ ਹੈ ਤੂੰ ਹੈ ਪਰ ਮੈਂ ਤੇ ਗਵਾਚਿਆ ਫਿਰਦਾ ਤੇ ਜਿੱਦਣ ਬੰਦੇ ਨੇ ਆਪਣੇ ਆਪ ਨੂੰ ਲੱਭ ਲਿਆ ਫਿਰ ਗਾਵ ਤੇ ਉਧਰ ਹੈ ਸੁਣ ਤੇ ਉਧਰ ਹੈ ਬਿਨਸ ਹੈ ਪਾਪ ਹਨੇਰੇ ਕਹਿੰਦੇ ਉਧਾਰ ਹੋ ਸਕਦਾ ਬੰਦੇ ਦਾ ਅਪ ਰੱਬ ਤੇ ਹੈ ਹੀ ਹੈ ਆਪ ਗਵਾਚਿਆ ਫਿਰਦਾ ਅਪ ਰੱਬ ਦਾ ਪਾਠ ਸੀ ਰੱਬ ਦਾ ਹਿੱਸਾ ਸੀ ਹੈ ਇੱਡੀ ਵੱਡੀ ਫੈਮਿਲੀ ਦਾ ਮੈਂਬਰ ਸੀ ਗਵਾਚ ਗਿਆ ਤੇ ਅੱਜ ਜਦੋਂ ਵਾਪਸ ਆਇਆ ਨਾ ਰੱਬ ਦਾ ਹਿੱਸਾ ਬਣਿਆ ਆਪਣੇ ਫਰਜ਼ ਪਛਾਣਨ ਲੱਗਿਆ ਜ਼ਿੰਮੇਵਾਰੀ ਪਛਾਣਨ ਲੱਗਿਆ ਤੇ ਨਹੀਂ ਤੇ ਫਿਰ ਹਾਲ ਕੀ ਹੈ ਉਦੋਂ ਫਿਰ ਪਸ਼ੂ ਪ੍ਰੇਤ ਮੁਗਧ ਕੋ ਉਤਾਰੈ ਪਾਹਨ ਪਾਰ ਉਤਾਰੈ ਕਹਿੰਦੇ ਪਸ਼ੂ ਪ੍ਰੇਤ ਮੁਗਧ ਮੂਰਖ ਤਰ ਜਾਂਦੇ ਆ ਗਿਆਨ ਲੈ ਕੇ ਅਕਲ ਲੈ ਕੇ ਪਸ਼ੂ ਸੀ ਬਣਿਆ ਹੋਇਆ ਤੇ ਪਸ਼ੂ ਗੁਰਬਾਣੀ ਦੇ ਵਿੱਚ ਇਹ ਹੁਣ ਸਾਡੇ ਅਰਥ ਇੱਦਾਂ ਕੀਤਾ ਜਾਂਦਾ ਹੈ ਸਾਡੇ ਸੰਪਰਦਾਈ ਅਰਥ ਬਹੁਤੇ ਇੱਦਾਂ ਕਰਦੇ ਆ ਵੀ ਪਸ਼ੂ ਤਰ ਗਏ ਪ੍ਰੇਤਾਂ ਤਰ ਜਾਣਾ ਬਾਬਾ ਜੀ ਤੇਰੀ ਬਾਣੀ ਸੁਣ ਕੇ ਵੀ ਪਸ਼ੂ ਵੀ ਤਰ ਗਏ ਤੇ ਪ੍ਰੇਤ ਵੀ ਤਰ ਗਏ ਹੁਣ ਪਸ਼ੂ ਨੂੰ ਦੱਸੋ ਇੱਥੇ ਤੇ ਬੜੇ ਮਹਿੰਗੇ ਮਹਿੰਗੇ ਕੁੱਤੇ ਆ ਅਮਰੀਕਾ ਕੈਨੇਡਾ 'ਚ ਤੇ ਕਿਸੇ ਕੁੱਤੇ ਨੂੰ ਦਰਬਾਰ ਵਿੱਚ ਲਿਆਉਣ ਦੀ ਆਗਿਆ ਹੈ ਬੋਲੋ ਪਿਆਰਿਓ ਇੱਥੇ ਕੁੱਤਾ ਆ ਸਕਦਾ ਕੋਈ ਤੁਸੀਂ ਕਦੇ ਨਹੀਂ ਆਉਣ ਦੇਣਾ ਚਾਹੇ ਜਿੱਡਾ ਮਰਜ਼ੀ ਮਹਿੰਗਾ ਹੋਵੇ ਜਿੱਡਾ ਮਰਜ਼ੀ ਪਿਆਰ ਕਰਦੇ ਹਾਂ ਦਰਬਾਰ 'ਚ ਨਹੀਂ ਲਿਆਉਣ ਦਿੰਦੇ ਫਿਰ ਪਸ਼ੂ ਕਿੱਦਾਂ ਤਾਰਨੇ ਆ ਮੱਝਾਂ ਗਾਵਾਂ ਦੇ ਕੋਲ ਕਦੇ ਲੋਕਾਂ ਨੇ ਬਾਣੀ ਸੁਣਾਈ ਹੈ ਵੀ ਮੱਝਾਂ ਗਾਵਾਂ ਨੂੰ ਤਾਰਨਾ ਪਸ਼ੂ ਪ੍ਰੇਤ ਲੋਕ ਮੰਨਦੇ ਜੀ ਪ੍ਰੇਤ ਨੇ ਜੀ ਬਾਹਰ ਏਦਾਂ ਆਤਮਾਵਾਂ ਹੁੰਦੀਆਂ ਜੀ ਪ੍ਰੇਤ ਹੁੰਦੇ ਆ ਭੂਤ ਹੁੰਦੇ ਆ ਪਰ ਸਾਡੇ ਗੁਰੂ ਸਾਹਿਬ ਕਹਿੰਦੇ ਹੈ ਬੰਦਾ ਹੀ ਵਿਗੜਿਆ ਹੋਇਆ ਆ ਇਹੀ ਪ੍ਰੇਤ ਹੈ ਜਿਹੜਾ ਚਿੰਬੜਿਆ ਫਿਰਦਾ ਲੋਕਾਂ ਦੀਆਂ ਜੇਬਾਂ ਨੂੰ ਇਹ ਚਿੰਬੜਦਾ ਜੇਬਾਂ ਨੂੰ ਚਿੰਬੜਦੇ ਨਹੀਂ ਵੱਡੇ ਵੱਡੇ ਪ੍ਰੇਤ ਦਫ਼ਤਰਾਂ 'ਚ ਬੈਠੇ ਜਦੋਂ ਜਾਏਗਾ ਵੇਖ ਕਿਵੇਂ ਚਿੰਬੜਦੇ ਆ ਰਿਸ਼ਵਤਾਂ ਲੈਂਦੇ ਆ ਧੀਆਂ ਭੈਣਾਂ ਨੂੰ ਚਿੰਬੜਦੇ ਨਹੀਂ ਬਲਾਤਕਾਰ ਕਰਦੇ ਨੇ ਜਿਹੜੇ ਪ੍ਰੇਤ ਨਹੀਂ ਉਹ ਕਿਵੇਂ ਸਰੀਰਾਂ ਨੂੰ ਚਿੰਬੜਦੇ ਭੱਜ ਭੱਜ ਕੇ ਪਸ਼ੂ ਬੰਦਾ ਥੋੜ੍ਹਾ ਪ੍ਰੇਤ ਤੇ ਕੁਰਸੀਆਂ ਨੂੰ ਸਾਡੇ ਬੰਦੇ ਕਿਵੇਂ ਚਿੰਬੜੇ ਪਏ ਨੇ ਖਿੱਚ ਖਿੱਚ ਕੇ ਲਾਓ ਲੈਂਦੇ ਆ ਕਿਤੇ ਮਰ ਚੱਲੇ ਆ ਉਮਰਾਂ ਲੰਘੀਆਂ ਜਿਹਨਾਂ ਦੀਆਂ ਰਾਜ ਕਰਦਿਆਂ ਪਰ ਲਾ ਕੇ ਵਿਖਾਓ ਲੈਂਦੇ ਥੋੜ੍ਹਾ ਆ ਚਿੰਬੜੇ ਪਏ ਆ ਇਹ ਆ ਪ੍ਰੇਤ ਅਹੁਦਿਆਂ ਨਾਲ ਚਿੰਬੜੇ ਇੱਥੇ ਪਤਾ ਨਹੀਂ ਲੱਗਦਾ ਕਦੋਂ ਕੋਈ ਬੰਦਾ ਚੁੱਪ ਕਰਕੇ ਆਪਣਾ ਅਹੁਦਾ ਛੱਡ ਕੇ ਉਹ ਜਾਂਦਾ ਕਹਿੰਦੇ ਠੀਕ ਹੈ ਜੈਨੂਅਨ ਬੰਦੇ ਆ ਜਿਹੜੇ ਵੱਡੇ ਵੱਡੇ ਅਹੁਦਿਆਂ ਤੋਂ ਚੁੱਪ ਕਰਕੇ ਕਹਿੰਦੇ ਉਮਰ ਹੋ ਗਈ ਬਸ ਬਥੇਰਾ ਕਰ ਲਿਆ ਸਾਈਡ ਤੇ ਹੋ ਜਾਂਦੇ ਆ ਪਰ ਸਾਡੇ ਬੰਦੇ ਤੇ ਚਿੰਬੜੇ ਹੋਏ ਆ ਆਓ ਆਪਾਂ ਇੱਕ ਮਿੰਟ ਲਈ ਧਿਆਨ ਨਾਲ ਸੁਣਿਓ ਜਿਹੜਾ ਇਹ ਨਾ ਪਸ਼ੂ ਪ੍ਰੇਤ ਮੁਗਧ ਕੋ ਉਤਾਰੈ ਪਾਹਨ ਪਾਰ ਉਤਾਰੈ ਪਸ਼ੂ ਪ੍ਰੇਤ ਮੁਗਧ ਕਹਿੰਦੇ ਨੇ ਮੂਰਖ ਨੂੰ ਪਸ਼ੂ ਪ੍ਰੇਤ ਮੁਗਧ ਕੋ ਉਤਾਰੈ ਪਾਹਨ ਕਹਿੰਦੇ ਪੱਥਰ ਨੂੰ ਬਾਣੀ 'ਚ ਲਿਖਿਆ ਹੈ ਇਹ ਚਾਰੇ ਜਿਹੜੇ ਆ ਤਰ ਜਾਂਦੇ ਆ ਤੇ ਗੁਰੂ ਸਾਹਿਬ ਜਦੋਂ ਆਪਾਂ ਪੁੱਛਦੇ ਹਾਂ ਤਾਂ ਮਹਾਰਾਜ ਕਹਿੰਦੇ ਹੈ ਪਸ਼ੂ ਕੌਣ ਹੈ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਬਾਣੀ ਸੁਣ ਕੇ ਪਸ਼ੂ ਤਰ ਜਾਂਦੇ ਆ ਮਹਾਰਾਜ ਕਹਿੰਦੇ ਉਹ ਪਸ਼ੂ ਦੀ ਗੱਲ ਨਹੀਂ ਵੀ ਕੁੱਤਾ ਪਸ਼ੂ ਜਾਂ ਗਾਂ ਮੱਝ ਦੀ ਗੱਲ ਨਹੀਂ ਚੱਲਦੀ ਬੰਦਾ ਹੀ ਜਿਹੜਾ ਵਿਗੜ ਕੇ ਪਸ਼ੂ ਬਣਿਆ ਹੁੰਦਾ ਕਰਤੂਤ ਪਸ਼ੂ ਕੀ
ਮਾਨਸ
ਅਸੀਂ ਉਹਦੀ ਗੱਲ ਕਰਦੇ ਜਿਹੜੀ ਕਰਤੂਤ ਪਸ਼ੂ ਵਾਲੀ ਹੈ ਬਾਣੀ ਬੰਦਿਆਂ ਲਈ ਹੈ ਜਾਨਵਰਾਂ ਲਈ ਨਹੀਂ ਪਸ਼ੂਆਂ ਲਈ ਨਹੀਂ ਉਹ ਤਾਂ ਜਿਹੋ ਜਿਹਾ ਕੁੱਤਾ ਰੱਬ ਨੇ ਬਣਾਇਆ ਉਹੋ ਜਿਹਾ ਹੀ ਹੈ ਕੁੱਤਾ ਅੱਜ ਵੀ ਵਫਾਦਾਰੀ ਹੈ ਕੁੱਤਾ ਕੁੱਤੇ ਵਰਗਾ ਹੀ ਹੈ ਮੁਰਗਾ ਮੁਰਗੇ ਵਰਗਾ ਹੀ ਹੈ ਭੇਡ ਭੇਡ ਵਰਗੀ ਹੋਈ ਹੈ ਬੱਕਰੀ ਬੱਕਰੀ ਵਰਗੀ ਉਹਦੇ ਜਿੱਦਾਂ ਦੇ ਕੁਦਰਤ ਨੇ ਬਣਾਏ ਆ ਉਹੋ ਜਿਹੀ ਹੈ ਬੰਦੇ ਹੀ ਬੰਦੇ ਵਰਗਾ ਨਹੀਂ ਉਹਨਾਂ ਨੂੰ ਤਾਂ ਨਾ ਹੀ ਗਈ ਉਹ ਤੇ ਜਿੱਦਾਂ ਹੈ ਸਭ ਠੀਕ ਹੈ ਉਹ ਨਹੀਂ ਮਾੜੇ ਉਹ ਤੇ ਆਪਣੀ ਜਿਵੇਂ ਦੇ ਉਹਨਾਂ ਨੂੰ ਕੁਦਰਤ ਨੇ ਬਣਾਇਆ ਉਹੋ ਜਿਹੀ ਹੈ ਪ੍ਰੋਬਲਮ ਬੰਦੇ ਦੀ ਹੈ ਸਾਡੀ ਹੈ ਹਾਂ ਇਹ ਆਪਣਾ ਕਈ ਸੁਭਾਅ ਜਾਨਵਰ ਛੱਡ ਦਿੰਦੇ ਆ ਕਿਉਂਕਿ ਸਾਡੇ ਚਾਰ ਵਾਲੇ ਦੇ ਆ ਜਿਹੜੇ ਬੰਦੇ ਆਪਣੇ ਸੰਪਰਕ 'ਚ ਜਿੰਨੇ ਜਾਨਵਰ ਆਏ ਆ ਉਹ ਜ਼ਰੂਰ ਵਿਗੜ ਗਏ ਆ ਆਪਣੇ ਸੰਪਰਕ 'ਚ ਆ ਕੇ ਆਪਣਾ ਓਰਿਜਨਲ ਸੁਭਾਅ ਜਿਹੜੇ ਆ ਜਾਨਵਰ ਛੱਡ ਜਾਂਦੇ ਆ ਪਰ ਬੰਦੇ ਨੂੰ ਬੰਦਾ ਬਣਨ ਦੀ ਲੋੜ ਹੈ ਬਾਣੀ ਪਸ਼ੂਆਂ ਲਈ ਪ੍ਰੇਤਾਂ ਲਈ ਨਹੀਂ ਧਿਆਨ ਨਾਲ ਸਮਝਿਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਮਹਾਰਾਜ ਪਸ਼ੂ ਕੌਣ ਹੈ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਜਿਹੜਾ ਬੰਦਾ ਪਸ਼ੂ ਬਣਿਆ ਹੋਇਆ ਗਿਆਨਹੀਣ ਹੈ ਜਿਹੜਾ ਉਹ ਹੈ ਪਸ਼ੂ ਤੇ ਜੇ ਭਾਈ ਅਕਲ ਨਾ ਹੋਈ ਤੇ ਅਗਲੇ ਨੇ ਤੈਨੂੰ ਖੁੰਡ ਨਾਲ ਜਿਵੇਂ ਪਸ਼ੂ ਬੰਨਿਆ ਹੁੰਦਾ ਨਾ ਹਰ ਬਿਨ ਬੈਲ ਬਰਾਨੇ ਬਰਾਨੇ ਬਗਾਨੇ ਪਸ਼ੂ ਵਾਂਗੂ ਲੋਕਾਂ ਨੇ ਤੈਨੂੰ ਖੱਡ ਨਾਲ ਤੈਨੂੰ ਖੁੰਡ ਨਾਲ ਬੰਨ ਕੇ ਰੱਖਣਾ ਤੈਨੂੰ ਪਸ਼ੂ ਬਣਾ ਲਏਗਾ ਅਗਲਾ ਫਿਰ ਚਾਰ ਪਾਂਵ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉੱਠਤ ਬੈਠਤ ਠੇਂਗਾ ਪਰ ਹੈ ਤਬ ਕੱਤ ਮੂੰਡ ਲੁਕਈ ਹੈ ਕਹਿੰਦੇ ਉੱਠਦਿਆਂ ਬਹਿੰਦਿਆਂ ਚੋਟਾਂ ਪੈਣੀਆਂ ਅਗਲੇ ਨੇ ਪਸ਼ੂ ਬਣਾ ਕੇ ਤੈਨੂੰ ਖੁੰਡ ਨਾਲ ਬੰਨ ਲੈਣਾ ਤੇ ਇੱਕ ਜਿਵੇਂ ਬਗਾਨੇ ਬੈਲ ਨਾਲ ਹਾਲ ਹੁੰਦਾ ਤੇਰੇ ਨਾਲ ਵੀ ਇੱਦਾਂ ਹੀ ਹੋਣਾ ਤੈਨੂੰ ਪਸ਼ੂ ਤੋਂ ਵੱਧ ਨਹੀਂ ਸਮਝਦਾ ਅਗਲਾ ਸਾਡੇ ਪੰਜਾਬ ਦੇ ਵਿੱਚ ਹਾਲਤ ਇਹ ਹੈ ਬਾਬਿਆਂ ਨੇ ਬੰਦੇ ਪਸ਼ੂ ਬਣਾ ਕੇ ਰੱਖੇ ਹੋਏ ਹੈ ਤੇ ਲੀਡਰਾਂ ਨੇ ਵੀ ਪਸ਼ੂ ਬਣਾ ਕੇ ਰੱਖੇ ਹੋਏ ਹੈ ਲੀਡਰ ਤੇ ਬਾਬੇ ਕਹਿੰਦੇ ਆ ਬੰਦਾ ਪਸ਼ੂ ਹੀ ਰਹਿਣਾ ਚਾਹੀਦਾ ਕਦੇ ਬੰਦਾ ਨਾ ਬਣੇ ਸਿਆਣਾ ਨਾ ਹੋਵੇ ਜੇ ਸਿਆਣਾ ਹੋ ਗਿਆ ਤੇ ਸਵਾਲ ਕਰੇਗਾ ਜੇ ਇਹਨੂੰ ਅਕਲ ਆ ਗਈ ਇਹ ਸਵਾਲ ਕਰੇਗਾ ਤੇ ਪਸ਼ੂ ਹੈ ਪਸ਼ੂ ਨੂੰ ਖੁੰਡ ਨਾਲ ਬੰਨੀ ਰੱਖਾਂਗੇ ਤੇ ਗੁਰੂ ਇੱਥੇ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਪਸ਼ੂ ਬਣਿਆ ਰਿਹਾ ਤੇ ਖੁੰਡ ਨਾਲ ਅਗਲਿਆਂ ਨੇ ਬੰਨ ਲੈਣਾ ਤੇ ਨਾਲੇ ਪੈਣਗੇ ਠੇਂਗੇ ਉੱਠਦਿਆਂ ਬਹਿੰਦਿਆਂ ਛਿੱਤਰ ਖਾਏਗਾ ਖੁੰਡ ਨਾਲ ਬੰਨ ਲੈਣਗੇ ਬਗਾਨੇ ਬੈਲ ਵਾਲਾ ਹਾਲ ਕਰਨਾ ਤੇਰੇ ਨਾਲ ਤਾਂ ਕਰਕੇ ਬੰਦਾ ਬਣ ਜਾਈ ਇਨਸਾਨ ਬਣ ਜਾਈ ਤੇ ਇਨਸਾਨ ਲਈ ਅਕਲ ਚਾਹੀਦੀ ਹੈ ਗਿਆਨ ਆਉਣਾ ਚਾਹੀਦਾ ਆਪਣੇ ਆਪ ਨੂੰ ਪਛਾਣਨ ਲਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਤੇ ਪਤਾ ਕਿਵੇਂ ਲੱਗੇ ਗੁਰਮਤੀ
ਰੰਗ
ਗੁਰਮਤੀ ਗੁਰੂ ਦੀ ਮਤ ਨਾਲ ਅਕਲ ਨਾਲ ਗਿਆਨ ਨਾਲ ਬੰਦਾ ਬਣੇਗਾ ਫਿਰ ਬਣੇਗਾ ਬੰਦਾ ਹੁਣ ਸੁਣਿਓ ਜੀ ਪਸ਼ੂ ਕੌਣ ਹੈ ਜਿਹੜਾ ਗਿਆਨਹੀਣ ਹੈ ਕਿੱਦਾਂ ਦਾ ਬਣ ਜਾਂਦਾ ਪਸ਼ੂ ਗੁਰਮੰਤਰਹੀਣ ਜੋ ਪ੍ਰਾਣੀ ਗਿਆਨ ਤੋਂ ਹੀਣਾ ਜਿਹੜਾ ਮੰਤਰ ਦਾ ਅਰਥ ਹੈ ਗਿਆਨ ਗੁਰੂ ਦੇ ਗਿਆਨ ਤੋਂ ਹੀਣੇ ਜਿਹੜੇ ਪ੍ਰਾਣੀ ਨੇ ਤਿਰਗੰਤ ਜਨਮ ਪਰਸਤਣਾ ਕਹਿੰਦੇ ਭ੍ਰਿਸ਼ਟੇ ਹੋਏ ਹੈ ਤੇ ਕਿੱਦਾਂ ਦੇ ਆ ਲੋ ਆ ਪੂਰਾ ਸੁਣ ਲਓ
ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਤਣ ਕੁਕਰੈ ਸ਼ੁਕਰੈ ਗਰਤ ਪੈ ਕਾਕੈ ਸਰਪਨ ਤੁਲ ਖਲ ਹੈ
ਇਹਨਾਂ ਪਸ਼ੂਆਂ ਦਾ ਭਲਾ ਕਰਦੀ ਹੈ ਬਾਣੀ ਕੁੱਤਿਆਂ ਕੁਕਰੈ ਸ਼ੁਕਰੈ ਸੂਰ ਗਰਤ ਪੈ ਗਧੇ ਸਰਪਨੈ ਸੱਪ ਕਾਕੈ ਕਾਂ ਤੁਲ ਖਲੈ ਉਹ ਮੂਰਖ ਕੁੱਤਿਆਂ ਗਧਿਆਂ ਸੱਪਾਂ ਵਰਗਾ ਸੂਰਾਂ ਵਰਗਾ ਹੈ ਜਿਹੜਾ ਗਿਆਨਹੀਣ ਹੈ ਜਿਹੜਾ ਅਕਲ ਹੀ ਨਹੀਂ ਲਈ ਜਿੰਨੇ ਪਸ਼ੂ ਬਣਿਆ ਰਿਹਾ ਵਿਸ ਘੋਲਦਾ ਰਿਹਾ ਕੁੱਤੇ ਵਾਲੀ ਬਿਰਤੀ ਰੱਖੀ ਕਹਿੰਦੇ ਹਰ ਵੇਲੇ ਭਟਕਦਾ ਰਿਹਾ ਗਧੇ ਵਾਂਗੂ ਭਾਰ ਢੋਂਦਾ ਰਿਹਾ ਸੂਰ ਵਾਂਗੂ ਗੰਦਗੀ 'ਚ ਹੀ ਮੂੰਹ ਮਾਰਦਾ ਰਿਹਾ ਸੂਰ ਸੂਰ ਰਵੇ ਕੋਈ ਪ੍ਰੋਬਲਮ ਨਹੀਂ ਸੂਰ ਨਾਲ ਪ੍ਰੋਬਲਮ ਨਹੀਂ ਸੂਰ ਤੇ ਬਣਿਆ ਹੀ ਗੰਦਗੀ ਲਈ ਹੈ ਪਰ ਬੰਦਾ ਸੂਰ ਵਾਲੇ ਕੰਮ ਨਾ ਨਾ ਕਰੇ ਹੁਣ ਵੇਖੋ ਕੁੱਤਾ ਕੁੱਤਿਆਂ ਵਾਲੇ ਕੰਮ ਕਰੇ ਫਿਰ ਤੇ ਕੋਈ ਪ੍ਰੋਬਲਮ ਨਹੀਂ ਵੀ ਕੁੱਤਾ ਡਿਊਟੀ ਕਰੇ ਆਪਣੀ ਕੁੱਤਾ ਭੌਂਕਦਾ ਹੈ ਵਫਾਦਾਰੀ ਹੈ ਪਰ ਜੇ ਕੁੱਤਾ ਚਿੱਕੜ ਵਿੱਚ ਗਧੇ ਵਾਂਗੂ ਲਿਟੇਗਾ ਫਿਰ ਪ੍ਰੋਬਲਮ ਹੈ ਕਾਂ ਕਾਂ ਰਵੇ ਪਰ ਬੰਦਾ ਕਾਂ ਵਾਂਗੂ ਕਿਉਂ ਕਰਦਾ, ਬੰਦਾ ਕੁੱਤੇ ਗਧੇ ਵਾਂਗੂ ਕਿਉਂ ਕਰਦਾ, ਬੰਦਾ ਤੇ ਬੰਦਿਆਂ ਦਿਸਣਾ ਚਾਹੀਦਾ ਨਾ, ਇਨਸਾਨ ਦਿਸਣਾ ਚਾਹੀਦਾ ਨਾ। ਅਤੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਭਾਈ ਗਿਆਨਹੀਣਾ ਹੁੰਦਾ ਪਸ਼ੂ, ਪਸ਼ੂਆਂ ਦਾ ਅਕਲ ਆ ਗਈ ਜਦੋਂ ਤੇ ਪਸ਼ੂ ਬਣ ਗਿਆ ਬੰਦਾ। ਧਿਆਨ ਨਾਲ ਸੁਣਿਓ, ਪਸ਼ੂ ਇਹ ਸਮਝ ਗਈ, ਸਮਝ ਆ ਗਈ ਗੱਲ। ਫਿਰ ਪ੍ਰੇਤ, ਗੁਰੂ ਸਾਹਿਬ ਜੀ ਪ੍ਰੇਤ ਬਾਰੇ ਦੱਸੋ ਬਈ ਪ੍ਰੇਤ ਪ੍ਰੇਤ ਤੁਸੀਂ ਕਿਹਨੂੰ ਮੰਨਦੇ ਹੋ? ਹੁਣ ਜੇ ਕੋਈ ਪ੍ਰੇਤ ਦੀ ਡੈਫੀਨੇਸ਼ਨ ਪੁੱਛੇ ਵੀ ਪ੍ਰੇਤ ਕੀ ਹੁੰਦਾ ਹੈ, ਤੇ ਕਈ ਕਹਿ ਦਿੰਦੇ ਹੈ ਸੂਈ ਦੇ ਨੱਕੇ ਵਰਗਾ ਇਹਦਾ ਮੂੰਹ ਹੁੰਦਾ ਹੈ, ਵੱਡਾ ਸਾਰਾ ਢਿੱਡ ਹੁੰਦਾ ਹੈ, ਪਰ ਜਿਹੜੇ ਘਰ 'ਚ ਆ ਜਾਏ ਖੂਨ ਪੀ ਜਾਂਦਾ ਹੈ, ਘਰ ਬਰਬਾਦ ਕਰ ਦਿੰਦਾ ਹੈ। ਘਰਾਂ 'ਚ ਜਿਨ੍ਹਾਂ ਦੇ ਪ੍ਰੇਤ ਚਿੰਬੜੇ ਹੋਏ ਹੋਣ, ਜਿਨ੍ਹਾਂ ਦੇ ਘਰਾਂ ਵਿੱਚ ਪ੍ਰੇਤ ਚਿੰਬੜੇ ਹੋਏ ਹੋਣ, ਹੁਣ ਇਹ ਡੈਫੀਨੇਸ਼ਨ ਲੋਕ ਸਾਨੂੰ ਦਿੰਦੇ ਆ ਵੀ ਪ੍ਰੇਤ। ਫਿਰ ਸਾਡੇ ਵਰਗੇ ਬਾਬਿਆਂ ਨੂੰ ਆ ਕੇ ਮਿਲਦੇ, ਅਗਲਾ ਬਾਬਾ ਜੀ ਸਾਡੇ 'ਤੇ ਕਿਰਪਾ ਕਰੋ, ਕੋਈ ਇੱਦਾਂ ਕਰੋ, ਅਤੇ ਅਗਲਾ ਕਹਿੰਦਾ ਤੇਰੇ ਘਰ ਦੋ ਪ੍ਰੇਤ ਹੈ, ਅਤੇ ਫਿਰ ਇਹਦਾ ਭਲਾ ਕਿੱਦਾਂ ਹੋਏਗਾ? ਉਹ ਫਿਰ ਅਗਲਾ ਕਹਿੰਦਾ ਦੋ ਸੰਪਟ ਪਾਠ ਕਰਾਉਣੇ ਪੈਣਗੇ, ਇੰਡੀਆ ਦੇ ਵਿੱਚ ਰੱਖਾਂਗੇ ਸੰਪਟ ਪਾਠ। ਕਿੰਨੇ ਕੁ ਦਾ ਖਰਚਾ, ਕਿੰਨੇ ਕੁ ਦਾ ਆਉਂਦਾ? $1100 ਇੱਕ ਦਾ ਹੋਣਾ, ਦੋ ਦਾ 2200 ਹੋ ਜਾਣਾ, ਦੋ ਪ੍ਰੇਤ ਹੈ। ਅਤੇ ਉਹਨੇ ਫਿਰ 2200, ਅਤੇ ਜਿਹਨੇ 5000 ਲੈਣਾ ਉਹਨੇ 4-5 ਕਹਿ ਦੇਣਾ, ਅਤੇ ਬਸ ਫਿਰ ਬੜਾ ਸੋਹਣਾ ਬਿਜ਼ਨਸ ਚੱਲਦਾ। ਅਤੇ ਇੱਥੇ ਬੈਠੇ ਪ੍ਰੇਤਾਂ ਦਾ ਭਲਾ ਕਰਾਉਂਦੇ ਹਾਂ ਜਿਹੜੀ ਕੋਈ ਚੀਜ਼ ਹੈ ਹੀ ਨਹੀਂ। ਬੰਦਾ ਸੀ ਪ੍ਰੇਤ, ਵਿਗੜਿਆ ਹੋਇਆ ਬੰਦਾ ਪਸ਼ੂ ਹੈ, ਅਤੇ ਵਿਗੜਿਆ ਹੋਇਆ ਗੁਰੂ ਸਾਹਿਬ ਕਹਿੰਦੇ ਭਾਈ ਮੇਰੀਆਂ ਨਜ਼ਰਾਂ ਵਿੱਚ ਪ੍ਰੇਤ ਕੀ ਹੈ? ਹੁਣ ਬਾਬੇ ਤਾਂ ਡੈਫੀਨੇਸ਼ਨ ਦਿੰਦੇ ਵੀ ਸੂਈ ਵਰਗਾ ਮੂੰਹ ਹੈ, ਐਦਾਂ ਢਿੱਡ ਹੁੰਦਾ ਬੰਦੇ, ਇਹ ਹੈ ਬ੍ਰਾਹਮਣ ਦੀ ਦਿੱਤੀ ਹੋਈ, ਪੁਜਾਰੀ ਦੀ ਦਿੱਤੀ ਹੋਈ ਸਟੇਟਮੈਂਟ। ਪਰ ਗੁਰਬਾਣੀ ਕਹਿੰਦੀ ਹੈ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ। ਕਹਿੰਦੇ ਮਟੀਰੀਅਲਿਜ਼ਮ ਵਿੱਚ ਫਸਿਆ ਹੋਇਆ ਬੰਦਾ ਪ੍ਰੇਤ ਹੀ ਹੁੰਦਾ, ਕਾਮ ਕ੍ਰੋਧ ਅਤੇ ਹੰਕਾਰਾ। ਹੰਕਾਰੀ ਬੰਦੇ ਨੂੰ ਵੇਖ ਲਓ ਕਹਿੰਦੇ ਪ੍ਰੇਤ ਹੈ, ਕਾਮੀ ਬੰਦੇ ਨੂੰ ਵੇਖ ਲਓ ਪ੍ਰੇਤ ਹੈ। ਇਹ ਨੇ ਪ੍ਰੇਤ, ਜਿਨ੍ਹਾਂ ਤੋਂ ਛੁਟਕਾਰਾ ਪਾਓ। ਬੰਦਾ ਕਾਮ ਵਿੱਚ ਅੰਨਾ ਹੋਇਆ ਪ੍ਰੇਤ ਬਣਿਆ। ਮੈਂ ਬੇਨਤੀ ਪਹਿਲਾਂ ਕਰ ਚੁੱਕਿਆ ਵੀ ਕਿਸੇ ਦੇ ਸਰੀਰ ਨੂੰ ਚਿੰਬੜਦਾ ਹੈ, ਕਿਸੇ ਧੀ ਭੈਣ ਵਾਲੇ ਜਦੋਂ ਬਲਾਤਕਾਰ ਹੁੰਦੇ ਨੇ, ਜਿੱਥੇ ਰੇਪ ਹੁੰਦੇ ਹੈ, ਇਹ ਪ੍ਰੇਤ ਨਹੀਂ ਤੇ ਹੋਰ ਕੀ ਹੈ, ਬੰਦਾ ਹੈ ਪ੍ਰੇਤ। ਜੇਬਾਂ ਨੂੰ ਚਿੰਬੜਦਾ, ਕੁਰਸੀਆਂ ਨੂੰ ਚਿੰਬੜਦਾ, ਪੈਸੇ ਨੂੰ ਚਿੰਬੜਦਾ, ਦੂਜੇ ਦੇ ਘਰ 'ਤੇ ਅੱਖ ਰੱਖਦਾ, ਇਹ ਹੈ ਪ੍ਰੇਤ। ਇਹ ਬਿਰਤੀ ਸਾਡੀ ਖਤਮ ਹੋ ਗਈ, ਅਕਲ ਆ ਗਈ ਜਦੋਂ, ਕਹਿੰਦੇ ਬੰਦਾ ਪ੍ਰੇਤ ਸੀ ਪਰ ਹੁਣ ਸਮਝ ਆ ਗਈ। ਪਸ਼ੂ ਪ੍ਰੇਤ, ਫਿਰ ਉਦੋਂ ਅੱਗੇ ਮੁਗਧ ਕਹੋ ਥਰ, ਮੂਰਖਾਂ ਨੂੰ ਬਾਣੀ ਤਾਰ, ਮੂਰਖਾਂ ਨੂੰ। ਹੁਣ ਪਰ ਇੱਕ ਗੱਲ ਹੋਰ, ਇੱਥੇ ਇੱਕ ਸ਼ਬਦ ਹੋਰ ਵੀ ਬਾਣੀ 'ਚ ਆਉਂਦਾ ਹੈ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ। ਜਿਹੜਾ ਕਹਿੰਦੇ ਅੰਤ ਸਮੇਂ ਘਰ ਨੂੰ ਯਾਦ ਕਰਦਾ ਮਰ ਗਿਆ, ਫਿਰ ਕਹਿੰਦੇ ਕੀ ਬਣਦਾ ਅਗਲੇ ਜਨਮ 'ਚ? ਪ੍ਰੇਤ ਜੌਨ ਵੱਲ ਵੱਲ ਆਉਂਦਾ ਹੈ, ਅਗਲਾ ਜਨਮ ਕਾਹਦਾ ਮਿਲੂ? ਪ੍ਰੇਤ ਦਾ। ਇਹ ਕਿਹਨੇ ਕਿਹਾ? ਭਗਤ ਤ੍ਰਿਲੋਚਨ ਜੀ ਨੇ। ਪਰ ਇਸ ਸ਼ਬਦ ਦੇ ਵਿੱਚ ਇੱਕ ਘੁੰਡੀ ਹੈ ਜਿਹੜੀ ਸਮਝਣੀ ਪੈਣੀ, ਉਹ ਕੀ ਹੈ? ਇਸ ਸ਼ਬਦ ਵਿੱਚ ਭਗਤ ਤ੍ਰਿਲੋਚਨ ਜੀ ਕਹਿੰਦੇ ਹੈ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ। ਅੰਤ ਵੇਲੇ ਇਸਤਰੀ ਨੂੰ ਯਾਦ ਕਰਦਾ ਜਾਂ ਇਸਤਰੀ ਬੰਦੇ ਨੂੰ ਯਾਦ ਕਰਦੀ, ਕਾਮ ਵਿੱਚ, ਕਾਮ 'ਚ ਜੇ ਖਿਆਲ ਚਲਿਆ ਗਿਆ, ਕਹਿੰਦੇ ਜੇ ਮਰ ਗਿਆ, ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਵੇਸ਼ਵਾ ਜੋਨ ਵੱਲ ਵੱਲ ਉਤਰੈ। ਅਗਲਾ ਜਨਮ ਕਾਹਦਾ ਮਿਲੂ? ਬੋਲੋ, ਵੇਸ਼ਵਾ। ਇਨਸਾਨ ਇਹ ਵੇਸ਼ਵਾ ਦਾ ਜਿਹੜਾ ਜਨਮ ਹੈ, ਜਿਹੜਾ ਜੰਮ ਹੈ, ਸਰੀਰ ਹੈ, ਉਹ ਕੋਈ ਵੱਖਰੀ ਜੋਨੀ ਹੈ ਕਿ ਬੰਦਾ ਹੈ, ਔਰਤ ਹੈ? ਮਨੁੱਖੀ ਦੇਹ ਹੈ ਨਾ ਉਹਦੀ, ਔਰਤ ਦੀ ਜਿਹੜੀ ਦੇਹ ਹੈ ਉਹ ਤਾਂ ਮਨੁੱਖਾ ਸਰੀਰ ਹੈ। ਅਤੇ ਮਨੁੱਖਾ ਸਰੀਰ ਨੂੰ ਕੀ ਕਿਹਾ ਜਾਂਦਾ? ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਜਿਹੜੀ ਵੇਸ਼ਵਾ ਹੈ ਉਹ ਤਾਂ ਮਨੁੱਖਾ ਔਰਤ ਹੈ। ਵੇਸ਼ਵਾ ਦੇਹ ਨੂੰ ਕਿਹਾ ਜਾਂਦਾ ਕਿ ਬਿਰਤੀ ਹੁੰਦੀ ਹੈ, ਵੇਸ਼ਵਾ ਬਿਰਤੀ। ਜੰਮੀ ਤੇ ਕਿਸੇ ਘਰ ਧੀ ਹੈ, ਜਿਹੜੀ ਬਾਅਦ ਵਿੱਚ ਵੇਸ਼ਵਾ ਬਣਦੀ ਹੈ, ਪਰ ਜੰਮੀ ਕੀ ਸੀ? ਧੀ। ਕਿਸੇ ਘਰ ਤੇ ਬੱਚੀ ਬਣ ਕੇ ਜੰਮੀ ਸੀ, ਉਹ ਤੇ ਮਨੁੱਖਾ ਦੇਹ ਆਈ ਸੀ, ਪਰ ਵੇਸ਼ਵਾ ਕੀ ਹੋ ਗਈ? ਬਿਰਤੀ। ਤੇ ਜੇ ਵੇਸ਼ਵਾ ਪੁਣਾ ਛੱਡ ਦੇਵੇ, ਬਿਰਤੀ ਬਦਲ ਜਾਏ, ਤੇ ਫਿਰ ਮਨੁੱਖ, ਫਿਰ ਇਨਸਾਨ। ਬੇਸ਼ਵਾ ਕੋਈ ਜੂਨੀ ਨਹੀਂ ਹੁੰਦੀ, ਬਿਰਦੀ ਹੁੰਦੀ ਹੈ। ਤੇ ਇਹਦਾ ਮਤਲਬ ਇਸ ਸ਼ਬਦ ਵਿੱਚ ਗੱਲ ਜੂਨਾਂ ਦੀ ਨਹੀਂ, ਬਿਰਦੀਆਂ ਦੀ ਚੱਲਦੀ ਹੈ। ਜਿਹੜੇ ਬੰਦੇ 'ਤੇ ਬਿਰਦੀ ਪਸ਼ੂ ਦੀ ਹਾਵੀ ਹੋਵੇ, ਉਹਨੇ ਫਿਰ ਪਸ਼ੂ ਦੀ ਜੂਨ ਹੀ ਭੋਗੀ ਹੁੰਦੀ ਹੈ। ਹੁਣ ਬਿਰਤੀ 'ਤੇ ਜੇ ਸਾਰੀ ਜ਼ਿੰਦਗੀ ਕੁੱਤੇ ਦੀ ਰਹੀ, ਫਿਰ ਕੁੱਤੇ ਦੀ ਜੂਨ ਹੀ ਭੋਗੀ। ਜਿਹਦੀ ਬਿਰਤੀ ਗਧੇ ਵਾਲੀ ਸੀ, ਫਿਰ ਗਧੇ ਦੀ ਜੂਨ ਹੀ ਭੋਗੀ। ਇਸ ਕਰਕੇ ਆਹ ਜਿਹੜਾ ਸ਼ਬਦ ਹੈ ਨਾ, ਇੰਨੀ ਕੁ ਗੱਲ ਜ਼ਰੂਰ ਸਮਝ ਲਿਓ ਵੀ ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਇਹਨੂੰ ਹੋਰ ਵੀ ਥੋੜ੍ਹਾ ਜਿਹਾ ਸਮਝ ਲਈਏ। ਜਿਹੜਾ ਬੰਦਾ ਅੰਤ ਸਮੇਂ ਤੱਕ ਮਾਇਆ ਮਾਇਆ ਕਰਦਾ ਰਿਹਾ ਅਤੇ ਇਸੇ ਚਿੰਤਨ ਵਿੱਚ ਹੀ ਮਰਿਆ ਰਿਹਾ, ਹਾਏ ਮਾਇਆ ਹਾਏ। ਕਈ ਬੰਦੇ ਹੁੰਦੇ ਨੀ, ਕਈ ਵਾਰੀ ਆਪਾਂ ਇਹ ਸ਼ਬਦ ਵਰਤਦੇ ਹਾਂ, ਫਲਾਣਾ ਤੇ ਪੈਸੇ 'ਤੇ ਮਰਿਆ ਪਿਆ, ਫਲਾਣਾ ਤੇ ਫਲਾਣੇ 'ਤੇ ਮਰ ਹੀ ਗਿਆ। ਉਹਦਾ ਘਰ ਵੇਖਿਆ, ਉਹ ਜਦੋਂ ਉਹਨੇ ਵੇਖਿਆ ਨਾ ਇੱਡਾ ਵੱਡਾ ਘਰ, ਅਤੇ ਬੰਦਾ ਤੇ ਘਰ ਨੂੰ ਵੇਖ ਕੇ ਘਰ 'ਤੇ ਮਰ ਹੀ ਗਿਆ। ਫਲਾਣਾ ਬੰਦਾ ਤੇ ਫਲਾਣੇ ਦੀ ਗੱਡੀ ਨੂੰ ਵੇਖ ਕੇ ਗੱਡੀ 'ਤੇ ਮਰ ਹੀ ਗਿਆ। ਸੁਣੋ, ਅੰਤ ਸਮੇਂ ਤੱਕ ਜਿਹੜਾ ਬੰਦਾ ਮਰਨ ਤੱਕ, ਅੰਤਕਾਲ ਅੰਤ ਸਮੇਂ ਤੱਕ ਮਾਇਆ ਮਾਇਆ ਕਰਦਾ ਰਿਹਾ ਅਤੇ ਮਾਇਆ ਦੇ ਚਿੰਤਨ ਵਿੱਚ ਹੀ ਹਰ ਵੇਲੇ ਮਰਿਆ ਰਿਹਾ, ਡੁੱਬਿਆ ਹੀ ਰਿਹਾ ਮਾਇਆ ਮਾਇਆ, ਅਤੇ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਇਹ ਨਾ ਜਾਣਿਓ ਵੀ ਇਹ ਬੰਦਾ ਸੀ। ਇਹ ਤਾਂ ਕਹਿੰਦੇ ਸੱਪਾਂ ਦਾ ਵਾਸਾ ਹੁੰਦਾ ਮਾਇਆ 'ਤੇ। ਕਹਿੰਦੇ ਮੈਨੂੰ ਤਾਂ ਇਹ ਲੱਗਦਾ ਵੀ ਇਹ ਤਾਂ ਸੱਪ ਹੀ ਸੀ। ਆਖੋ ਸਤਨਾਮ। ਅੰਤਕਾਲ ਜੋ ਲਛਮੀ ਸਿਮਰੈ, ਇਸ ਕੌਣ ਵਲ ਵਲ ਉਤਰੈ। ਵਲ ਵਲ ਮਤਲਬ ਮੁੜ ਮੁੜ ਕੇ। ਇਹ ਸਾਡੇ ਪੰਜਾਬੀ 'ਚ ਆ, ਬੜਾ ਵਲ ਵਲ ਕੇ ਆਇਆ ਤੂੰ ਅੱਜ, ਵਲ ਕੇ ਆਇਆ ਮਤਲਬ ਬੜਾ ਘੁੰਮ ਕੇ ਆਇਆ, ਮੁੜ ਕੇ ਆਇਆ। ਵਲ ਵਲ ਕੇ ਆਉਣ ਦਾ ਮਤਲਬ ਹੈ ਘੁੰਮ ਘੁੰਮ ਕੇ ਆਉਣਾ। ਜਿਹੜਾ ਬੰਦਾ ਮਾਇਆ ਮਾਇਆ 'ਚ ਹੀ ਮਰਦਾ ਰਿਹਾ, ਕਹਿੰਦੇ ਮੁੜ ਮੁੜ ਕੇ ਸੱਪ ਹੀ ਬਣੀ ਗਿਆ। ਇੱਥੇ ਬੰਦਾ ਤਾਂ ਕਦ ਬਣਿਆ ਹੀ ਨਹੀਂ, ਮੁੜ ਮੁੜ ਕੇ ਸੱਪ। ਇਹਦੇ 'ਤੇ ਹਾਵੀ ਸੀ ਪੈਸਾ, ਲਛਮੀ ਸੀ, ਇਸੇ ਚਿੰਤਾ 'ਚ ਹੀ ਮਰਦਾ ਰਿਹਾ, ਕਹਿੰਦੇ ਸੱਪ ਹੀ ਬਣਿਆ ਰਿਹਾ ਅੰਤਕਾਲ। ਅੱਛਾ, ਇੱਕ ਵਿਚਾਲੇ ਹੈ, ਰੀਬਾਈ ਗੋਬਿੰਦ ਨਾਮ ਮਤ ਬਿਸਰੈ। ਨਾਮ ਦਾ ਅਰਥ ਹੈ ਗਿਆਨ, ਰੱਬ ਦਾ ਗਿਆਨ ਲਈ ਭਾਈ, ਤੂੰ ਗਿਆਨ ਲਈ ਰੱਬ ਦਾ, ਅਕਲ ਲਈ ਗਿਆਨ ਬਿਨਾ ਪਹਿਲੀ ਪੰਕਤੀ ਵਿੱਚ ਸੱਪ ਹੀ ਬਣਿਆ ਫਿਰਦਾ ਰਿਹਾ। ਤੇ ਅਗਲੀ ਪੰਕਤੀ,
ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵਲ ਵਲ ਉਤਰੈ।
ਜਿਹੜਾ ਕਹਿੰਦੇ ਇਸਤਰੀ ਨੂੰ ਸਿਮਰਦਾ ਰਿਹਾ, ਮਰਦਾ ਹੀ ਰਿਹਾ ਹਰ ਵੇਲੇ, ਇਹ ਨਹੀਂ ਵੀ ਉਹ ਗਲਤ ਕੰਮ ਕਰਦਾ, ਨਜਾਇਜ਼ ਸੰਬੰਧ ਬਣਾਉਂਦਾ। ਇੱਕ ਤੇ ਬੇਸ਼ਵਾ ਹੁੰਦੀ ਹੈ, ਪਰ ਇੱਕ ਦੀ ਬਿਰਤੀ ਹਰ ਵੇਲੇ ਐਂ ਚੱਲੀ ਜਾਂਦਾ। ਹੁਣ ਬੇਸ਼ਵਾ ਦੇ ਦਿਮਾਗ 'ਚ ਕੀ ਹੁੰਦਾ, ਹੋਰ ਗਾਹਕ ਆ ਜੇ, ਹੋਰ ਗਾਹਕ ਆ ਜੇ, ਹੋਰ ਗਾਹਕ ਆ ਜੇ। ਕਹਿੰਦੇ ਇੱਦਾਂ ਕਈ ਬੰਦੇ ਅਤੇ ਕਈ ਇਸਤਰੀਆਂ ਇੱਦਾਂ ਦੀਆਂ ਹੁੰਦੀਆਂ, ਦਿਮਾਗ 'ਚ ਹਰ ਵੇਲੇ ਹੋਰ ਫਲਾਣਾ, ਉਹਦੇ ਵੱਲ ਵੇਖ ਕੇ ਉੱਥੇ ਮਨ ਡੁੱਲ ਗਿਆ, ਉਹਦੇ ਵੱਲ ਵੇਖ ਕੇ ਉੱਥੇ ਮਨ ਡੁੱਲ ਗਿਆ, ਹਰ ਵੇਲੇ ਕਦੇ ਉਹਦੇ 'ਤੇ ਕਦੇ ਉਹਦੇ 'ਤੇ। ਕਹਿੰਦੇ ਇਸ ਕਰਕੇ ਸਰੀਰ ਕਰਕੇ ਤਾਂ ਕਹਿੰਦੇ ਠੀਕ ਬੰਦਾ ਹੀ ਹੈ, ਪਰ ਬਿਰਤੀ ਤਾਂ ਇਹਦੀ ਵੇਸ਼ਵਾ ਵਾਲੀ ਹੈ। ਜਿਵੇਂ ਵੇਸ਼ਵਾ ਗਾਹਕ ਉਡੀਕਦੀ ਰਹਿੰਦੀ ਹੈ, ਕਦੇ ਕੋਈ ਕਦੇ ਕੋਈ। ਕਹਿੰਦੇ ਇਹਦੇ ਦਿਮਾਗ ਵਿੱਚ ਵੀ ਕਈ ਕਈ ਚੱਲਦੇ, ਕਈ ਇਸਤਰੀਆਂ ਨੂੰ ਯਾਦ ਕਰਦਾ ਅਤੇ ਕਈ ਇਸਤਰੀਆਂ ਕਈ ਬੰਦਿਆਂ ਨੂੰ। ਇਹ ਤਾਂ ਵੇਸ਼ਵਾ ਹੈ, ਪਤੀ ਪਤਨੀ ਇਕੱਠੇ ਰਹਿੰਦੇ ਹੈ, ਪਰ ਜਿਹਦੀ ਬਿਰਤੀ 'ਚ ਇਹ ਚੱਲੀ ਜਾਂਦਾ, ਚਿੰਤਨ 'ਤੇ ਹਰ ਵੇਲੇ ਮਰਿਆ ਹੀ ਪਿਆ, ਕਦੇ ਕਿਸੇ ਵੱਲ ਵੇਖ ਕੇ ਮਨ ਡੁਲਾਉਂਦਾ, ਕਦੇ ਕਿਸੇ ਵੱਲ, ਕਹਿੰਦੇ ਇਹ ਤਾਂ ਵੇਸ਼ਵਾ ਹੈ। ਬਿਰਤੀ 'ਚ ਤਾਂ ਬਿਲਕੁਲ ਹੀ ਵੇਸ਼ਵਾ, ਵੇਸ਼ਵਾ ਜੂਨ ਭੋਗ ਰਿਹਾ ਹੈ, ਵੇਸ਼ਵਾ ਵਾਲਾ ਹੀ ਹੈ ਹਿਸਾਬ ਕਿਤਾਬ ਸਾਰਾ, ਦਿਮਾਗ 'ਚ ਇਹਦੇ ਇਹੀ ਚੱਲਦਾ ਰਹਿੰਦਾ। ਅੱਗੇ,
ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ
ਸੂਰ ਦੀ ਜੋਨੀ ਭੋਗ ਕੇ ਗਿਆ, ਕਿਉਂਕਿ ਸੂਰੀ ਦੇ ਕਈ ਕਈ ਬੱਚੇ ਹੁੰਦੇ ਆ, ਤੇ ਕਈ ਕੋਈ ਇੱਧਰ ਨੂੰ ਨਿਕਲ ਜਾਂਦਾ, ਕੋਈ ਇੱਧਰ ਨੂੰ ਨਿਕਲ ਜਾਂਦਾ। ਕਹਿੰਦੇ ਉਹਦਾ ਧਿਆਨ ਹਰ ਵੇਲੇ ਬੱਚਿਆਂ 'ਚ ਹੀ ਰਹਿੰਦਾ, ਕਦੇ ਉਹਨੂੰ ਸਾਂਭ, ਕਿਉਂਕਿ 18-18 ਬੱਚੇ ਹੁੰਦੇ ਆ। ਤੇ ਕਹਿੰਦੇ ਇਹ ਵੀ ਹਰ ਵੇਲੇ ਬੱਚੇ, ਹਾਏ ਮੇਰੇ ਬੱਚੇ, ਹਾਏ ਮੇਰੇ ਬੱਚੇ, ਹਾਏ ਮੇਰੇ ਬੱਚੇ, ਇੱਦਾਂ ਕਰੀ ਜਾਂਦਾ। ਕਹਿੰਦੇ ਇੱਦਾਂ ਲੱਗਦਾ ਵੀ ਤੇ ਸੂਰ ਹੀ ਸੀ ਬੰਦੇ ਵਾਲੀ, ਤੇ ਗੱਲ ਹੀ ਨਹੀਂ ਇਹਦੇ 'ਚ, ਸੂਰੀ ਦੀ ਜੋਨ ਭੋਗੀ ਜਾਂਦਾ। ਬੱਚੇ ਬੱਚੇ ਹੀ ਕਰਦਾ ਰਿਹਾ, ਇਸੇ ਚਿੰਤਨ 'ਚ ਡੁੱਬਿਆ ਰਿਹਾ, ਇਸੇ ਚਿੰਤਾ 'ਚ, ਇਸੇ ਫਿਕਰ 'ਚ, ਇਸੇ ਚਿੰਤਨ 'ਚ ਡੁੱਬਿਆ ਹੋਇਆ। ਕਹਿੰਦੇ ਲੱਗਦਾ ਬੰਦੇ ਦੀ ਜੋਨ ਨਹੀਂ ਭੋਗ ਕੇ ਗਿਆ, ਸੂਰੀ ਦੀ ਜੋਨ ਭੋਗੀ। ਅੱਗੇ
ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਵੱਲ ਵੱਲ ਉਤਰੇ।
ਜਦੋਂ ਪ੍ਰੇਤ ਦੀ ਡੈਫੀਨੇਸ਼ਨ ਪੁਰਾਣੇ ਧਰਮਾਂ ਵਿੱਚ ਦਿੱਤੀ ਗਈ ਵੀ ਪ੍ਰੇਤ ਘਰਾਂ ਵਿੱਚ ਚਿੰਬੜਦੇ ਹੈ, ਤੇ ਗੁਰੂ ਸਾਹਿਬ ਕਹਿੰਦੇ ਆਹ ਬੰਦਾ ਹਰ ਵੇਲੇ ਘਰ ਹੀ ਘਰ ਕਰੀ ਜਾਂਦਾ, ਬੈਠਾ ਇੱਥੇ ਹੈ, ਧਿਆਨ ਘਰ 'ਚ ਹੀ ਰਹਿੰਦਾ। ਹਾਏ ਮੇਰੇ ਘਰ ਕੋਈ ਚੋਰ ਨਾ ਆ ਜੇ, ਹੇ ਮੇਰੇ ਘਰ ਨੂੰ ਨਾ ਕੁਛ ਹੋ ਜੇ, ਮੇਰੇ ਘਰ ਨੂੰ ਨਾ ਕੋਈ ਲੁੱਟ ਕੇ ਲੈ ਜੇ, ਮੇਰਾ ਘਰ, ਮੇਰਾ ਘਰ, ਮੇਰਾ ਘਰ। ਕਹਿੰਦੇ ਬਿਰਤੀ ਕਰਕੇ ਤੇ ਘਰ ਨਾਲ ਹੀ ਚਿੰਬੜਿਆ ਰਹਿੰਦਾ, ਅੰਦਰ ਤੇ ਇਹੀ ਚੱਲਦਾ ਰਹਿੰਦਾ। ਕਹਿੰਦੇ ਸੁਣਿਆ ਵੀ ਪ੍ਰੇਤ ਚਿੰਬੜਦਾ ਘਰਾਂ ਨੂੰ, ਮੈਨੂੰ ਤੇ ਆਹ ਪ੍ਰੇਤ ਲੱਗਦਾ ਜਿਹੜਾ ਹਰ ਵੇਲੇ ਘਰ 'ਚ ਹੀ ਚਿੰਬੜਿਆ ਰਹਿੰਦਾ। ਆਖੋ ਸਤਨਾਮ, ਆਪਣੇ ਘਰ ਨਾਲ ਹੀ ਚਿੰਬੜਿਆ ਰਹਿੰਦਾ ਆਹ ਪ੍ਰੇਤ, ਇਹਨੂੰ ਘਰ ਤੋਂ ਬਿਨਾਂ ਦਿਖਦਾ ਹੀ ਕੁਛ ਨਹੀਂ, ਇਹ ਹੈ ਪ੍ਰੇਤ। ਫਿਰ ਗੁਰੂ ਸਾਹਿਬ ਜੀ ਭਗਤ ਤ੍ਰਿਲੋਚਨ ਜੀ ਦਾ ਅੰਤ ਸ਼ਬਦ ਲਾਸਟ ਪੜ੍ਹ ਲਓ, ਅੰਤ ਸਮੇਂ ਤੱਕ ਜਿਹੜਾ ਕਹਿੰਦੇ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਕਹਿੰਦੇ ਜਿਉਂਦਾ ਹੀ ਬੰਧਨਾਂ ਤੋਂ ਮੁਕਤ ਹੈ, ਕਿਸੇ ਚੀਜ਼ 'ਚ ਤੇ ਨਹੀਂ ਮਰਦਾ, ਇਹਦੇ 'ਤੇ ਨਹੀਂ ਮਰਦਾ, ਇਹਦੇ 'ਤੇ ਨਹੀਂ ਮਰਦਾ, ਇਹਦੇ 'ਤੇ ਨਹੀਂ ਮਰਦਾ, ਇਹਦੀ ਚਿੰਤਾ ਦੇ ਵਿੱਚ ਪਰਮਾਤਮਾ ਹੈ, ਇਹ ਰੱਬ 'ਤੇ ਮਰਿਆ ਹੋਇਆ, ਉਹਦੀ ਹੋਂਦ 'ਤੇ ਮਰਿਆ ਹੋਇਆ, ਉਹਦੇ ਨਿਯਮਾਂ ਨੂੰ ਫੋਲੋ ਕਰਦਾ। ਕੋਈ ਕਿਸੇ 'ਤੇ ਮਰਿਆ ਪਿਆ, ਕੋਈ ਕਿਸੇ 'ਤੇ ਮਰਿਆ, ਕੋਈ ਘਰ 'ਤੇ ਮਰਿਆ ਪਿਆ, ਕੋਈ ਔਰਤ 'ਤੇ ਮਰਿਆ ਪਿਆ, ਕੋਈ ਪੈਸੇ 'ਤੇ ਮਰਿਆ ਪਿਆ, ਪਰ ਕਹਿੰਦੇ ਜੇ ਘੋੜੇ ਜਿਹੜੇ ਰੱਬ 'ਤੇ ਮਰੇ ਹੋਏ, ਪਰਮਾਤਮਾ ਦੇ ਨਿਯਮਾਂ ਨੂੰ ਸਮਝਦੇ ਆ। ਆਹ ਜਿਹੜੇ ਸਾਇੰਟਿਸਟ ਨੇ, ਮੈਨੂੰ ਲੱਗਦਾ ਜਿਹੜੇ ਖੋਜਾਂ ਜਿਹੀਆਂ ਕਰਦੇ ਆ ਵੀ ਹੋਰ ਕੀ ਹੈ, ਹੋਰ ਨਿਯਮ ਕੀ ਹੈ, ਲਾਅ ਆਫ ਨੇਚਰ, ਨੇਚਰ ਨੂੰ ਲੱਭੀ ਜਾਂਦੇ ਆ, ਇਹ ਮਰੇ ਹੀ ਪਏ ਆ, ਸਾਰੀ ਸਾਰੀ ਜ਼ਿੰਦਗੀ ਲਾ ਦਿੰਦੇ, ਕੀ ਖੋਜ ਕਰੀ ਜਾਂਦੇ ਵੀ ਆਹ ਕਿਵੇਂ ਬਣਦਾ, ਕਿਵੇਂ ਬਣਦਾ, ਕਿਵੇਂ ਬਣਦਾ। ਕਿਸੇ ਬੰਦੇ ਨੇ ਹਾਰਟ ਹੀ ਬਾਹਰ ਰੱਖ ਕੇ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ, ਬਾਹਰ ਰੱਖ ਦਿੰਦੇ ਆ, ਅਲੱਗ ਫੜੀ ਫਿਰਦੇ ਆ, ਅੱਖ ਦਾ ਆਪਰੇਸ਼ਨ ਕੀਤਾ, ਕਿੰਨੀਆਂ ਖੋਜਾਂ ਮਰੇ ਪਏ ਆ। ਕੁਦਰਤ ਦੇ, ਕੁਦਰਤ ਦਾ, ਨੇਚਰ ਦਾ ਇਹ ਕੰਮ ਕਿਵੇਂ ਕਰਦਾ, ਆ ਦਿਲ ਕਿਵੇਂ ਕੰਮ ਕਰਦਾ, ਅੱਖ ਕਿਵੇਂ ਕੰਮ ਕਰਦੀ, ਆਵਾਜ਼ ਕਿੱਦਾਂ ਬਣਦੀ ਹੈ, ਉਹ ਖੋਜਾਂ ਕਰ ਕਰਕੇ ਸਾਡੇ ਸਾਹਮਣੇ ਲਿਆ ਰਹੇ ਆ। ਉਹ ਕੁਦਰਤ ਦੇ ਨਿਯਮਾਂ 'ਤੇ ਮਰੇ ਪਏ ਆ, ਕਿਵੇਂ ਕੰਮ ਕਰਦਾ ਨਿਯਮ, ਮੈਂ ਇਹ ਲਾਹੂ ਵੇਖਾਂ, ਮੈਂ ਲੱਭਾਂ, ਅਤੇ ਫਿਰ ਮੈਂ ਇਲਾਜ ਕਰ ਸਕਾਂ ਵੀ ਇਹਦਾ ਇਲਾਜ ਕਿਵੇਂ ਕਰਨਾ। ਹਾਰਟ ਦਾ ਇਲਾਜ ਪਹਿਲਾਂ ਨਹੀਂ ਸੀ ਹੁੰਦਾ, ਹੁਣ ਹੋਣ ਲੱਗ ਪਿਆ। ਆ ਕੈਂਸਰ ਦੇ ਜਿਹੜੇ ਡਾਕਟਰ ਲੱਭਦੇ ਹੋਣਗੇ, ਤੇ ਮਰੇ ਪਏ ਆ ਵੀ ਲੱਭ ਕੇ ਹਟਣਾ, ਮਰੇ ਬਿਨਾਂ ਲੱਭਿਆ ਹੀ ਨਹੀਂ ਜਾਣਾ ਉਹਨਾਂ ਨੂੰ, ਮਰਨਾ, ਮਰਨ ਦਾ ਮਤਲਬ ਹੈ ਵੀ ਉਸ ਚੀਜ਼ 'ਤੇ ਪੂਰਾ ਦਿਨ ਰਾਤ ਇੱਕ ਕਰਨੀ ਪੈਣੀ ਹੈ, ਅਤੇ ਉਹ ਨਿਯਮ ਲੱਭਣਾ ਹੈ ਵੀ ਬਿਮਾਰੀ ਪੈਦਾ ਕਿਵੇਂ ਹੋ ਰਹੀ ਹੈ ਅਤੇ ਇਹਨੂੰ ਠੀਕ ਕਿਵੇਂ ਕਰਨਾ। ਅਤੇ ਜਿਹੜਾ ਰੱਬ ਦੇ ਨਿਯਮਾਂ 'ਤੇ ਮਰਿਆ ਪਿਆ ਨਾ ਜੀ, ਰੱਬ 'ਤੇ ਮਰਿਆ ਪਿਆ, ਕਹਿੰਦੇ ਉਹ ਤਾਂ ਫਿਰ ਜਿਉਂਦਾ ਹੀ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਪਿੱਛੇ, ਪੈਸੇ ਦੇ ਪਿੱਛੇ, ਮਾਇਆ ਦੇ, ਇਹਨਾਂ ਚੀਜ਼ਾਂ ਦੇ ਪਿੱਛੇ ਨਹੀਂ ਫਸਦਾ। ਉਹ ਕਹਿੰਦੇ ਫਿਰ ਉਹ ਅਸਲ 'ਚ ਜਿਉਂਦਾ ਹੀ ਮੁਕਤ ਹੁੰਦਾ। ਲਾਸਟ ਪੰਕਤੀ ਸੁਣ,
ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਦੇ ਮਰੇ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹਿਰਦੈ ਬਸੈ।
ਭਗਤ ਤ੍ਰਿਲੋਚਨ ਕਹਿੰਦੇ ਐ ਉਹ ਹੈ ਮੁਕਤ ਜਿਹਦੇ ਅੰਦਰ ਪਰਮਾਤਮਾ ਵਸਿਆ, ਜਿਹੜਾ ਪਰਮਾਤਮਾ ਨੂੰ ਹਰ ਪਾਸੇ ਜਾਣਦਾ, ਆਪਣੇ ਆਪ ਨੂੰ ਪਰਮਾਤਮਾ ਦੀ ਅੰਸ਼ ਸਮਝਦਾ ਅਤੇ ਆਪਣੇ ਫਰਜ਼ ਪਛਾਣਦਾ, ਜ਼ਿੰਮੇਵਾਰ ਬਣਦਾ। ਇਹ ਕੁੱਤਾ ਗਧਾ ਸੱਪ ਨਹੀਂ ਬਣਿਆ, ਇਹ ਨਹੀਂ ਵੀ ਮਰਨ ਤੋਂ ਬਾਅਦ ਬੰਦਾ ਬਣੇਗਾ। ਅੱਜ ਅਸੀਂ ਪਸ਼ੂ ਪ੍ਰੇਤ ਨਾ ਬਣੀਏ, ਸਾਡੇ ਗੁਰੂ ਸਾਹਿਬ ਕਹਿੰਦੇ ਅੱਜ ਦੀ ਗੱਲ ਕਰੋ, ਆਜ ਮਲਾਵਾ ਸੇਖ ਫਰੀ, ਅੱਜ ਦੀ ਗੱਲ ਕਰੋ, ਪ੍ਰੈਜੈਂਟ ਦੀ ਗੱਲ ਕਰੋ, ਫਿਊਚਰ ਪਾਸਟ ਦੀ ਗੱਲ ਛੱਡੋ, ਅੱਜ ਦੀ ਗੱਲ ਕਰੋ। ਅੱਜ ਵਧੀਆ ਤੇ ਫਿਊਚਰ ਤੇ ਆਪੇ ਹੀ ਵਧੀਆ ਹੋ ਜਾਏਗਾ, ਅੱਜ ਦੀ ਗੱਲ ਕਰੋ। ਬੰਦਾ ਅੱਜ ਦੁਖੀ ਹੈ ਕਹੀ ਜਾਂਦੇ, ਮਰਨ ਤੋਂ ਬਾਅਦ ਹੋਏਗਾ। ਕੋਈ ਵੀ ਕੰਮ ਮਰਨ ਤੋਂ ਬਾਅਦ ਕਰਕੇ ਵਿਖਾਓ, ਕਿਸੇ ਬੰਦੇ ਨੂੰ ਕਹੋ ਦੀ ਰਜਿਸਟਰੀ ਪੈਸੇ ਅਗਲਾ ਕਵੇ ਵੀ ਪੈਸੇ ਤੈਨੂੰ ਐਦਕੀ ਦੇ ਦੇ ਤੇ ਕਬਜ਼ਾ ਅਗਲੇ ਜਨਮ ਚ ਲੈ ਲਈ ਆਪਾਂ ਕਦੇ ਮੰਨਾਂਗੇ ਇਹ ਗੱਲ ਇਹ ਕਿਤੇ ਪ੍ਰੈਕਟੀਕਲ ਹੈ ਗੱਲ ਪਰ ਇੱਥੇ ਤੇ ਅਗਲੇ ਜਨਮਾਂ ਦੀ ਗੱਲ ਕਹਿ ਕੇ ਦੁਨੀਆ ਲੁੱਟੀ ਪਈ ਹੈ ਸਾਡੇ ਪੰਜਾਬ ਦੇ ਵਿੱਚ ਬੜੇ ਇੱਥੇ ਤੁਹਾਡੇ ਵਿਦੇਸ਼ਾਂ 'ਚ ਬੰਦੇ ਬੈਠੇ ਹੈ ਬਾਬਾ ਜੀ ਨੂੰ 20 ਕਿੱਲੇ ਜ਼ਮੀਨ ਆਪਣੀ ਦੇ ਦਿੱਤੀ ਆਪ ਆ ਗਿਆ ਅਮਰੀਕਾ ਅਤੇ 20 ਕਿੱਲੇ ਕਿਉਂ ਦੇ ਦਿੱਤੀ ਉਹ ਕਹਿੰਦੇ ਅਗਲੇ ਜਨ ਇਸ ਜਨਮ 'ਚ 10 ਗੁਣਾ ਅਤੇ ਅਗਲੇ ਜਨਮ 'ਚ 70 ਗੁਣਾ ਅਤੇ ਉਹ ਤਾਂ ਹਿਸਾਬ ਲਾਈ ਬੈਠਾ ਵੀ ਅਗਲੇ ਜਨਮ 'ਚ ਮੈਨੂੰ ਤਾਂ 300-400 ਕਿੱਲਾ ਮਿਲ ਜਾਣਗੀਆਂ ਆਖੋ ਸਤਾ ਉਹ ਤਾਂ 300-400 ਕਿੱਲਾ ਬਣਾਈ ਬੈਠਾ ਦਿਮਾਗ 'ਚ ਵੀ ਅਗਲੇ ਜਨਮ 'ਚ ਮਿਲ ਜਾਣੀ ਹੋਰ ਸਾਰੇ ਪਾਸੇ ਇੱਦਾਂ ਚੱਲਦੀ ਹੈ ਕਿਤੇ ਬਣਾਈ ਬੈਠੇ ਸਾਡੇ ਬੰਦੇ ਆ ਸਾਡੇ ਭਾਈ ਰਣਜੀਤ ਸਿੰਘ ਤੁਹਾਡੇ ਇੱਥੋਂ ਵਾਲੇ ਇਹਨੇ ਵੀ ਦੇ ਦਿੱਤੀ 2 ਕਿੱਲੇ ਉੱਥੇ ਸਾਨੂੰ ਮੈਨੂੰ ਕਹਿੰਦਾ ਜੀ ਤੁਸੀਂ ਉੱਥੇ ਸਾਡੇ ਇਲਾਕੇ 'ਚ ਸੈਂਟਰ ਬਣਾ ਲਓ ਮੈਂ ਇੱਕ ਬੰਦੇ ਦੀ ਡਿਊਟੀ ਲਾਤੀ ਉਹ ਮਸਾਂ ਕਬਜ਼ਾ ਛੜਾਇਆ ਇਹਨੇ ਰਣਜੀਤ ਸਿੰਘ ਡਿਊਟੀ ਮੈਂ ਤਾਂ ਸਿਆਣਾ ਲਾ ਕੇ ਮੈਂ ਕਿਹਾ ਵੀ ਤੂੰ ਕਰ ਲਈ ਸਾਂਭ ਲਈ ਅਤੇ ਇਹਨੂੰ ਭਾਈ ਰਣਜੀਤ ਸਿੰਘ ਉਹਨੂੰ ਪਤਾ ਹੈ ਵੀ ਉਹ ਜਿਹੜੀ 2 ਕਿੱਲੇ ਜ਼ਮੀਨ ਸੀ ਅਤੇ 4-5 ਕਿੱਲੇ ਦੱਬ ਕੇ ਬਹਿ ਗਿਆ ਸੀ ਆਲੇ ਦੁਆਲੇ ਵਾਲੀ ਅਤੇ ਸਾਥ ਦਿੱਤਾ ਸੀ ਆ ਸਾਡੇ ਵਾਲਾ ਲਾਣਾ ਜਿਹੜਾ ਮੇਰੇ ਆਲੇ ਦੁਆਲੇ ਤੁਰਿਆ ਇਹਨਾਂ ਨੇ ਸਾਥ ਦਿੱਤਾ ਅਤੇ ਕਬਜ਼ਾ ਹੀ ਕਰ ਲਿਆ ਸੀ ਇਹ ਕਵੇ ਵੀ ਹੁਣ ਅਮਰੀਕਾ ਜਾਊਂ ਵਾਪਸ ਮੈਂ ਚੰਗੇ ਲਿਨਣ ਦਵਾਨ ਲੋ ਆਇਆ ਮੈਂ ਤਾਂ ਫਸਾ ਫਸ ਗਿਆ ਉੱਥੇ ਅਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੇਰੇ ਤੋਂ ਤਾਂ ਜਿੱਥੇ ਮਰਜ਼ੀ ਸਾਈਨ ਕਰਾ ਲਓ ਮੈਂ ਕਬਜ਼ਿਆਂ ਵਾਲਾ ਨਹੀਂ ਅਸੀਂ ਕਬਜ਼ਿਆਂ ਵਾਲੇ ਬਾਬਾ ਮੈਂ ਇੱਦਾਂ ਦਾ ਕੁਝ ਨਹੀਂ ਕਰਦਾ ਅਤੇ ਉਹਦੇ ਸ਼ੁਕਰ ਕਰੋ ਵੀ ਬਚ ਗਏ ਉਹ ਤਾਂ ਚਲੋ ਹਿੰਮਤ ਵਾਲੇ ਸੀ ਇਹਨਾਂ ਨੇ ਕਰ ਕਰਾ ਕੇ ਖਹਿੜਾ ਛਡਾ ਲਿਆ ਨਹੀਂ ਤਾਂ ਬਾਬੇ ਛੱਡਦੇ ਜ਼ਮੀਨਾਂ ਕਿਤੇ ਬਹਿ ਜਾਣ ਕਿਤੇ ਕਬਜ਼ੇ ਇਹਨਾਂ ਦੇ ਛਡਾਉਣੇ ਸੌਖੇ ਆ ਸਾਡਾ ਸਾਰਾ ਪੰਜਾਬ ਕਬਜ਼ੇ 'ਚ ਕਰੀ ਫਿਰਦੇ ਆ ਕਿਹੜਾ ਛਡਾਲੂ ਕਬਜ਼ੇ ਇਹਨਾਂ ਦੇ ਰਲ ਮਿਲ ਕੇ ਚੱਲਦਾ ਸਾਰਾ ਕੁਛ ਸੋ ਇਹ ਤਾਂ ਬੜੇ ਵੱਡੇ ਠੱਗ ਹੈ ਭਾਈ ਅਤੇ ਦਿਮਾਗ 'ਚ ਇੱਕ ਤਾਂ ਬੰਦਾ ਜੈਨੂਅਨ ਗੱਲ ਕਰਦਾ ਵੀ ਠੀਕ ਹੁਣ ਆਹ ਜਗ੍ਹਾ ਵੀ ਠੀਕ ਹੈ ਭਾਈ ਆਹ ਜਗ੍ਹਾ ਦੇ ਦਿਓ ਕਿਸੇ ਕੰਮ ਆ ਜਾਏ ਪਰ ਇੱਕ ਆਹ ਵੀ ਦਿਮਾਗ 'ਚ ਇਹ ਸੋਚੇ ਬੰਦਾ ਵੀ ਅਗਲੇ ਜਨਮ 'ਚ 5-10 ਕਿੱਲੇ ਦੇਣੇ ਨੇ ਅਤੇ ਅਗਲੇ ਜਨਮਾਂ 'ਚ ਉਹ ਇੱਦਾਂ ਆਈਡੀਆ ਲਾਵੇ ਅਤੇ ਬੜੇ ਬੰਦੇ ਇਹਨਾਂ ਗੱਲਾਂ 'ਚ ਫਸੇ ਹੈ ਪਰ ਆਓ ਅੱਜ ਦੀ ਗੱਲ ਕਰੀਏ ਗੁਰੂ ਸਾਹਿਬ ਨੇ ਵੇਖੋ ਬਾਕੀ ਧਰਮਾਂ ਬਹੁਤੇ ਧਰਮ ਇੱਦਾਂ ਦੇ ਜਿਨ੍ਹਾਂ ਨੇ ਕਿਹਾ ਜਨਮ ਤੋਂ ਪਹਿਲਾਂ ਅਤੇ ਮਰਨ ਤੋਂ ਬਾਅਦ ਦੀਆਂ ਗੱਲਾਂ ਕੀਤੀਆਂ ਸਾਡੇ ਗੁਰੂ ਸਾਹਿਬ ਨੇ ਜਨਮ ਤੋਂ ਬਾਅਦ ਅਤੇ ਮਰਨ ਤੋਂ ਪਹਿਲਾਂ ਜਨਮ ਤੋਂ ਬਾਅਦ ਦੀ ਗੱਲ ਕਰੋ ਅਤੇ ਮਰਨ ਤੋਂ ਪਹਿਲਾਂ ਅੱਜ ਦੀ ਗੱਲ ਅੱਜ ਸਾਡੇ ਸਾਹਮਣੇ ਦਿਸੇ ਸਾਨੂੰ ਉਹ ਅੱਜ ਧਰਮ ਕਿੱਦਾਂ ਸੌਖਾ ਸਾਨੂੰ ਗੁਰੂ ਸਾਹਿਬ ਨੇ ਕੀਤਾ ਤਾਂ ਕਰਕੇ ਭਾਈ ਅਸੀਂ ਪਸ਼ੂ ਪ੍ਰੇਤ ਨਾ ਬਣੀਏ ਅਤੇ ਗੁਰਬਾਣੀ ਦਾ ਗਿਆਨ ਲੈ ਕੇ ਇਨਸਾਨ ਬਣਨਾ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸ ਹੈ ਪਾਪ ਹਨੇਰੇ ਪਸ਼ੂ ਪ੍ਰੇਤ ਦੋ ਹੋ ਗਏ ਅੱਗੇ ਮੁਗਦ ਮੂਰਖ ਗੁਰੂ ਸਾਹਿਬ ਜੀ ਮੂਰਖ ਕੌਣ ਹੈ ਕਹਿੰਦੇ ਮੂਰਖਾ ਸਿਰ ਮੂਰਖ ਹੈ ਮੰਨੈ ਨਾਹੀ ਜਿਹੜਾ ਉਹਦੀ ਹੋਂਦ ਨੂੰ ਨਹੀਂ ਮੰਨਦਾ ਪਰਮਾਤਮਾ ਦੀ ਐਗਜਿਸਟੈਂਸ ਹਰ ਥਾਂ 'ਤੇ ਹੈ ਉਹਨੂੰ ਨਹੀਂ ਮੰਨਦਾ ਜਿਹੜਾ ਕਹਿੰਦੇ ਉਹ ਸਿਰੇ ਦਾ ਮੂਰਖ ਹੈ ਮੂਰਖਾਂ ਸਿਰ ਮੂਰਖ ਹੈ ਅੱਗੇ ਫਿਰ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਪਸ਼ੂ ਪ੍ਰੇਤ ਮੁਗਧ ਅਤੇ ਪਾਹਨ ਕਹਿੰਦੇ ਪੱਥਰ ਨੂੰ ਗੁਰੂ ਜੀ ਪੱਥਰ ਪੱਥਰ ਮਤਲਬ ਅਸੀਂ ਸੁਣਿਆ ਪੱਥਰ ਵੀ ਤਰ ਜਾਂਦੇ ਆ ਹੁਣ ਜੇ ਕਹੀਏ ਵੀ ਪੱਥਰ ਤਰ ਗਿਆ ਉੱਤੇ ਪਾਣੀ 'ਤੇ ਪੱਥਰ ਤਰ ਗਿਆ ਜੇ ਤਰ ਵੀ ਜਾਏ ਤਾਂ ਫਿਰ ਵੀ ਕਿੱਡੀ ਕੁ ਵੱਡੀ ਗੱਲ ਮੰਨ ਲਓ ਜੇ ਕੋਈ ਪੱਥਰ ਬਾਹਰ ਪਾਣੀ 'ਤੇ ਤਰਨ ਲੱਗ ਜਾਏ ਇਹਦੇ ਨਾਲ ਕੀ ਹੋ ਗਿਆ ਸਾਡੀ ਜ਼ਿੰਦਗੀ 'ਚ ਕੀ ਚੇਂਜ ਆਇਆ ਗੁਰੂ ਸਾਹਿਬ ਤੁਸੀਂ ਪੱਥਰ ਕਿਹਨੂੰ ਕਹਿੰਦੇ ਹੈ ਉਹ ਕਹਿੰਦੇ ਮਨਮੁੱਖ ਪੱਥਰ ਸੈਲ ਹੈ ਤ੍ਰਿਗ ਜੀਵਨ ਠੀਕਾ ਪੱਥਰ ਸੈਲ ਕੌਣ ਹੈ ਮਨਮੁੱਖ ਮਨਮੁੱਖ ਬੰਦਾ ਪੱਥਰ ਹੀ ਹੈ ਹੋਰ ਕੀ ਹੈ ਤੇ ਗੁਰੂ ਦਾ ਗਿਆਨ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਹੈ ਕਹਿੰਦੇ ਪਸ਼ੂ ਬੰਦੇ ਦੀ ਇਨਸਾਨ ਦੀ ਗੱਲ ਨਹੀਂ ਤੇ ਦੇਵਤਾ ਬਣਾ ਦਿੰਦਾ ਦੇਵੀ ਗੁਣ ਭਰ ਦਿੰਦਾ ਤੁਹਾਡੇ ਵਿੱਚ ਦੇਵਤੇ ਪੂਜਣੇ ਨਹੀਂ ਦੇਵਤੇ ਬਣਨਾ ਹੈ ਗਿਆਨ ਲੈ ਕੇ ਅਕਲ ਲੈ ਕੇ ਸਮਝ ਲੈ ਕੇ ਦਿਮਾਗ ਖੋਲਣਾ ਹੈ ਬਲਿਹਾਰੀ ਗੁਰ ਇਹਦਾ ਅਰਥ ਆਪਾਂ ਇੱਦਾਂ ਕਹੋ ਅਰਥ ਆਪਾਂ ਧਾਰਨਾ ਦੇ ਰੂਪ ਚ ਕਹਿੰਦੇ ਹਾਂ ਜਿਨੇ ਮਾਨਸਾਂ ਤੋਂ ਦੇਵਤੇ ਬਣਾਇਆ ਬਲਿਹਾਰੇ ਜਾਈਏ ਗਿਆਨ ਤੋਂ ਗੁਰੂ ਦੀ ਅਕਲ ਤੋਂ ਸਮਝ ਤੋਂ ਜਿਹਨੇ ਸਾਨੂੰ ਦੇਵੀ ਗੁਣ ਸਾਡੇ 'ਚ ਭਰ ਕੇ ਦੇਵਤੇ ਬਣਾ ਦਿੱਤਾ ਅਤੇ ਦੇਵਤੇ ਕਿੱਥੇ ਰਹਿੰਦੇ ਹੈ ਸਵਰਗਾਂ 'ਚ ਜੇ ਅਸੀਂ ਦੇਵੀ ਗੁਣ ਸਾਡੇ 'ਚ ਆ ਗਏ ਤਾਂ ਸਾਡੇ ਘਰ ਕੀ ਬਣ ਜਾਣਗੇ ਸਵਰਗ ਧਰਤੀ ਕੀ ਬਣ ਗਈ ਸਵਰਗ ਗੁਰੂ ਸਾਹਿਬ ਕਹਿੰਦੇ ਤੂੰ ਦੇਵਤਾ ਬਣ ਗਿਆ, ਤੇਰੀ ਧਰਤੀ ਆਪੇ ਸਵਰਗ ਬਣ ਜਾਣੀ। ਤੁਹਾਨੂੰ ਆਹ ਦੇਸ਼ ਸਵਰਗਾਂ ਵਰਗੇ ਲੱਗਦੇ, ਤੇ ਇੰਡੀਆ ਰਹਿੰਦਾ ਹੀ ਆ ਭਾਵੇਂ ਉੱਥੇ, ਪਰ ਲੱਗਦਾ ਨਹੀਂ ਨਰਕਾਂ ਵਰਗਾ। ਇੰਡੀਆ ਨੂੰ ਇੱਥੋਂ ਦੇ ਮੁਕਾਬਲੇ ਵੇਖੋ ਭਲਾ, ਐ ਨਹੀਂ ਲੱਗਦਾ ਵੀ ਸਵਰਗ ਨਰਕ ਵਾਲਾ ਹਿਸਾਬ ਹੋਇਆ ਪਿਆ। ਪਰ ਜਦੋਂ ਜ਼ਿੰਮੇਵਾਰ ਫਰਜ਼ ਨਿਭਾਉਣ ਵਾਲੇ ਰਹਿਣਗੇ, ਜਿੱਥੇ ਰਿਸਪੋਂਸੀਬਲ ਨੇ ਜਿਹੜੇ ਬੰਦੇ, ਉਹ ਆਪੇ ਹੀ ਸਵਰਗ ਲੱਗਣਾ, ਤੇ ਜਿੱਥੇ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਜਾਂਦੀਆਂ ਉੱਥੇ ਨਰਕ ਬਣ ਜਾਂਦਾ। ਤਾਂ ਕਰਕੇ ਗਿਆਨ ਗੁਰੂ ਦਾ ਬੰਦੇ ਨੂੰ ਦੇਵਤਾ ਬਣਾ ਦਿੰਦਾ। ਜਿਹਨੇ ਪਸ਼ੂਆਂ ਤੋਂ ਦੇਵਤੇ ਬਣਾਇਆ, ਮਾਨਸਾਂ ਤੋਂ ਦੇਵਤੇ ਬਣਾਇਆ, ਜਾਈਏ ਬਲਿਹਾਰ ਗੁਰਾਂ ਤੋਂ, ਮਾਨਸਾਂ ਤੋਂ ਦੇਵਤੇ ਬਣਾਇਆ, ਜਾਈਏ ਬਲਿਹਾਰ ਗੁਰਾਂ ਤੋਂ, ਮਾਨਸਾਂ ਤੋਂ ਦੇਵਤੇ ਬਣਾਇਆ। ਬਲਿਹਾਰ ਗੁਰਾਂ ਤੋਂ, ਜਿਹਨੇ ਮਾਨਸਾਂ ਤੋਂ ਦੇਵਤੇ ਬਣਾਇਆ, ਜੀ ਜਾਈਏ ਬਲਿਹਾਰ ਗੁਰਾਂ ਤੋਂ, ਜਿਹਨੇ ਮਾਨਸਾਂ ਤੋਂ ਦੇਵਤੇ ਬਣਾਇਆ, ਜੀ ਜਾਈਏ ਬਲਿਹਾਰ ਗੁਰਾਂ ਤੋਂ। ਬੋਲੋ, ਜਿਹਨੇ ਮਾਨਸਾਂ ਤੋਂ ਦੇਵਤੇ ਬਣਾਇਆ, ਜਿਹਨੇ ਮਾਨਸਾਂ ਤੋਂ ਬਲਿਹਾਰ ਗੁਰਾਂ ਤੋਂ, ਜਾਈਏ ਬਲਿਹਾਰ ਗੁਰਾਂ ਤੋਂ, ਜੀ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ, ਓ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ, ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ। ਦੇਵਤੇ ਬਣਾਇਆ, ਜਾਈਏ ਬਲਿਹਾਰ, ਜਿਹਨੇ ਮਾਨਸਾਂ ਤੋਂ ਦੇਵਤੇ ਬਣਾਇਆ, ਜਾਈਏ ਬਲਿਹਾਰ ਗੁਰਾਂ ਤੋਂ, ਜਿਹਨੇ ਮਾਨਸਾਂ ਤੋਂ ਦੇਵਤੇ ਬਣਾਇਆ, ਜਾਈਏ ਬਲਿਹਾਰ ਗੁਰਾਂ ਤੋਂ, ਜਿਹਨੇ ਮਾਨਸਾਂ ਤੋਂ ਦੇਵਤੇ ਬਣਾਇਆ, ਜਾਈਏ ਬਲਿਹਾਰ ਗੁਰਾਂ ਤੋਂ। ਤਾਂ ਕਰਕੇ ਭਾਈ ਗਿਆਨ ਬੰਦੇ ਨੂੰ ਪਸ਼ੂ ਤੋਂ ਦੇਵਤਾ ਬਣਾ ਦਿੰਦਾ, ਪ੍ਰੇਤ ਤੋਂ ਦੇਵਤਾ ਬਣਾ ਦਿੰਦਾ, ਮੂਰਖ ਤੋਂ ਦੇਵਤਾ ਬਣਾ ਦਿੰਦਾ। ਇਸੇ ਤਰ੍ਹਾਂ ਪੱਥਰ ਬਣਿਆ ਹੋਇਆ ਸੀ, ਜਿਹੜਾ ਉਹ ਇਨਸਾਨੀ ਗੁਣ ਆ ਗਏ ਤੇ ਦੇਵਤਾ ਬਣ ਗਿਆ, ਬਸ ਇਨਸਾਨੀ ਗੁਣ ਆ ਜਾਂਦੇ ਆ। ਤਾਂ ਕਰਕੇ ਜੋ ਸਾਡੇ ਅਸਲੀ ਗੁਣ ਆ ਜਾਣ ਨਾ ਸਾਡੇ 'ਚ, ਇਨਸਾਨੀ ਗੁਣ, ਬਸ ਇਹਦੀ ਲੋੜ ਹੈ। ਜੋ ਓਰਿਜਨਲ ਬਣਾਇਆ ਕੁਦਰਤ ਨੇ, ਜਿੱਦਾਂ ਦੇ ਘੜਿਆ ਉੱਦਾਂ ਦੇ ਬਣੀ, ਆਪਣਾ ਮੂਲ ਪਛਾਣ, ਆਪਣੀ ਆਪਣੀ ਜਿਹੜੀ ਤਾਕਤ ਹੈ ਉਹਨੂੰ ਪਛਾਣ, ਆਪਣੇ ਆਪ ਨੂੰ ਪ੍ਰਗਟ ਕਰ, ਇਹੀ ਰੱਬ ਪ੍ਰਗਟ ਕਰਨਾ, ਆਪਣੇ ਆਪ ਨੂੰ ਲੱਭ, ਇਹੀ ਰੱਬ ਲੱਭਣਾ, ਆਪਣੇ ਆਪ ਨੂੰ ਰੱਬ ਨੂੰ ਖੋਜਣਾ, ਆਪਣੇ ਆਪ ਨੂੰ ਖੋਜ। ਸੋ ਇਸ ਕਰਕੇ ਲੋੜ ਹੈ ਨਾ ਜਿਹੜੀ, ਉਹ ਹੈ ਆਪਣੇ ਆਪ ਨੂੰ ਲੱਭਣ ਦੀ, ਜ਼ਿੰਮੇਵਾਰ ਬਣਨ ਦੀ, ਆਪਣੇ ਤੋਂ ਬਾਹਰ ਨਹੀਂ ਕੁਛ ਲੱਭਣਾ, ਆਪਣੇ ਆਪ ਨੂੰ। ਸਾਜਨੜਾ ਮੇਰਾ, ਸਾਜਨੜਾ ਨਿਕਟ ਖਲੋਇਆੜਾ ਮੇਰਾ
ਸਾਧ।
ਕਹਿੰਦੇ ਰੱਬ ਤੇ ਮੇਰੇ ਨਾਲ ਹੀ ਖੜਾ ਸੀ, ਰੱਬ ਤੇ ਮੇਰੇ ਬਿਲਕੁਲ ਹੀ ਨਾਲ ਖੜਾ ਸੀ, ਸਾਜਨ ਡਾ ਮੇਰੋ ਕਿ ਨਾਲ ਹੀ ਸੀ ਸੱਜਣ, ਨੈਣ ਖਲੋਏੜਾ ਸਾਜਨ ਡਾ ਮੇਰਾ ਸਾਜਨਡਾ, ਨਿਕਟ ਖਲੋਏੜਾ ਮੇਰਾ ਸਾਜਨਡਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਏੜਾ ਹਰ
ਜਾਨੀ
ਅੜਾ। ਕਹਿੰਦੇ ਜਾਣ ਲਿਆ ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰਿਆ ਗੂੜਾ। ਉਹ ਕਹਿੰਦੇ ਨਾਲ ਉਹ ਬੰਦਾ ਲਹਿ ਨਾ ਸਕੰਦਾ, ਸਵਾਓ ਨਾ ਜਾਣਾ ਗੂੜਾ। ਹੈ ਨਾਲ ਹੀ ਸੀ ਪਰ ਮੈਨੂੰ ਪਤਾ ਹੀ ਨਹੀਂ ਸੀ ਸਵਾਦ ਮੈਂ ਕਿਵੇਂ ਜਾਣਦਾ, ਕਿਉਂਕਿ ਮੂੜ ਸੀ, ਮੂਰਖ ਸੀ ਮੈਂ, ਮੈਂ ਮੂਰਖ ਹੋਣ ਕਰਕੇ ਇੰਨਾ ਮੇਰੇ ਨੇੜੇ ਰੱਬ ਸੀ, ਮੈਂ ਰੱਬ ਦਾ ਰੂਪ ਸੀ, ਮੈਨੂੰ ਤੇ ਪਤਾ ਹੀ ਨਹੀਂ ਸੀ। ਸਵਾਓ ਨਾ ਜਾਣਾ ਮੂੜ, ਸਵਾਓ ਨਾ ਜਾਣਾ ਮੂੜਾ। ਮਾਇਆ ਮੱਧ ਮਾਤਾ ਮਟੀਰੀਅਲ ਵਿੱਚ ਫਸਿਆ ਹੋਇਆ ਸੀ, ਨਸ਼ਾ ਹੀ ਏਦਾਂ ਦਾ ਸੀ, ਆਪਣੇ ਆਪ ਨੂੰ ਤੇ ਲੱਭਿਆ ਹੀ ਨਹੀਂ। ਮਾਇਆ ਮੱਧ ਮਾਤਾ ਹੋਛੀ ਬਾਤਾ, ਹੰਕਾਰੀ ਭੈੜੀਆਂ ਗੱਲਾਂ ਕਰਦਾ, ਹੋਛੀਆਂ ਗੱਲਾਂ, ਮਿਲਣ ਨਾ ਜਾਈ ਭਰਮ ਧੜਾ, ਭਰਮ ਸੀ ਭੁਲੇਖਾ ਸੀ, ਹੁਣ ਗੁਰੂ ਨੇ ਦਿੱਤਾ ਗਿਆਨ, ਕਹੋ ਨਾਨਕ ਗੁਰ ਬਿਨ ਨਹੀਂ ਸੁਲਝੈ। ਕਹਿੰਦੇ ਗਿਆਨ ਬਿਨਾ ਪਤਾ ਨਹੀਂ ਲੱਗਦਾ, ਹਰ ਸਾਜਨ ਸਭ ਕਹਿ ਨਿਕਟ ਖੜਾ। ਕਹਿੰਦੇ ਰੱਬ ਪਰਮਾਤਮਾ ਹਰੇਕ ਦੇ ਨਾਲ ਸੀ, ਮਤਲਬ ਹਰੇਕ ਦੇ ਵਿੱਚ ਸੀ, ਪਰ ਅਕਲ ਹੀ ਨਹੀਂ ਆਈ, ਪਤਾ ਹੀ ਨਹੀਂ ਲੱਗਾ। ਆਪਣੇ ਆਪ ਨੂੰ ਲੱਭਣਾ ਸੀ, ਆਪਣੇ ਆਪ ਨੂੰ ਪਛਾਣਨਾ ਸੀ, ਇਹ ਬਾਹਰ ਰੱਬ ਲੱਭਣ ਤੁਰ ਪਿਆ, ਬਾਹਰ ਲੱਭਦਾ ਰਿਹਾ, ਵੇਖਦਾ ਰਿਹਾ। ਆਪਣੇ ਆਪ ਨਾਲ ਗੱਲ ਕਰੋ, ਆਪਣੇ ਆਪ ਨੂੰ ਪਛਾਣੋ, ਅਰਦਾਸਾਂ ਕਰੋ ਲੰਬੀਆਂ ਲੰਬੀਆਂ, ਕੋਈ ਮਾੜੀਆਂ ਨਹੀਂ, ਅਰਦਾਸ ਕਰੋ, ਕਰੀ ਜਾਓ ਜਿੰਨੀਆਂ ਹੁੰਦੀਆਂ ਕਰੋ, ਪਰ ਇਹ ਜ਼ਰੂਰ ਚੇਤਾ ਰੱਖਿਓ ਵੀ ਮੰਨਦਾ ਕੀ ਹੈ, ਮਨੌਤ ਸਾਡੀ ਕੀ ਹੈ, ਰੱਬ ਸਾਰਿਆਂ 'ਚ ਹੈ, ਰੱਬ ਮੇਰੇ ਵਿੱਚ ਹੈ, ਜਿਹੜੀਆਂ ਅਰਦਾਸਾਂ ਕਰਦਾ ਤੇਰੇ ਵਿੱਚ ਹੈ, ਰੱਬ ਦਾ ਪਾਠ ਹੈ ਤੂੰ, ਤੇ ਤੈਨੂੰ ਉਹ ਕਾਰਜ ਆਪ ਕਰਨੇ ਪੈਣਗੇ। ਆਖੋ ਸਤਨਾਮ, ਕੀਤਿਆਂ ਬਿਨਾਂ ਨਹੀਂ ਹੋਣਾ, ਕਰਨਾ ਵੀ ਤੈਨੂੰ ਹੀ ਪੈਣਾ, ਜ਼ਿੰਮੇਵਾਰ ਤੂੰ ਹੈ, ਰੱਬ ਵੀ ਤੂੰ ਹੈ। ਜੇ ਰੱਬ ਗੁਰੂ ਸਾਹਿਬ ਨੇ ਅਰਦਾਸ ਕਰਨੀ ਸਿਖਾਈ ਹੈ ਨਾ, ਤੇ ਤੈਨੂੰ ਰੱਬ ਦੇ ਵਿੱਚ ਵੀ ਰੱਖਿਆ, ਦੋਵੇਂ ਗੱਲਾਂ ਗੁਰੂ ਸਾਹਿਬ ਨੇ ਸਿਖਾਈਆਂ। ਅਰਦਾਸ ਕਰਨੀ ਵੀ ਸਿਖਾਈ ਹੈ, ਬੜਾ ਵੱਡਾ ਹੈ, ਬੜਾ ਮਹਾਨ ਹੈ, ਪਰ ਤੇਰੇ 'ਚ ਜੋਤ ਕਹਿ ਕੇ ਤੇਰੀ ਮਹਾਨਤਾ ਵੀ ਦੱਸੀ ਹੈ, ਵੀ ਤੈਨੂੰ ਚੇਤਾ ਰੱਖਣਾ ਪੈਣਾ, ਆਪਣੇ ਫਰਜ਼ ਪਛਾਣੇਗਾ ਨਾ, ਜ਼ਿੰਦਗੀ ਜਿਉਣ ਦਾ ਸਵਾਦ ਹੀ ਫੇਰ ਆਉਂਦਾ ਜੀ। ਜ਼ਿੰਮੇਵਾਰ ਬਣੀਏ ਆਪਾਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਨਾ। 35 ਮਿੰਟ ਹੋ ਗਏ ਮੇਰਾ ਖਿਆਲ, 8:30, ਅਤੇ ਆਪਾਂ ਨਾ 10 ਕੁ ਮਿੰਟ ਵਿੱਚ ਸਮਾਪਤੀ ਕਰਦੇ ਹਾਂ, ਆਨੰਦ ਸਾਹਿਬ ਪੜ੍ਹਦੇ। ਗੁਰੂ ਗੋਬਿੰਦ ਸਿੰਘ ਦੇ ਵੇਲੇ ਨਾ ਵੈਦ ਸੁਜਾਨ ਚੰਦ ਗੁਰੂ ਗੋਬਿੰਦ ਸਿੰਘ ਕੋਲ ਆਇਆ, ਅਤੇ ਉਹ ਹੈ ਸੀ ਵੈਦ ਬਹੁਤ ਵੱਡਾ, ਅਤੇ ਜ਼ਿੰਦਗੀ 'ਚ ਬਹੁਤ ਦੁਖੀ ਸੀ, ਆਨੰਦ ਨਹੀਂ ਸੀ। ਇਤਿਹਾਸ ਦੱਸਦਾ ਹੈ ਬਈ ਉਹ ਵੈਦ ਬਹੁਤ ਤਕੜਾ ਹੈ, ਨਬਜ਼ ਫੜ ਕੇ ਦੱਸ ਦਿੰਦਾ ਬਿਮਾਰੀ ਕੀ ਹੈ, ਪਰ ਮਨ ਬੜਾ ਅਸ਼ਾਂਤ ਰਹਿੰਦਾ। ਹੁਣ ਜ਼ਿੰਮੇਵਾਰੀ ਕੰਮ 'ਤੇ ਆਪਣਾ ਬੜਾ ਵਧੀਆ ਕਰਦਾ, ਡਿਊਟੀ ਕਰਦਾ, ਇਲਾਜ ਕਰਦਾ, ਪਰ ਦੁਖੀ ਬਹੁਤ ਰਹਿੰਦਾ, ਪਰੇਸ਼ਾਨ ਬਹੁਤ ਰਹਿੰਦਾ। ਉਹਦੇ ਵਾਸਤੇ ਫਿਰ ਕਦੇ ਕਿਸੇ ਨੂੰ ਪੁੱਛ, ਕਦੇ ਕਿਸੇ ਨੂੰ ਪੁੱਛ, ਆਪਣੀ ਦੁਕਾਨ ਬੰਦ ਕਰਕੇ ਜਿੱਥੇ ਲੋਕ ਆਉਂਦੇ ਸੀ ਉਹ ਬੰਦ ਕਰਕੇ ਕਦੇ ਲੋਕਾਂ ਨੂੰ ਪੁੱਛਿਆ ਕਰੇ, ਰੱਬ ਕਿਵੇਂ ਲੱਭੇਗਾ, ਰੱਬ ਕਿਵੇਂ ਲੱਭੇਗਾ। ਹੁਣ ਲੋਕਾਂ ਤੋਂ ਸੁਣਿਆ ਜੂ ਇਹ ਸੀ ਵੀ ਰੱਬ ਲੱਭਣਾ, ਪਰਮਾਤਮਾ ਨੂੰ ਮਿਲਣਾ ਸੁਣਿਆ ਸੀ, ਅਤੇ ਪਰਮਾਤਮਾ ਲੱਭਦਾ ਤੁਰਿਆ ਫਿਰਦਾ। ਕਿਸੇ ਦੇ ਯਾਰ ਨੂੰ ਪਤਾ ਲੱਗਾ, ਉਹ ਗਿਆ ਗੁਰੂ ਗੋਬਿੰਦ ਸਿੰਘ ਕੋਲ। ਜਦੋਂ ਕਲਗੀਧਰ ਜੀ ਨੂੰ ਮਿਲ ਕੇ ਆਇਆ, ਉਹਨੇ ਆ ਕੇ ਦੱਸਿਆ, ਕਹਿੰਦਾ ਮੈਂ ਜਾ ਕੇ ਆਇਆ ਆਨੰਦਪੁਰ ਸਾਹਿਬ, ਜੀ ਬੜਾ ਲੱਗਦਾ ਉੱਥੇ, ਅਤੇ ਜੋ ਆਨੰਦ ਆਇਆ ਮੈਨੂੰ ਉਹ ਮੈਨੂੰ ਹੀ ਪਤਾ, ਅਤੇ ਜੇ ਤੂੰ ਚਾਹੁੰਦਾ ਨਾ ਕੋਈ ਪ੍ਰਾਪਤੀ ਕਰਨੀ ਤਾਂ ਤੂੰ ਆਨੰਦਪੁਰ ਸਾਹਿਬ ਜਾ ਕੇ ਆ। ਅਤੇ ਇਹ ਵੈਦ ਸੁਜਾਨ ਚੰਦ ਆਨੰਦਪੁਰ ਸਾਹਿਬ ਨੂੰ ਤੁਰਿਆ, ਅਤੇ ਆਪਾਂ ਪੜ੍ਹਦੇ ਹੁੰਦੇ ਸੀ ਨਾ ਪਹਿਲਾਂ ਧਾਰਨਾ,
ਜਿੱਥੇ ਰਹਿੰਦੇ ਬੇਪਰਵਾਹ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਅਨੰਦਪੁਰ ਵੱਲ ਤੁਰ ਚੱਲੀਏ, ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਜਿੱਥੇ ਰਹਿੰਦੇ ਪਰਵਾਹ
ਨੰਦਪੁਰ ਵੱਲ ਤੁਰ ਚੱਲੀਏ, ਮਨ ਚੱਲ ਨੰਦਪੁਰ ਵੱਲ ਤੁਰ ਚੱਲੀਏ,
ਜਿੱਥੇ ਕਦਰ ਪਵੇ ਫੇ ਕਦਰਾਂ ਦੀ, ਉਹ ਜਿੱਥੇ ਕਦਰ ਪਵੇ ਕਦਰ ਪਵੇ ਫੇ ਕਦਰਾਂ ਦੀ, ਮਨ ਚੱਲ ਨੰਦਪੁਰ ਵੱਲ ਤੁਰ ਚੱਲੀਏ, ਮਨ ਚੱਲ ਨੰਦਪੁਰ ਵੱਲ ਤੁਰ ਚੱਲੀਏ, ਅਨੰਦਪੁਰ ਜਾਂਦੇ ਆ ਉੱਥੇ ਕੋਈ ਇਹ ਨਹੀਂ ਪੁੱਛਦਾ ਵੀ ਇੱਥੇ ਕੋਈ ਮਜ਼ਬੀ ਆਇਆ, ਇੱਥੇ ਕੋਈ ਜੱਟ ਆਇਆ, ਇੱਥੇ ਕੋਈ ਰਮਦਾਸੀ ਆਇਆ, ਇੱਥੇ ਕੋਈ ਸੈਣੀ ਆਇਆ, ਇੱਥੇ ਕੋਈ ਤਰਖਾਣ ਆਇਆ, ਮਿਸਤਰੀ ਆਇਆ, ਇਹਦੇ ਉੱਥੇ ਇਹ ਵੇਖਿਆ ਜਾਂਦਾ ਵੀ ਬੰਦਾ ਆਇਆ, ਇਨਸਾਨ ਦੀ ਕਦਰ ਹੈ ਉੱਥੇ, ਮਨੁੱਖ ਮਨੁੱਖ ਹੈ ਉੱਥੇ, ਮਨੁੱਖ ਸ਼ੀਂਬਾ ਝੌਰ ਨਾਈ ਨਹੀਂ, ਮਨੁੱਖ ਜੱਟ ਨਹੀਂ ਉੱਥੇ, ਬੰਦਾ ਬੰਦਾ ਹੈ ਬਸ, ਜਿੱਥੇ ਪਵੇ ਫੇ ਕਦਰਾਂ ਦੀ, ਜਿੱਥੇ ਕਦਰ ਪਵੇ ਫੇ ਕਦਰਾਂ ਦੀ, ਮਨ ਚੱਲ ਨੰਦਪੁਰ ਵੱਲ ਤੁਰ ਚੱਲੀਏ, ਮਨ ਚੱਲ ਨੰਦਪੁਰ ਵੱਲ ਤੁਰ ਚੱਲੀਏ, ਚੱਲ ਨੰਦਪੁਰ ਵੱਲ ਤੁਰ ਚੱਲੀਏ, ਮਨ ਚੱਲ ਨੰਦਪੁਰ ਵੱਲ,
ਪੜੋ ਇੱਕ ਵਾਰ,
ਜਿੱਥੇ ਕਦਰ ਪਵੇ ਮੇ ਕਦਰਾਂ ਦੀ,
ਸੰਗ ਦੇ ਬਹੁਤ ਹੋ,
ਚੱਲ ਮਨਾ ਚੱਲੀਏ ਬੇਪਰਵਾਹ, ਰਹਿੰਦੇ
ਰਹਿੰਦੇ ਜਿੱਥੇ ਕਲਗੀਆਂ ਵਾਲੇ ਫਿਰ ਮਿਲਿਆ। ਅੱਜ ਅਨੰਦਪੁਰ ਸਾਹਿਬ ਕਹਿੰਦੇ ਕੋਈ ਜਾਤ ਪਾਤ ਨਹੀਂ ਪੁੱਛਦਾ ਉੱਥੇ, ਕੋਈ ਜੱਟ ਝੌਰ ਨਾਈ ਸ਼ੀਂਬਾ ਨਹੀਂ ਕੁਛ ਨਹੀਂ, ਜੇ ਜਾਤ ਪਾਤ ਹੁੰਦੀ ਤੇ ਪਿਆਰੇ ਕਿਵੇਂ ਬਣਦੇ? ਮਹਾਰਾਜ ਕਹਿੰਦੇ ਇਹ ਕੌਣ ਨੇ ਮੇਰੇ ਪੰਜ ਪਿਆਰੇ, ਇੱਥੇ ਥੋੜਾ ਗਿਆ ਝੌਰ ਹੈ ਨਾਈ ਸ਼ੀਂਬਾ ਜੱਟ, ਇਹ ਤੇ ਗੱਲ ਹੀ ਨਹੀਂ, ਖੱਤਰੀ ਉਹ ਪਿਆਰੇ ਹੈ ਮੇਰੇ, ਉੱਥੇ ਪੈਂਦੀ ਕਦਰ। ਕੋਈ ਇੱਕ ਪਿੰਡ ਦੱਸ ਸਕਦੇ ਹੋ ਪੰਜਾਬ ਦਾ ਜਿੱਥੇ ਅੱਜ ਕੋਈ ਜਾਤ ਨਾ ਪੁੱਛਦਾ ਹੋ? ਇੱਕ ਪਿੰਡ ਅਨੰਦਪੁਰ ਦੀ ਕੋਪੀ ਨਕਲ ਅਨੰਦਪੁਰ ਦੀ, ਇੱਕ ਪਿੰਡ ਦੱਸੋ, ਹੈ ਨਹੀਂ। ਸਿੱਖੀ ਹੈ ਨਾ ਜਿਹੜੀ, ਇੱਥੇ ਹੀ ਹੈ ਬਸ, ਗੱਲਾਂ 'ਚ ਗੁਰਦੁਆਰਿਆਂ 'ਚ ਸਿੱਖੀ ਜਿਹੜੀ ਹੈ, ਜੇ ਤੁਸੀਂ ਬਾਹਰ ਵੇਖੋਗੇ ਪੰਜਾਬ 'ਚ ਤਾਂ ਕਿਤੇ ਨਹੀਂ, ਬਾਹਰਲਿਆਂ ਦੇਸ਼ਾਂ 'ਚ ਵੇਖ ਲਓ, ਆਪਾਂ ਇੱਥੇ ਆਏ ਹਾਂ, ਚਲੋ ਪੰਜਾਬ 'ਚ ਤਾਂ ਜਾਤ ਪਾਤ ਖਤਮ ਨਹੀਂ ਹੋਈ, ਇੱਥੇ ਆਏ ਹਾਂ, ਇਹਨਾਂ ਦੇਸ਼ਾਂ ਵਿੱਚ ਤਾਂ ਜਾਤ ਪਾਤ ਹੈ ਕਿ ਨਹੀਂ ਹੈ, ਇਹਨਾਂ ਦੇਸ਼ਾਂ 'ਚ ਨਹੀਂ ਨਾ ਹੈ, ਪਰ ਆਪਾਂ ਇੱਥੇ ਨਾਲ ਹੀ ਲੈ ਕੇ ਹਾਂ, ਸਾਡੇ ਨਾਲ ਹੀ ਹੈ ਜਾਤ ਪਾਤ। ਚਲੋ ਪੰਜਾਬ 'ਚ ਤਾਂ ਸਿਸਟਮ ਹੀ ਇੱਦਾਂ ਦਾ ਸੀ ਵੀ ਨਹੀਂ ਛੱਡ ਸਕੇ, ਅਤੇ ਇੱਥੇ ਇੱਥੇ ਕਿਹੜਾ ਛੱਡ ਦਿੱਤੀਆਂ ਆ ਕੇ, ਇੱਥੇ ਵੀ ਨਾਲ ਹੀ, ਆਪੋ ਆਪਣੀਆਂ ਜਾਤਾਂ, ਆਪੋ ਆਪਣੇ ਗੁਰਦੁਆਰੇ, ਆਪੋ ਆਪਣਾ ਹੈ, ਇੱਥੇ ਵੀ ਇੱਥੇ ਬਣ ਗਿਆ ਸਾਰਾ ਕੁਛ ਨਾਲ ਹੀ, ਆਪਾਂ ਤਾਂ ਇੱਦਾਂ ਦੇ ਆ ਨਾਲ ਹੀ ਲੈ ਆਏ। ਪੰਜਾਬ 'ਚ ਤਾਂ ਅਸੀਂ ਸਫਾਈ ਕੀ ਕਰਨੀ ਸੀ, ਅਸੀਂ ਅਮਰੀਕਾ ਜਾ ਕੇ ਵੀ ਖਲਾਰਾ ਪਾਤਾ ਆਖੋ ਸਤ, ਅਸੀਂ ਪੰਜਾਬ 'ਚੋਂ ਗੰਦਗੀ ਕਹਿੰਦੇ ਨਾ, ਅਸੀਂ ਇੱਥੇ ਪਤਾ ਲਿਆ ਕੇ, ਅਸੀਂ ਤਾਂ ਉੱਥੇ ਵਾਲਾ ਸਾਫ ਕਰਨਾ ਸੀ, ਅਸੀਂ ਕਿਹਾ ਅਮਰੀਕਾ ਵੀ ਲੈ ਕੇ ਚੱਲਾਂਗੇ, ਅਸੀਂ ਇਕੱਲੇ ਪੰਜਾਬ 'ਚ ਥੋੜ੍ਹਾ ਆ, ਆਹ ਪ੍ਰਾਪਤੀ ਸਾਡੀ, ਇੰਨੀਆਂ ਕੁ ਪ੍ਰਾਪਤੀਆਂ ਪਿਆਰੇ। ਫਿਰ ਜਦੋਂ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ, ਜਦੋਂ ਮਿਲਿਆ, ਵਿਚਾਰ ਹੋਈ, ਬੇਨਤੀ ਕੀਤੀ, ਅਸ਼ਾਂਤ ਰਹੀ, ਕਰਦਾ ਕੀ ਹੈ, ਕਹਿੰਦਾ ਜੀ ਰੱਬ ਲੱਭਣਾ ਹੈ। ਅਤੇ ਮਹਾਰਾਜ ਕਹਿੰਦੇ ਹੈ ਕੌਣ ਹੈ ਤੂੰ? ਕਹਿੰਦਾ ਮੈਂ ਸੁਜਾਨ ਚੰਦ ਹਾਂ ਜੀ, ਲਾਹੌਰ ਤੋਂ ਆਇਆ, ਅਸ਼ਾਂਤ ਬਹੁਤ ਰਹਿੰਦਾ, ਦੁਖੀ ਰਹਿੰਦਾ, ਆਨੰਦ ਜਿਹਾ ਨਹੀਂ ਜ਼ਿੰਦਗੀ 'ਚ ਕੋਈ। ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਹੈ ਕਰਨਾ ਕੀ ਹੈ? ਕਹਿੰਦਾ ਜੀ ਮੈਂ ਵੈਦ ਹਾਂ, ਨਬਜ਼ ਫੜ ਕੇ ਦੱਸ ਦਿੰਦਾ ਵੀ ਬਿਮਾਰੀ ਕੀ ਹੈ, ਬਹੁਤ ਮਿਹਨਤ ਕੀਤੀ ਹੈ। ਤੇ ਮਹਾਰਾਜ ਕਹਿੰਦੇ ਏਡਾ ਵੱਡਾ ਗੁਣ ਤੇਰੇ ਵਿੱਚ ਹੈ, ਆਪਣੇ ਆਪ ਨੂੰ ਲੱਭ ਦੋ ਤੇ ਮਨ ਲਾ ਕੇ ਕੰਮ ਕਰ ਦੋ, ਤੈਨੂੰ ਸ਼ਾਂਤੀ ਆ ਜਾਂਦੀ, ਤੂੰ ਰੱਬ ਲੱਭਦਾ ਫਿਰਦਾ। ਆਖੋ ਸਤਨਾਮ। ਜਿਹੜਾ ਕੰਮ ਕਰਦਾ ਉਹ ਤੇ ਕਰਦਾ ਨੀ, ਉਹ ਤੇ ਬੰਦ ਕਰੀ ਬੈਠਾ ਉੱਥੇ ਤੇ ਜਿੰਦਰਾ ਮਾਰੀ ਫਿਰਦਾ, ਉਹ ਤੇ ਬੰਦ ਕਰੀ ਫਿਰਦਾ ਤੇ ਕਦੇ ਕਿਸੇ ਕੋਲ ਤੁਰਿਆ ਫਿਰਦਾ, ਕਦੇ ਕਿਸੇ ਕੋਲ ਤੁਰਿਆ ਫਿਰਦਾ। ਤੂੰ ਆਪਣੇ ਆਪ ਨੂੰ ਲੱਭਣਾ ਸੀ, ਜਿਹੜੀ ਡਿਊਟੀ ਕਰਦਾ ਸੀ, ਤੇਰਾ ਕਰਮ ਤੇਰਾ ਧਰਮ ਨਹੀਂ ਬਣਿਆ, ਤੇਰੀ ਪ੍ਰੋਬਲਮ ਇਹ ਹੈ। ਜਿਹੜਾ ਕਰਮ ਹੈ ਤੇਰਾ ਉਹੀ ਧਰਮ ਹੈ। ਬੰਦਾ ਜਿਸ ਫੀਲਡ ਵਿੱਚ ਹੋਵੇ ਉੱਥੇ 100% ਆਪਣਾ ਬੈਸਟ ਕਰੇ, ਜਿਹੜੇ ਵੀ ਫੀਲਡ 'ਚ ਆਪਣੇ ਕੰਮ ਨੂੰ ਧਰਮ ਸਮਝ ਕੇ ਕਰੇ। ਜਿਹੜਾ ਗੁਰੂ ਸਾਹਿਬ ਕਿਰਤ ਕਰੋ, ਕੰਮ ਕਰੋ, ਪਰ ਕੰਮ ਕਰੋ 100% ਪੂਰਾ ਬੈਸਟ ਕਰੋ ਆਪਣਾ, ਜਿੰਨਾ ਜ਼ੋਰ ਲੱਗ ਸਕਦਾ, ਜਿੰਨਾ ਵਧੀਆ ਕਰ ਸਕਦਾ ਓਨਾ ਹੀ ਵਧੀਆ ਕਰ। ਤੇ ਸੋਚ ਕੇ ਵੇਖੋ ਜੇ ਹਰ ਬੰਦਾ ਆਪਣਾ ਵਧੀਆ ਕੰਮ ਕਰੇ, ਹੁਣ ਘਰ ਵਾਲਾ ਆਪਣਾ ਬੈਸਟ ਕਰੇ ਵੀ ਮੈਂ 5 ਦਿਨ ਕੰਮ ਕਰਨਾ ਹੈ ਤੇ ਮੈਂ$4,000 ਕਮਾ ਕੇ ਲਿਆਉਣਾ, ਮੈਂ 3,000 ਕਮਾ ਕੇ ਲਿਆਉਣਾ, ਮੈਂ 2,000 ਕਮਾ ਕੇ, ਉਹ ਆਪਣਾ ਬੈਸਟ ਕਰੇ ਤੇ ਘਰ ਵਾਲੀ ਆਪਣਾ ਕਰੇ ਪੂਰੇ ਦਾ ਪੂਰਾ। ਉਹ ਕੀ ਕਰੇ ਵੀ ਮੈਂ ਘਰ ਦੀ ਪੂਰੀ ਸਫਾਈ ਕਰਨੀ ਹੈ, ਮੈਂ ਸਬਜ਼ੀ ਬਣਾਵਾਂ, ਮੈਂ ਜ਼ਿੰਮੇਵਾਰੀ ਮੇਰੀ ਰੋਟੀ ਪਾਣੀ ਦਾ ਮੈਂ ਕਰਨਾ, ਬੱਚਿਆਂ ਨੂੰ ਮੈਂ ਸਾਂਭਣਾ, ਉਹ ਆਪਣਾ ਕਰੇ। ਫਿਰ ਜਿਹੜੇ ਨਿਆਣੇ ਹੈ, ਸੁਣੋ ਬਈ, ਨਿਆਣੇ ਆਪਣਾ ਬੈਸਟ ਕਰਨ ਵੀ ਸਾਡੇ ਮਾਪੇ ਖਰਚਾ ਕਰਦੇ ਆ, ਸਾਡਾ ਪੜ੍ਹਾਈ ਕਰਨੀ ਸਾਡਾ ਹੁਣ ਫਰਜ਼ ਹੈ ਤੇ ਬੱਚੇ ਆਪਣੀ ਪੜ੍ਹਾਈ ਕਰਨ, ਹਰ ਪਰਿਵਾਰ ਦਾ ਮੈਂਬਰ ਆਪਣੀ ਜ਼ਿੰਮੇਵਾਰੀ ਸਹੀ ਨਿਭਾਵੇ ਤੇ ਕਰਦੇ ਆਪੇ ਹੀ ਸਵਰਗ, ਕਰਦੇ ਆਪੇ ਹੀ ਸਵਰਗ। ਹੁਣ ਸਾਡੇ ਬੰਦੇ ਕੀ ਪੁੱਛਦੇ ਹੈ, ਭਾਈ ਸਾਹਿਬ ਧਿਆਨ ਕਿੱਥੇ ਲਾਈਏ ਜਦੋਂ ਸਿਮਰਨ ਕਰਨਾ? ਤੇ ਮੈਂ ਕਹਿੰਦਾ ਹੁਣ ਆਪਣੇ ਕੰਮ 'ਚ ਲਾ। ਬੀਬੀਆਂ ਪੁੱਛਦੀਆਂ ਧਿਆਨ ਕਿੱਥੇ ਲਾਈਏ? ਮੈਂ ਕਿਹਾ ਸਬਜ਼ੀ ਬਣਾਉਣ 'ਚ। ਤੇ ਕਿੰਨੀਆਂ ਸਬਜ਼ੀਆਂ ਸਾਰੀਆਂ ਉਹ ਪ੍ਰੋਪਰ ਕੰਮ ਕਰਨ 'ਚ, ਸਫਾਈ ਵਿੱਚ, ਬੱਚਿਆਂ ਨੂੰ ਸਾਂਭਣ 'ਚ, ਧਿਆਨ ਕੰਮਾਂ 'ਚ, ਜ਼ਿੰਮੇਵਾਰੀਆਂ 'ਚ, ਫਰਜ਼ਾਂ 'ਚ। ਫਿਰ ਇਹਨੂੰ ਪ੍ਰੈਕਟੀਕਲ ਵੇਖੋ ਪਿਆਰਿਓ, ਸਾਡੇ ਇੰਡੀਆ ਵਾਲਿਆਂ ਦਾ ਫਰਜ਼ਾਂ 'ਚ ਕੰਮਾਂ 'ਚ ਧਿਆਨ ਹੈ? ਜਿਹੜੇ ਔਫਿਸਰ ਹੈ ਸਾਰੇ, ਉਹਨਾਂ ਦਾ ਕੰਮਾਂ ਆਪਣਿਆਂ 'ਚ ਧਿਆਨ ਹੈ? ਅਤੇ ਤਾਂ ਹੀ ਐਡਾ ਬੁਰਾ ਹਾਲ ਹੈ। ਅਤੇ ਇੱਥੋਂ ਵਾਲਿਆਂ ਦਾ ਆਪਣਿਆਂ ਕੰਮਾਂ ਵਿੱਚ ਧਿਆਨ ਹੈ? ਤਾਂ ਹੀ ਤਾਂ ਛੱਡ ਕੇ ਆਏ ਹੋ ਪੰਜਾਬ, ਜੀ ਕਰਦਾ ਆਪਣੀ ਧਰਤੀ ਛੱਡਣ? ਇੱਥੇ ਰਹਿਣ ਵਾਲਿਆਂ ਨੂੰ ਸੁਪਨੇ ਅਜੇ ਵੀ ਪੰਜਾਬ ਦੇ ਆਉਂਦੇ ਹੈ, ਜੀ ਨਹੀਂ ਲੱਗਦਾ ਉਹਨਾਂ ਦਾ ਇੱਥੇ। ਪਰ ਇੱਥੇ ਕਿਉਂ ਬੈਠੇ ਹੈ? ਕਿਉਂਕਿ ਕਹਿੰਦੇ ਬੰਦੇ ਨੂੰ, ਬੰਦੇ ਦੀ ਸੁਣੀ ਜਾਂਦੀ ਹੈ। ਇੱਥੇ ਕਿਸੇ ਦਫ਼ਤਰ 'ਚ, ਕਿਸੇ ਮਹਿਕਮੇ 'ਚ ਜਾਂਦੇ ਹਾਂ ਅਤੇ ਅਗਲੇ ਸਾਨੂੰ ਪੁੱਛਦੇ ਆ ਵੀ ਫਰਕ ਨਹੀਂ ਰੱਖਦੇ ਕੋਈ, ਜਿਹਦਾ ਕੰਮ ਹੁੰਦਾ ਲਾਈਨ 'ਚ ਹੁੰਦਾ, ਵਾਰੀ ਫਿਰ ਹੁੰਦਾ, ਸਹੀ ਹੁੰਦਾ, ਤਾਂ ਅਸੀਂ ਭੱਜੇ ਫਿਰਦੇ ਹਾਂ ਇੱਥੇ। ਇੱਥੇ ਵੱਡੀਆਂ ਨਹੀਂ ਦਿੱਤੀਆਂ ਜਾਂਦੀਆਂ। ਚਲੋ ਕਰਪਸ਼ਨ ਹੋਏਗੀ, ਮੈਂ ਨਹੀਂ ਮੰਨਦਾ ਵੀ 100% ਸਹੀ ਹੈ, ਪਰ ਕਿੰਨੇ ਫਰਜ਼ ਨੇ ਜਿਹੜੇ ਸਾਡੇ ਨਾਲੋਂ ਹੀ ਕਿਤੇ ਵੱਧ ਨਿਭਾ ਰਹੇ? ਹਰ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ। ਸਾਡੇ ਬਾਬੇ ਦਾਦੇ ਧਿਆਨ ਇੱਥੇ ਲਾਓ, ਐਂ ਲਾਓ, ਜੋਗੀਆਂ ਵਾਲੀਆਂ ਸਮਾਧੀਆਂ ਲਵਾਉਂਦੇ ਆ, ਯੋਗ ਕਿਰਿਆਵਾਂ ਹੈ, ਜੋਗੀ ਇੱਦਾਂ ਦੇ ਕਰਦੇ ਆ ਜੀ। ਜੇ ਤੁਸੀਂ ਇਹਦੀ ਗੱਲ ਕਰਨੇ ਵੀ ਇੱਥੇ ਧਿਆਨ ਲੱਗਣਾ, ਇੱਥੇ ਚਾਨਣ ਹੋਣਾ, ਐਂ ਹੋਣਾ, ਫਿਰ ਜੋਗੀਆਂ ਦੇ ਤੁਸੀਂ ਨੇੜੇ ਵੀ ਨਹੀਂ ਜਾ ਸਕਦੇ। ਜੋਗੀਆਂ ਨੇ 200-200 ਸਾਲ ਦੀਆਂ ਉਮਰਾਂ ਵਧਾ ਲਈਆਂ, ਲਾ ਲਾ ਸਮਾਧੀਆਂ, ਉਹ ਬੈਠੇ ਰਹੇ ਜੰਗਲਾਂ 'ਚ ਜਾ ਕੇ, ਨਰਕ ਵਰਗੀ ਜ਼ਿੰਦਗੀ, ਪਰ 200-200 ਸਾਲ ਤੱਕ ਲੈ ਗਏ ਖਿੱਚ ਕੇ ਉਮਰਾਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਮਰਾਂ ਲੰਮੀਆਂ ਕਰਕੇ ਵੀ ਵੇਖ ਲਿਆ ਕੁਛ ਨਹੀਂ ਹੋਇਆ, ਬਥੇਰਾ ਕੁਛ ਕੀਤਾ ਕਹਿੰਦੇ ਲੋਕਾਂ ਨੇ। ਇਹ ਸ਼ਬਦ ਸਾਰਾ ਜਦੋਂ ਪੜ੍ਹ, ਦੀਜੇ ਬੁੱਧ ਵਿਵੇਕਾ ਵਾਲਾ ਸ਼ਬਦ ਹੈ ਵੀ ਪਾਠ ਪੜ੍ਹ ਕੇ ਵੇਖੇ, ਆਹ ਵੀ ਕਰਕੇ ਵੇਖੋ, ਇਸੇ ਸ਼ਬਦ ਵਿੱਚ ਆਉਣਾ ਹੈ ਵੀ ਮੈਂ ਜੋਗੀਆਂ ਬਣ ਕੇ ਅਤੇ ਸਮਾਧੀਆਂ ਲਾ ਕੇ ਅਤੇ ਉਮਰ ਲੰਮੀਆਂ ਕਰਦੇ ਵੀ ਵੇਖੇ ਹੈ। ਪਰ ਇਹਦੀ ਤਾਂ ਤੁਸੀਂ, ਉਹ ਬੜੇ ਲੋਕ ਕਰਦੇ ਆ, ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਧਿਆਨ ਲਵਾਇਆ, ਲਾਓ ਧਿਆਨ ਭਾਈ, ਕਾਹਦੇ 'ਚ? ਆਪਣੇ ਫਰਜ਼ਾਂ 'ਚ, ਆਪਣੀਆਂ ਜ਼ਿੰਮੇਵਾਰੀਆਂ 'ਚ। ਬਾਹਰ ਕਿੱਥੇ ਕਿੱਥੇ ਧਿਆਨ ਲਾਉਂਦਾ ਫਿਰਦਾ, ਅੱਖਾਂ ਬੰਦ ਕਰਕੇ ਬੈਠਾ ਰਹੇ, ਧਿਆਨ ਲਾ ਆਪਣੇ ਕੰਮ 'ਚ। ਹੁਣ ਇੱਥੇ ਤੁਹਾਡੇ 'ਚ ਮੈਂ ਇੱਥੇ ਬਾਲਵਾਂ, ਲਓ ਵੀ ਸਾਰੀਆਂ ਸੰਗਤਾਂ ਕਰੋ ਸਿਮਰਨ, ਸਵੇਰ ਦੇ 3 ਵਜਾ ਦਿੰਦੇ ਹਾਂ, ਕਰੀ ਚੱਲੋ। ਕਦੇ ਮੈਂ ਲੱਗ ਜਾਣਾ, ਫਿਰ ਇਹਨੂੰ ਲਾ ਦਿਆਂਗੇ, ਫਿਰ ਇਹਨੂੰ ਲਾ ਦਿਆਂਗੇ, ਬਦਲ ਬਦਲ ਕੇ, ਮਗਰ ਮੇਰੇ ਤੁਸੀਂ ਅੱਗੇ ਅੱਗੇ ਮੈਂ, ਆਪਾਂ ਲੱਗੇ ਰਹਿੰਦੇ ਹਾਂ। ਅਤੇ ਸਵੇਰੇ ਜਦੋਂ ਕੰਮ 'ਤੇ ਜਾਣਾ, 3 ਵਜੇ ਇੱਥੋਂ ਜਾਇਓ ਅਤੇ 6 ਵਜੇ ਉੱਥੇ ਜਾ ਕੇ ਨੀਂਦ ਆਉਣੀ ਕਿ ਨਹੀਂ ਆਉਣੀ, ਸੁਸਤੀ ਪੈਣੀ ਕਿ ਨਹੀਂ ਪੈਣੀ, ਅਤੇ ਉੱਥੇ ਅਗਲਾ ਕਵੇ ਵੀ ਇੱਥੇ ਕੋਈ ਟੂਲੇ ਮਾਰੀ ਜਾਣ, ਤੂੰ ਕਹਿ ਮੇਰਾ ਜ਼ੋਰ ਬੜਾ ਲੱਗ ਗਿਆ ਰਾਤ ਸਿਮਰਨ 'ਚ, ਤੇ ਉਹ ਅਗਲਾ ਕਹੇਗਾ ਜ਼ੋਰ ਜਿਹੜਾ ਲਾਣਾ ਸੀ ਉਹ ਕੰਮ ਤੇ ਲਾ, ਇੱਥੇ ਲਾ ਜ਼ੋਰ ਜਿਹੜਾ ਲਾਣਾ ਸੀ, ਇੱਥੇ ਤੇਰਾ ਧਿਆਨ ਲੱਗਣਾ ਚਾਹੀਦਾ ਸੀ। ਪ੍ਰੈਕਟੀਕਲ ਗੱਲ ਉਹੀ ਹੈ ਵੀ ਭਾਈ ਤੂੰ ਘੰਟਾ ਦੋ ਘੰਟੇ ਬੈਠ ਸਕਦਾ, ਸਮਝ ਸਕਦਾ, ਕਲਾਸ ਲਾ ਸਕਦਾ, ਪਰ ਹੁਣ ਤੂੰ ਕਵੇਂ ਵੀ ਮੈਂ ਥੱਕ ਗਿਆ ਜੀ, ਹੁਣ ਕੰਮ ਵੇਲੇ ਥੱਕ ਗਿਆ, ਜਿਹੜਾ ਅੱਠ ਜਿਹੜਾ ਡਿਊਟੀ ਕਰਨੀ ਸੀ ਉਸ ਵੇਲੇ ਸੁਸਤੀ ਹੈ ਤੇਰੇ 'ਤੇ, ਉਦੋਂ ਨੀਂਦ ਆ ਰਹੀ ਹੈ ਤੈਨੂੰ, ਇੱਦਾਂ ਨਹੀਂ ਕੰਮ ਚਲਾਉਣਾ। ਸਾਡਾ ਧਿਆਨ ਚਾਹੀਦਾ ਸਾਡੇ ਕੰਮਾਂ 'ਤੇ, ਫਰਜ਼ਾਂ 'ਤੇ। ਮੇਰੀਆਂ ਭੈਣਾਂ ਕਹਿਣ ਮੇਰੀ ਰੋਟੀ ਬਣਾਉਣ ਦੀ ਸਬਜ਼ੀ ਬਣਾਉਣ ਦੀ ਡਿਊਟੀ ਹੈ ਨਾ, ਅਤੇ ਨੈੱਟ 'ਤੇ ਅੱਜ ਕੱਲ੍ਹ ਕਿੰਨਾ ਕੁਝ ਮੈਂ ਸਿੱਖ ਸਕਦੀ ਹਾਂ, ਮੈਂ ਵਧੀਆ ਤੋਂ ਵਧੀਆ ਖਾਣਾ ਬਣਾਉਣਾ ਸਿੱਖਾਂ। ਮੈਨੂੰ 10 ਤਰ੍ਹਾਂ ਦੀ ਸਬਜ਼ੀ ਬਣਾਉਣੀ ਆਉਂਦੀ ਹੈ, ਮੈਂ 50 ਤਰ੍ਹਾਂ ਦੀ ਸਿੱਖਾਂ। ਇੱਕ ਵਾਰੀ ਜਿਹੜਾ ਮੇਰੇ ਹੱਥ ਦੀ ਰੋਟੀ ਖਾਵੇ ਉਹ ਕਵੇ ਵੀ ਮੈਂ ਤੇ ਕਮਾਲ ਦੀ ਗੱਲ ਹੈ ਬਈ, ਇੰਨੀ ਜਾਚ ਸਿੱਖਾਂ। ਉਹ ਫਲਾਣੀ ਬੀਬੀ ਹੈ ਉਹ ਉਹਦੇ ਹੱਥ ਦੀ ਆਹ ਚੀਜ਼ ਬਹੁਤ ਸਵਾਦ ਬਣਾਉਂਦੀ ਹੈ, ਟਾਈਮ ਕੱਢ ਕੇ ਮੈਂ ਜਾ ਕੇ ਘੰਟਾ ਲਾਵਾਂ, ਭੈਣ ਜੀ ਮੈਨੂੰ ਵੀ ਸਿਖਾਓ, ਆਹ ਬਹੁਤ ਸੋਹਣਾ ਬਣਾਉਂਦੀ। ਉਹ ਫਲਾਣੀ ਬੀਬੀ ਆਹ ਚੀਜ਼ ਬਹੁਤ ਵਧੀਆ ਬਣਾਉਂਦੀ, ਮੈਂ ਉਹਦੇ ਤੋਂ ਸਿੱਖ ਕੇ ਆਵਾਂ। ਜਿਹੜੇ ਜਿਹੜੇ ਸਾਡੇ ਫਰਜ਼ ਨੇ ਅਸੀਂ ਸਹੀ ਨਿਭਾਈਏ, ਵੇਖੋ ਜ਼ਿੰਦਗੀ 'ਤੇ ਆਉਣ ਦਾ ਸਵਾਦ ਆਉਂਦਾ। ਜਿੰਨੇ ਜਿੰਨੇ ਜੋਗੇ ਆਪਣਾ ਕੰਮ ਸਹੀ ਕਰਦੇ, ਇਹੀ ਸਾਡਾ ਧਰਮ ਸੀ, ਸਾਨੂੰ ਗੁਰੂ ਸਾਹਿਬ ਨੇ ਇਹ ਸਿਖਾਇਆ ਸੀ। ਮਹਾਰਾਜ ਕਹਿੰਦੇ, ਉਹ ਕਹਿੰਦਾ ਮੇਰਾ ਜੀ ਨਹੀਂ ਜੀ ਲੱਗਦਾ, ਮਹਾਰਾਜ ਕਹਿੰਦੇ ਇੱਦਾਂ ਤਾਂ ਲੱਗਣਾ ਹੀ ਨਹੀਂ। ਫਿਰ ਕਹਿੰਦਾ ਵੈਦ ਹਾਂ ਜੀ ਮੈਂ, ਮਹਾਰਾਜ ਕਹਿੰਦੇ ਫਿਰ ਤੂੰ ਰੱਬ ਲੱਭਦਾ ਫਿਰਦਾ, ਤੂੰ ਮੈਨੂੰ ਆ ਕੇ ਕਹਿੰਦਾ ਜੀ ਕੋਈ ਸਮਾਧੀ ਲਾਣੀ, ਦੱਸੋ ਫਰਜ਼ ਨਿਭਾ। ਫਿਰ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਸੀ ਕਰ ਡਿਊਟੀ, ਕਹਿੰਦਾ ਜੀ ਮੇਰੇ ਬੱਚਿਆਂ ਦਾ ਬੜਾ ਸੋਹਣਾ ਪੈਸਾ ਬਥੇਰਾ, ਮੇਰਾ ਗੁਜ਼ਾਰਾ ਸੋਹਣਾ ਚੱਲਦਾ। ਕਹਿੰਦੇ ਕਰ ਫਿਰ ਇੱਥੇ, ਇੱਕ ਜਗ੍ਹਾ ਦੱਸੀ ਰੋਪੜ ਦੇ ਏਰੀਏ ਦੇ ਵਿੱਚ, ਉੱਥੇ ਜਾ ਕੇ ਬਹਿ ਗਿਆ। ਸਾਰੇ ਏਰੀਏ ਦੇ ਲੋਕ ਉਹਦੇ ਕੋਲੋਂ ਇਲਾਜ ਕਰਾਉਣ ਆਉਂਦੇ, ਜੜੀਆਂ ਬੂਟੀਆਂ ਲੈ ਕੇ ਆਉਂਦਾ, ਪੈਸਾ ਕੋਈ ਨਹੀਂ ਲੈਂਦਾ, ਇਲਾਕੇ ਦੇ ਲੋਕਾਂ ਦਾ ਇਲਾਜ ਕਰਦਾ ਰਿਹਾ। ਕਹਿੰਦੇ ਵਿਹਲਾ ਟਾਈਮ ਆਉਂਦੇ ਜਾਂਦੇ ਆਨੰਦਪੁਰ ਦੇ ਰਾਹੀਆਂ ਨੂੰ ਪਾਣੀ ਪਿਆਇਆ ਕਰੇ, ਪਾਣੀ ਪਿਆਇਆ ਕਰੇ, ਜਲ ਛਕਾਇਆ ਕਰੇ। ਅਤੇ ਸਮਾਂ ਲੰਘਦਾ ਗਿਆ, ਕਹਿੰਦੇ 2 ਸਾਲ ਲੰਘ ਗਏ, 2 ਸਾਲ ਇੱਦਾਂ ਹੀ ਲੋਕਾਂ ਦਾ ਇਲਾਜ ਕੀਤਾ, ਦੂਰੋਂ ਦੂਰੋਂ ਲੋਕ ਆਇਆ ਕਰਨ, ਮਨ ਸੰਤੁਸ਼ਟ। ਜਦੋਂ ਲੋਕ ਦਿਲੋਂ ਕੰਮ ਕੀਤਾ ਨਾ, ਜਦੋਂ ਡਿਊਟੀ ਕੰਮ ਕੀਤਾ, ਫਰਜ਼ ਨਿਭਾਏ ਆਪਣੇ, ਤਾਂ ਸਵਾਦ ਆ ਗਿਆ। ਮੇਰੇ ਸਾਰੇ ਵੀਰ ਲਿਖ ਲਓ ਜੀ ਗੱਲ, ਵੀ ਜਿਹੜੇ ਕੰਮ ਲੱਤਾਂ ਘੜੀਸ ਕੇ ਕਰਦੇ ਹੋ, ਔਖੇ ਹੋ ਕੇ ਕਰਦੇ ਹੋ, ਉਹ ਚਾਅ ਨਾਲ ਕਰਨੇ ਸ਼ੁਰੂ ਕਰਦੇ ਹੋ। ਜਿਹੜੇ ਇਹ ਜਿਹੜੇ ਵੀ ਕਰਨਾ ਪੈਣਾ ਹੈ, ਚਾਹੇ ਸ਼ੋਪ ਕਰਦਾ ਹੈ, ਚਾਹੇ ਦੁਕਾਨ ਕਰਦਾ ਹੈ, ਚਾਹੇ ਤੂੰ ਕਿਤੇ ਬਿਜ਼ਨਸ ਕਰਦਾ ਹੈ, ਚਾਹੇ ਕਿਸੇ ਦੇ ਅੰਡਰ ਕੰਮ ਕਰਦਾ, ਕਿਸੇ ਫੈਕਟਰੀ 'ਚ ਕੰਮ ਕਰਦਾ, ਜਿਹੜਾ ਲੱਤਾਂ ਦੀਆਂ ਘੜੀਸ ਕੇ ਤੁਰਦਾ ਨਾ, ਵੀ ਕਰਨਾ ਪੈਣਾ। ਇਹ ਕਹਿ ਜਾ ਵੀ ਕਰਾਂਗੇ ਕੋਈ ਗੱਲ ਨਹੀਂ, ਅਤੇ ਫਿਰ ਮਾਲਕਾਂ ਨੇ ਕਹਿਣਾ ਯਾਰ ਤੇਰੇ ਵਰਗਾ ਬੰਦਾ ਸਾਨੂੰ ਚਾਹੀਦਾ, ਪੈਸੇ ਖੁੱਲ੍ਹੇ ਆਉਣ ਲੱਗ ਜਾਣੇ। ਹਰੇਕ ਨੇ ਤੇਰੀ ਕਦਰ ਕਰਨੀ ਹੈ, ਸਹੀ ਟਾਈਮ 'ਤੇ ਪਹੁੰਚਣਾ ਸ਼ੁਰੂ ਕਰ ਦੇ, 5 ਮਿੰਟ ਪਹਿਲਾਂ ਜਾਣਾ ਸ਼ੁਰੂ ਕਰ ਦੇ। ਹਰ ਯਾਰ ਇਹਨੂੰ ਵੀ ਮੇਰੀ ਲੋੜ ਆ, ਇਹਨੂੰ ਵੀ ਮੇਰੀ ਲੋੜ ਆ, ਇਹਨੂੰ ਵੀ ਮੇਰੀ ਲੋੜ ਆ, ਤੈਨੂੰ ਇੱਦਾਂ ਲੱਗਣਾ ਵੀ ਜ਼ਿੰਦਗੀ ਹੌਲੀ ਹੋ ਗਈ ਸਾਡੀ। ਆਪਣੇ ਕੰਮਾਂ ਨੂੰ ਚਾਅ ਨਾਲ ਕਰੀਏ, ਫਰਜ਼ ਨਿਭਾਈਏ, ਆਪਣੀ ਜ਼ਿੰਦਗੀ ਸੌਖੀ ਹੋ ਜਾਏ। ਬੋਝ ਅਸੀਂ ਆਪ ਹੀ ਬਣਾਈ ਫਿਰਦੇ ਹਾਂ ਜੀ, ਅਸੀਂ ਆਪਣੀ ਜ਼ਿੰਦਗੀ ਨੂੰ ਨਰਕ ਆਪ ਹੀ ਬਣਾਇਆ। ਆਪਣੇ ਫਰਜ਼ ਨਾ ਪਛਾਣ ਕੇ, ਜ਼ਿੰਮੇਵਾਰੀਆਂ ਨਾ ਪਛਾਣ ਕੇ, ਇਹਨਾਂ ਦੇਸ਼ਾਂ 'ਚ ਚਲੋ ਇਹ ਗੱਲ ਕਹਿਣੀ ਜ਼ਰੂਰੀ ਨਹੀਂ, ਕਿਉਂਕਿ ਮੈਂ ਇਹ ਗੱਲ ਇੰਡੀਆ ਵਾਸਤੇ ਕਹਿੰਦਾ ਕਿ ਇੰਡੀਆ 'ਚ ਅਸੀਂ ਇਹ ਗੱਲ ਜ਼ਿਆਦਾ ਕਹਿੰਦੇ ਹਾਂ। ਇਹਨਾਂ ਦੇਸ਼ਾਂ ਵਿੱਚ ਬਹੁਤ ਖੇਡ ਇੱਦਾਂ ਦੀ ਹੈ ਕਿ ਇੱਥੇ 80% ਬੰਦੇ ਕੰਮ ਕਰਦੇ ਹੈ, ਭਾਵੇਂ ਔਖੇ ਕਰਨ ਸੌਖੇ ਕਰਨ ਕਰਦੇ ਹੈ, ਪਰ ਜਿਹੜੇ ਔਖੇ ਕਰਦੇ ਹੈ ਉਹ ਸੌਖਾ ਹੋ ਜਾਓ। ਆਪਣੇ ਆਪ ਨੂੰ ਇਹ ਸਮਝੋ ਵੀ ਇਹਦੇ ਤੋਂ ਬਿਨਾਂ ਮੈਨੂੰ ਸ਼ਾਂਤੀ ਨਹੀਂ ਮਿਲਣੀ। ਜਿੰਨੀ ਰਿਕੁਆਇਰਮੈਂਟ ਹੈ ਨਾ ਕੰਟਰੀ ਦੀ, 8 ਘੰਟੇ ਉਹ ਕਰੋ, 10 ਘੰਟੇ ਕਰੋ। ਪਰ ਇੱਕ ਗੱਲ ਹੋਰ ਵੀ ਕਹਿ ਰਿਹਾ, ਆ ਵੀਹ ਵਾਲਾ ਵੀ ਕੰਮ ਠੀਕ ਨਹੀਂ, ਆਖੋ ਸਤਨਾਮ। ਆ ਜਿਹੜੇ 20-20 ਘੰਟੇ ਤੂੰ ਕਹਿੰਦਾ ਵੀ ਮੈਂ 20 ਘੰਟੇ, ਇਹ ਵੀ ਠੀਕ ਨਹੀਂ। ਇਹ ਰਿਕੁਆਇਰਮੈਂਟ ਹਿਊਮਨ ਸਾਈਕੀ ਦੇ ਉੱਤੇ ਇਹਨਾਂ ਨੇ 2 ਦਿਨ ਛੁੱਟੀ ਦੇ ਜਿਹੜੇ ਕਹੇ ਹੈ ਤੇ ਉਹ ਰੱਖਣੇ ਜ਼ਰੂਰੀ ਹੈ। ਜਿਹੜੇ ਜਿੰਨਾ ਕੰਮ ਕਰਨਾ ਓਨਾ ਹੀ, ਉਹ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਕਾਇਮ ਕਰੋ, ਫਾਲਤੂ ਦੇ ਖਰਚੇ ਘਟਾਓ ਆਪਣੇ ਆਪ ਨੂੰ। ਚਲੋ ਹੁਣ ਉਹ ਜਦੋਂ 2 ਸਾਲ ਕਰਦਾ ਰਿਹਾ ਨਾ, ਕਹਿੰਦੇ ਇੱਕ ਦਿਨ ਫਿਰ ਗੁਰੂ ਗੋਬਿੰਦ ਸਿੰਘ ਆਪ ਗਏ ਉਹਦੇ ਕੋਲ ਮਿਲਣ। ਉਹਦੀ ਇੰਨੀ ਇਲਾਕੇ ਵਿੱਚ ਸਿਫਤਾਂ ਹੁੰਦੀਆਂ ਵੀ ਵੈਦ ਸੁਜਾਨ ਚੰਦ ਬਹੁਤ ਕਮਾਲ ਦਾ, ਵੈਦ ਸੁਜਾਨ ਚੰਦ ਬਹੁਤ ਕਮਾਲ ਦਾ। ਅਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਘੋੜੇ 'ਤੇ ਸਵਾਰ ਹੋ ਕੇ ਸਾਥੀਆਂ ਨੂੰ ਨਾਲ ਲੈ ਕੇ ਆਪ ਗਏ, ਕਹਿੰਦੇ ਆ ਜਾ ਵੈਦ ਜੀ, ਤੈਨੂੰ ਲੈਣ ਆਇਆ ਜਾਂ ਆਨੰਦਪੁਰ ਸਾਹਿਬ 'ਚ। ਉਹੀ ਬੰਦਾ ਜਿਹੜਾ ਵਿਹਲੜ ਨਿਕੰਮਾ ਹੈ, ਡਾਕਟਰ ਹੈ, ਵੈਦ, ਤੇ ਉਹੀ ਅੱਜ ਜਦੋਂ ਰਿਸਪੋਂਸੀਬਲ ਹੋਇਆ, ਜ਼ਿੰਮੇਵਾਰ ਹੋਇਆ, ਪ੍ਰੋਪਰ ਲੱਗਿਆ ਕਰਨ, ਤੇ ਗੁਰੂ ਗੋਬਿੰਦ ਸਿੰਘ ਆਪ ਲੈਣ ਜਾਂਦੇ ਆ, ਆਨੰਦਪੁਰ ਸਾਹਿਬ ਲੈ ਕੇ ਆਉਂਦੇ, ਕਹਿੰਦੇ ਆ ਵੈਦ ਬਹਿ ਕਰੀਏ ਗੱਲਾਂ ਬਹਿ ਕੇ, ਦੱਸ ਹੁਣ। ਉਹੀ ਵੈਦ ਨੂੰ ਗੁਰੂ ਸਾਹਿਬ ਨੇ ਫਿਰ ਉਹ ਦੱਸਿਆ, ਕਹਿੰਦੇ ਅੰਮ੍ਰਿਤ ਛਕਿਆ ਸੁਜਾਨ ਸਿੰਘ ਬਣਿਆ। ਸੋ ਇਹ ਇਸ ਤਰ੍ਹਾਂ ਦੀ ਖੇਡ ਵੀ ਵਰਤਦੀ ਰਹੀ ਹੈ ਕਿ ਜਦੋਂ ਅਸੀਂ ਜ਼ਿੰਮੇਵਾਰ ਨਹੀਂ, ਫਰਜ਼ ਨਹੀਂ ਪਛਾਣਦੇ, ਫਿਰ ਭਟਕਦੇ ਫਿਰਦੇ ਹਾਂ ਦਰ ਦਰ 'ਤੇ, ਸ਼ਾਂਤੀ ਲੱਭਦੇ ਫਿਰਦੇ ਹਾਂ। ਇੱਦਾਂ ਨਹੀਂ ਹੋਣਾ, ਆਪਣੇ ਫਰਜ਼ ਪਛਾਣੋ। ਹੁਣ ਮੈਂ ਫਿਰ ਵਾਪਸ ਜਾ ਰਿਹਾ ਜੀ, ਗੁਣ ਗਾ ਰਿਹਾ ਸੂਰਜ, ਆਪਣੀ ਡਿਊਟੀ ਕਰ ਰਿਹਾ, ਗੁਣ ਗਾ ਰਹੀ ਹੈ ਅੱਗ, ਗਾਵਣ ਤੁਧੁ ਪਵਣ ਪਾਣੀ ਬੈਸੰਤਰ, ਇਹ ਸਭ ਗਾ ਰਹੇ ਹੈ, ਆਪਣੇ ਫਰਜ਼ ਨਿਭਾ ਰਹੇ ਹੈ, ਡਿਊਟੀ ਨਿਭਾ ਰਹੇ। ਆਪਾਂ ਆਪਣੇ ਫਰਜ਼ ਨਿਭਾਈਏ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲਾਂ
ਸਭ ਭੈ ਵਿੱਚ ਵਸਦੇ ਨੇ, ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ, ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ, ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ,
ਬਾਹਰ ਹੁਕਮ ਨਾ ਕੋਏ। ਉਹਦੇ ਨਿਜਮਾਂ 'ਚ ਬੱਝੇ ਸਾਰੇ ਚੱਲ ਰਹੇ ਆ, ਮਨਾ ਤੂੰ ਵੀ ਨਿਜਮ 'ਚ ਰਹਿ, ਉਹਦੇ ਹੁਕਮ 'ਚ ਰਹਿ, ਬਾਹਰ ਨਾ ਚੱਲ। ਆਓ ਆਪਣੀ ਡਿਊਟੀ ਸਮਝੀਏ, ਫਰਜ਼ ਪਛਾਣੀਏ, ਇਨਸਾਨ ਬਣੀਏ। ਅਸੀਂ ਸਾਰੇ ਰੱਬ ਦਾ ਪਾਠ ਹਾਂ, ਰੱਬ ਸਾਡੇ ਤੋਂ ਵੱਖ ਨਹੀਂ, ਅਸੀਂ ਸਾਰੇ ਹੀ ਰੱਬ 'ਚ ਆਉਂਦੇ ਹਾਂ। ਫਰੀਦਾ ਖਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ, ਉਹਦੇ ਬਿਨਾਂ ਕੁਛ ਨਹੀਂ। ਆਓ ਸਾਰੇ ਆਪਣੀ ਜ਼ਿੰਮੇਵਾਰੀ ਪਛਾਣੀਏ ਅਤੇ ਪਰਮਾਤਮਾ ਨੂੰ ਬਾਹਰ ਨਾ ਲੱਭੀਏ, ਲੱਭੋ ਆਪਣੇ ਆਪ ਨੂੰ। ਕੁਦਰਤ ਵਿੱਚ ਰੱਬ ਹੈ ਅਤੇ ਅਸੀਂ ਵੀ ਕੁਦਰਤ ਦੇ ਵਿੱਚ ਹੀ ਆਉਂਦੇ ਹਾਂ। ਸਾਰੀਆਂ ਸੰਗਤਾਂ ਦਾ ਧੰਨਵਾਦ, ਸਾਰੀਆਂ ਭੈਣਾਂ ਦਾ, ਸਾਰੇ ਵੀਰਾਂ ਦਾ ਜਿਨ੍ਹਾਂ ਨੇ ਹਾਜ਼ਰੀ ਭਰੀ। ਅੱਜ ਸ਼ੁੱਕਰਵਾਰ ਹੈ, ਕੱਲ੍ਹ ਸ਼ਨੀਵਾਰ ਹੈ, ਵੀਕਐਂਡ ਆ ਗਿਆ, ਅਤੇ ਜਿੰਨੀ ਵੀ ਸੰਗਤ ਕੈਨੇਡਾ ਵਾਲੇ ਜਾਂ ਇੱਥੇ ਵਾਲੇ ਲੋਕਲ ਸੁਣਦੇ ਆ, ਉਹ ਕੱਲ੍ਹ ਦੀਵਾਨ ਵਿੱਚ ਆ ਕੇ ਜਿਹੜੇ ਘਰਾਂ 'ਚ ਬਹਿ ਕੇ ਸੁਣਦੇ, ਹਾਜ਼ਰੀ ਭਰੋ। ਕੱਲ੍ਹ ਸ਼ਨੀਵਾਰ ਦਾ, ਪਰਸੋਂ ਐਤਵਾਰ ਦੁਪਹਿਰ ਦਾ ਦੀਵਾਨ ਹੋਏਗਾ। ਅੱਜ ਬਹੁਤ ਪਿਆਰ ਨਾਲ ਆਪ ਜੀ ਬੈਠੇ ਰਹੇ ਹੋ, ਧੰਨਵਾਦ। ਆਪਾਂ ਇਸ ਟੌਪਿਕ ਨੂੰ, ਜਿਹੜੀ ਰੱਬ ਵਾਲੀ ਗੱਲ ਕਰਦੇ, ਇਹਨੂੰ ਹੋਰ ਵੀ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਮੈਂ ਅੱਜ ਗੱਲ ਕੁਛ ਹੋਰ ਕਰਨੀ ਚਾਹੁੰਦਾ ਸੀ, ਪਰ ਧਿਆਨ ਚਲੋ ਇਸ ਪਾਸੇ ਚੱਲਿਆ ਗਿਆ। ਆਪਾਂ ਇਹਨੂੰ ਹੋਰ ਵੀ ਖੋਲ੍ਹਣ ਦੀ ਕੋਸ਼ਿਸ਼ ਕਰੀਏ, ਇਹ ਨੁਕਤਾ ਜੇ ਸਮਝ 'ਚ ਆ ਜਾਵੇ ਨਾ, ਵੱਖਰੀ ਮਨੌਤ ਹੈ ਸਾਡੀ ਰੱਬ ਬਾਰੇ, ਅਸੀਂ ਹੋਰ ਤਰੀਕੇ ਸਿਰ ਮੰਨਦੇ ਹਾਂ। ਬਾਕੀ ਕਿੱਦਾਂ ਮੰਨਦੇ ਹੈ, ਅਸੀਂ ਹੋਰ ਤਰੀਕੇ ਸਿਰ ਸਮਝਦੇ ਹਾਂ। ਇਹ ਸਮਝੀਏ ਵੀ ਗੁਰਬਾਣੀ ਦਾ ਐਂਗਲ ਕੀ ਹੈ ਸਮਝਾਉਣ ਦਾ। ਇੱਕ ਓਅੰਕਾਰ 'ਚ ਅਸੀਂ ਆਉਂਦੇ ਹਾਂ ਕਿ ਨਹੀਂ ਆਉਂਦੇ, ਇੱਕ ਓਅੰਕਾਰ ਇੱਕ ਦਾ ਜੇ ਪਸਾਰਾ ਤਾਂ ਇੱਕ 'ਚ ਅਸੀਂ ਵੀ ਆ ਜਾਂਦੇ, ਅਸੀਂ ਰਿਸਪੋਂਸੀਬਲ ਹੋਈਏ, ਫਰਜ਼ ਪਛਾਣੀਏ। ਜਿਹੜਾ ਰੱਬ ਦਾ ਕੋਨਸੈਪਟ ਬੰਦੇ ਨੂੰ ਨਿਕੰਮਾ ਕਰਦਾ ਸੀ, ਉਹੀ ਗੁਰੂ ਨਾਨਕ ਦੇ ਰੱਬ ਵਾਲਾ ਕੋਨਸੈਪਟ ਬੰਦੇ ਨੂੰ ਜ਼ਿੰਮੇਵਾਰ ਬਣਾ ਰਿਹਾ, ਫਰਜ਼ ਪਛਾਣਨ ਵਾਲੇ ਪਾਸੇ ਲੈ ਕੇ ਜਾਂਦਾ। ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੀਏ, ਅਰਦਾਸ 'ਚ ਜੁੜੀਏ ਹੁਕਮਨਾਮੇ। ਬਾਕੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ, ਉੱਦਮ ਕੀਤਾ ਹੈ। ਇਲਾਕਾ ਨਿਵਾਸੀ ਸੰਗਤ ਨੂੰ ਖਾਸ ਕਰਕੇ ਬੇਨਤੀ ਹੈ ਵੀ ਕਮੇਟੀ ਵਾਲਿਆਂ ਦਾ ਡਟ ਕੇ ਸਾਥ ਸਹਿਯੋਗ ਦਿਓ ਤਾਂ ਜੋ ਇੱਦਾਂ ਦੇ ਉਪਰਾਲੇ ਸਮਾਗਮ ਜਿਹੜੇ ਹੈ ਉਹ ਕਰਵਾ ਸਕਣ। ਰਲ ਮਿਲ ਕੇ ਪ੍ਰਸ਼ਾਦਾ ਪਾਣੀ ਪਕਾਉਣ ਦੀ ਸੇਵਾ ਕਰੋ, ਲੰਗਰ ਬਣਾਉਣ ਦੀ ਸੇਵਾ ਕਰੋ, ਨਸਤਾਂ ਵਿੱਚ ਹਿੱਸਾ ਪਾਓ, ਯੋਗਦਾਨ ਪਾਓ। ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਜੇ ਇਹ ਸਮਾਗਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਇਸ ਸਮਾਗਮ ਨੂੰ ਇੰਨਾ ਹੀ ਨਾ ਕਹੀਏ ਵੀ ਬਹੁਤ ਚੰਗਾ ਹੈ, ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦਾ ਸਹਿਯੋਗ ਵੀ ਦੇਈਏ ਤਾਂ ਜੋ ਵੀਰ ਭਰਾ ਅੱਗੇ ਤੋਂ ਵੀ ਉਪਰਾਲਾ ਤਾਂ ਹੀ ਕਰ ਸਕਦੇ ਹਨ ਜੇ ਸੰਗਤ ਦਾ ਸਹਿਯੋਗ ਹੋਵੇ। ਜਿੱਥੇ ਲੱਤਾਂ ਖਿੱਚਣ ਵਾਲੇ ਜ਼ਿਆਦਾ ਆ, ਵਿਰੋਧ ਕਰਨ ਵਾਲੇ ਵੀ ਹੁੰਦੇ ਹੈ ਨਾ ਵਿੱਚ ਵਿੱਚ ਲੱਤਾਂ ਖਿੱਚਣ ਵਾਲੇ ਵੀ, ਕਿਉਂ ਕਰਾ ਰਹੇ ਹੋ, ਕਿਉਂ ਸੱਦਦੇ ਹੋ, ਇਹ ਗਲਤ ਪ੍ਰਚਾਰ ਕਰਦੇ ਆ, ਲੋਕਾਂ ਨੂੰ ਤੋੜਦੇ ਆ ਗੁਰੂ ਗ੍ਰੰਥ ਸਾਹਿਬ ਨਾਲੋਂ। ਅਤੇ ਭਾਈ ਉਹਨੇ ਜੋੜਨ ਵਾਲੇ ਵੀ ਬੰਦੇ ਜਿਹੜੇ ਹਿੰਮਤ ਵਾਲੇ ਹੈ ਉਹ ਵੀ ਦੱਸਣ ਵੀ ਹਾਂ ਜੇ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਹੈ ਤਾਂ ਅਸੀਂ ਤੁਹਾਡਾ ਸਹਿਯੋਗ ਦੇਣ ਵਾਲੇ ਵੀ ਵੇਚੀ ਬੈਠੇ ਹਾਂ, ਅਸੀਂ ਤੁਹਾਡੇ ਨਾਲ ਖੜੇ। ਇਹ ਚਾਹੀਦਾ ਸੰਗਤ ਨੂੰ ਸਹਿਯੋਗ ਦੇਣਾ, ਕਿਉਂਕਿ ਜਿਹੜੇ ਨਾ ਲੱਤਾਂ ਖਿੱਚਣ ਵਾਲੇ ਹੈ ਉਹ ਬੰਦੇ ਤਾਂ ਕਰਦੇ ਆ ਆਪਣਾ ਕੰਮ ਪੂਰਾ, ਪਰ ਜਿਹੜੇ ਨਾਲ ਖੜੇ ਹੁੰਦੇ ਹੈ ਉਹ ਆਪਣੀ ਡਿਊਟੀ ਪੂਰੀ ਕੱਢਣ ਨਿਭਾਉਂਦੇ। ਕਹਿ ਹੀ ਦਿੰਦੇ ਅਸੀਂ ਜੀ ਨਾਲ ਖੜੇ ਹਾਂ ਜੀ, ਇੰਨਾ ਕਹਿ ਕੇ ਸਾਰ ਦਿੰਦੇ, ਅਸੀਂ ਤੁਹਾਡੇ ਨਾਲ ਹੀ ਹਾਂ ਜੀ, ਕਰੋ ਫਿਰ ਉਪਰਾਲਾ, ਇੱਦਾਂ ਕਹਿ ਦਿੰਦੇ। ਨਾਲ ਖੜੇ ਦਾ ਮਤਲਬ ਹੁੰਦਾ ਹੈ ਕਿ ਜੇ ਚੰਗਾ ਲੱਗਦਾ ਤਾਂ ਆਪਣਾ ਬਣਦਾ ਯੋਗਦਾਨ ਪਾਈਏ, ਚਾਹੇ ਤਨ ਕਰਕੇ, ਚਾਹੇ ਮਨ ਕਰਕੇ ਅਤੇ ਚਾਹੇ ਧਨ ਕਰਕੇ, ਉਹਦੇ ਵਿੱਚ ਆਪਾਂ ਨੂੰ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਇੱਦਾਂ ਦੇ ਉਪਰਾਲੇ ਕਮੇਟੀ ਹਿੰਮਤ ਕਰਕੇ ਕਰ ਸਕੇ। ਅਤੇ ਨਹੀਂ ਤਾਂ ਜੇ ਅਸੀਂ ਢਿੱਲੇ ਰਵਾਂਗੇ ਇਹਦੇ ਵਿੱਚ ਕੋਈ ਦੋ ਰਾਵਾਂ ਜਾਂ ਸ਼ੱਕ ਵਾਲੀ ਗੱਲ ਨਹੀਂ, ਪ੍ਰਬੰਧਕਾਂ ਨੂੰ ਵੀ ਮੁਸ਼ਕਲ ਹੋ ਜਾਂਦਾ ਇੱਦਾਂ ਦੇ ਸਮਾਗਮ। ਫਿਰ ਅਗਲਾ ਹੌਲੀ ਹੌਲੀ ਲੱਤਾਂ ਪਿੱਛੇ ਨੂੰ ਖਿੱਚਣ ਲੱਗ ਜਾਂਦੇ ਵੀ ਭਾਈ ਹੁਣ ਜਦੋਂ ਸਾਰੇ ਹੀ ਇੱਦਾਂ ਕਰਦੇ, ਪਰ ਜੇ ਸਹਿਯੋਗ ਦਿਓ ਤਕੜੇ ਹੋ ਕੇ ਫਿਰ ਕਮੇਟੀ ਨੂੰ ਵੀ ਸੌਖਾ ਹੁੰਦਾ, ਪ੍ਰਬੰਧਕਾਂ ਨੂੰ ਸੌਖਾ ਹੁੰਦਾ। ਸੋ ਰਲ ਮਿਲ ਕੇ ਆਓ, ਜਿੱਥੇ ਕੱਲ੍ਹ ਆਪਾਂ ਹਾਜ਼ਰੀ ਭਰਾਂਗੇ ਇਸ ਟੌਪਿਕ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਰਮਾਤਮਾ ਸਾਡੇ ਵਿੱਚ ਹੈ, ਬਾਹਰ ਨਾ ਲੱਭੀਏ, ਆਪਣੇ ਅੰਦਰੋਂ ਲੱਭੀਏ। ਜਿੱਦਣ ਲੱਭਣਾ ਤੈਨੂੰ ਅੰਦਰੋਂ ਲੱਭਣਾ, ਆਪਣਾ ਆਪ ਲੱਭੋ। ਗੁਰਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ, ਅਤੇ ਰੱਬ ਕਿੱਥੇ ਹੈ? ਕੁਦਰਤ ਵਿੱਚ। ਕੁਦਰਤ ਵਿੱਚ ਅਸੀਂ ਵੀ ਆ ਗਏ, ਇਹਦਾ ਮਤਲਬ ਗੁਰਬਾਣੀ ਸਾਨੂੰ ਬਾਹਰ ਨਹੀਂ, ਗੁਰਬਾਣੀ ਸਾਨੂੰ ਆਪਣੇ ਆਪ ਨਾਲ ਜੋੜਦੀ ਹੈ। ਤੂੰ ਆਪਣੇ ਆਪ ਨਾਲ ਜੁੜ, ਆਪਣੇ ਵਿੱਚੋਂ ਲੱਭ, ਆਪਣੇ ਅੰਦਰੋਂ ਲੱਭ, ਬਾਹਰ ਕਿਸੇ ਰੱਬ ਨਾਲ ਗੁਰਬਾਣੀ ਨਹੀਂ ਜੋੜਦੀ। ਰੱਬ ਨਾਲ ਜੋੜਦੀ ਉਸ ਰੱਬ ਨਾਲ ਜਿਹੜਾ ਕੁਦਰਤ ਵਿੱਚ ਵਸਿਆ, ਅਤੇ ਕੁਦਰਤ ਵਿੱਚ ਵਸਿਆ ਮੈਂ ਵੀ ਕੁਦਰਤ ਦਾ ਹਿੱਸਾ, ਇਹਦਾ ਮਤਲਬ ਗੁਰਬਾਣੀ ਸਾਨੂੰ ਸਾਡੇ ਨਾਲ ਹੀ ਜੋੜ ਰਹੀ ਹੈ, ਆਪਣੇ ਆਪ ਚੋਂ ਲੱਭ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ, ਗੱਜ ਕੇ ਆਨੰਦ ਸਾਹਿਬ ਜੀ। ਕੱਲ੍ਹ ਫਿਰ ਵੇਲੇ ਨਾਲ ਆਉਣ ਦੀ ਖੇਚਲ ਕਰਨਾ ਜੀ, ਸੰਗਤ ਥੋੜ੍ਹਾ ਜਿਹਾ ਲੇਟ ਆਉਂਦੀ ਹੈ, ਕੋਸ਼ਿਸ਼ ਕਰਿਓ ਵੀ ਕੱਲ੍ਹ 6:15 6 ਤੱਕ ਆਪਾਂ ਸਾਰੇ ਵੇਲੇ ਨਾਲ ਆਈਏ। ਰਾਮਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰ ਮੈਂ ਪਾਇਆ, ਪਰਿਵਾਰ ਪਰੀਆਂ ਸ਼ਬਦ ਕਾ ਬਣਿਆਈਆਂ, ਆਨੰਦ ਹੋਆ ਸਤਿਗੁਰ ਮੈਂ ਪਾਇਆ, ਹਰ ਨਾਲ ਰਹੋ ਤੂੰ ਮੇਰੇ ਦੂਤ ਸਬਦ ਸਾਰਨਾ, ਗੱਲਾਂ ਸਮਰਤ ਸੁਆਮੀ ਤੂੰ ਕਿਉਂ ਮਨਾਉਣ ਸਾਰੇ, ਸਾਚੇ ਸਾਹਿਬਾ ਕਿਆ ਨਹੀਂ ਕਰ ਸੇਰ, ਸਦਾ ਸਿੱਖ ਸਵਾ ਤੇਰੀ ਨਾਮ ਮਨ ਵਸਾਵੇ, ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਸੇਰ, ਸਾਚਾ ਦਰਸ਼ਾਂਤ
ਸਭ ਸਵਾਤ ਪਿਤਾ ਹਮ